ਵਾਹਿਗੁਰੂ ਸਾਹਿਬ ਜੀਓ ਜਗਤ ਜਲਮ ਜੀਵਨੀ ਨਹਿ ਤਿਆਗ ਚਾਤਰ ਤੋ ਮੇਗ ਮੰਡਲਾ ਜਗਤ ਦਲਮ ਨਹਿ ਜੀਵਨੀ ਨਹਿ ਤਿਆਗ ਚਾਤਰ ਤੋ ਮੇਗ ਮੰਡਲਾ ਬਾਣ ਬੁਰਹੰਤ ਕੁਰੰਕ ਮਾਦਮ ਆਲੋ ਬੰਧਨ ਕੁਟੁੰਬਾਸਨ ਚਰਨ ਕਮਲ ਚੰਤ ਸੰਤ ਨਾਨਕ ਆਨ ਨਾਰਸ ਮੁਖ ਦਿਖਾਓ ਪਲਕ ਛੱਡ ਆਨ ਨਾ ਡੋ ਚਿਤ ਜੀਵਨ ਸੰਗਮ ਤਣੀ ਹਰ ਨਾਨਕ ਸੰਤਾ ਮਿਤ ਪਾੜੀ ਜੋ ਮਛਲੀ ਬਿਨ ਪਾਣੀ ਆ ਕਿਉਂ ਜੀਵਨ ਪਾਵਾ ਗੁਰੂ ਬਿਹੂਆ ਚਾਤਰ ਕਿਉਂ ਕਰ ਪ੍ਰਗਟਾਵਾ ਨਾਦ ਕੁਰੰਕ ਹੈ ਬਿਦਿਆ ਸਨਮੁਖ ਉਠਤਾਵਾ ਭਾਵਰ ਲੋਭੀ ਕੁਸੁੰਬਾ ਸਕਾ ਮਿਲ ਆਪ ਬੰਧਾਵਾ ਤੂੰ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸਿਆ ਭਾਵਾ ਤੂੰ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸਿਆ ਭਾਵਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਿਵਾਜ ਗੁਰੂ ਗ੍ਰੰਥ ਸਾਹਿਬ ਸੰਤ ਜੀ ਕਬੀਰ ਦੇ ਪਵਿੱਤਰ ਗੋਲ ਵਿੱਚ ਸਾਰੇ ਗੁਰਮੁਖਾਂ ਦੇ ਪਾਤਸ਼ਾਹ ਵੱਲੋਂ ਆਪ ਜੀ ਨੇ ਲੜਾ ਲੜਾ ਮੇਰੇ ਰਸ ਭੁੰਨਾ ਅੰਮ੍ਰਿਤ ਨੂੰ ਤੁਰ ਕੇ ਬਾਣ ਦਾ ਕੀਰਤ ਸਰਵਨ ਕਰਕੇ ਆਨੰਦ ਮਾਣਿਆ ਹੋਇਆ ਇਸ ਪਵਿੱਤਰ ਹੁਕਮਨਾਮੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਜੁਗਾਸਨ ਦੀ ਰਸਤਾ ਕਥਨ ਕਰਦੇ ਹਨ। ਪਰਮੇਸ਼ਰ ਦੇ ਪਿਆਰਿਆਂ ਦਾ ਪਿਆਰ ਸਤਿਗੁਰ ਕਰਦੇ ਨਾਲ ਜਿਸ ਤਰੀਕੇ ਨਾਲ ਹੋਇਆ ਉਹਦਾ ਹਰਮਾ ਪ੍ਰਮਾਣ ਦੇ ਕਰਕੇ ਮੇਰੇ ਦਰਸ਼ ਰਹੇ ਨੂੰ ਸੰਤਾ ਕਾਗਰਤਾ ਦੇ ਨਾਲ ਸੁਣਿਆ
ਵਾਹਿਗੁਰੂ ਸਾਹਿਬ ਜੀਓ ਸਲੋਕ ਤਿਆਗਤ ਜਲੰ ਨਹਿ ਜੀਵਨੀ
ਨੂੰ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੋਤਿ ਸਰੂਪ ਜੀ ਫਰਮਾਉਂਦੇ ਹਨ ਸਲੋਕ ਸੋ ਜੋ ਸਾਰਿਆਂ ਦੇ ਵਿੱਚ ਲੋਕ ਪ੍ਰਕਾਸ਼ ਕਰਨ ਵਾਲਾ ਹੈ ਸੋ ਉਹ ਲੋਕ ਸੱਚਖੰਡ ਉੱਥੋਂ ਦੀ ਪ੍ਰਾਪਤ ਕਰਾਉਣ ਵਾਲੇ ਪਰਮੇਸ਼ਰ ਹੈ ਉਸ ਪਰਮੇਸ਼ਰ ਦੇ ਅਲਾਹੀ ਬਾਣੀ ਦਾ ਕਾਰਨ ਸਤਿਗੁਰੂ ਜੀ ਕਰਦੇ ਹਨ ਤਿਆਗਤ ਜਲੰ ਤਿਆਗਤ ਨਾਮ ਤਿਆਗਰ ਦਾ ਹੁੰਦਾ ਛੱਡਣ ਦਾ ਜਲਮ ਪਾਣੀ ਨੂੰ ਛੱਡ ਕਰਕੇ ਤਿਆਗਤ ਜਲੰ ਛੱਡ ਕਰਕੇ ਪਾਣੀ ਨੂੰ ਲਾਉਣਾ ਜੀਵ ਨੀਂ ਮੱਛੀ ਕਦੇ ਜਿਉਂਦੀ ਨਹੀਂ ਰਹਿ ਸਕਦੀ ਭਾਵੇਂ ਰੇਸ਼ਮ ਦੇ ਗੋਹਰਿਆਂ ਵਿੱਚ ਉਸ ਨੂੰ ਲਪੇਟ ਲਵੋ ਪਾਣੀ ਤੋਂ ਬਿਨਾਂ ਦੇ ਮੱਛੀ ਨੂੰ ਨਹੀਂ ਬਚ ਸਕਦੇ ਛੱਡ ਕੇ ਪਾਸੇ ਨਹੀਂ ਹੁੰਦਾ
ਬਾਣ ਬੁਰਹੰਚ ਤੁਰੰਤ ਮਾਦਮ
ਬਾਣ ਤੀਰ ਦੇ ਨਾਲ ਤੁਰੰਤ ਹਰਮ ਹੈ ਉਹ ਕੰਡੇ ਹੇੜੇ ਦੇ ਸ਼ਬਦ ਨੂੰ ਮਾਦਮ ਸ਼ਬਦ ਨੂੰ ਸੁਣ ਕਰਕੇ ਭਗਵੰਤ ਆਪਣੇ ਆਪ ਨੂੰ ਬਣਾ ਲੈਂਦਾ ਦੁਨੀਆਂ ਜਾਂਦਾ ਹੈ।
ਆਲ ਬੰਧਨ ਕੁਸੁਮ
ਵਾਸਨਾ, ਕੁਸੁਮ ਫੁੱਲ ਦੇ ਵਾਸਨਾ ਸੁਗੰਧੀ ਰੰਗ ਵਿੱਚ ਬੰਧਨ ਵੱਧ ਜਾਂਦਾ ਬਣਾਉਂਦਾ ਆਪਣੇ ਆਪ ਨੂੰ।
ਚਰਨ ਕਮਲ ਚੰਤ
ਸੰਤਾ, ਜਿਹੜੇ ਮਹਾਤਮਾ ਹਨ ਉਹ ਸਤਿਗੁਰੂ ਦੇ ਕਮਲ ਸਰੀਖੇ ਚਰਨੀ ਦੇ ਨਾਲ ਰੱਖਦੇ ਹਨ ਹਰ ਵੇਲੇ। ਮੁਖ ਵਿਖਾਵੇ ਸਤਿਗੁਰੂ,
ਛੱਡ ਆਨੰਦ ਚਿੱਤ,
ਛੱਡ ਕਰਕੇ ਹੋਰ ਕਿਸੇ ਵਿੱਚ ਨੀ ਚਿੱਤ ਹੁੰਦੇ। ਪਰਮੇਸ਼ਰ ਦੇ ਪਿਆਰੇ ਵਾਹਿਗੁਰੂ ਤੋਂ ਬਿਨਾਂ ਕੋਈ ਚੰਗਾ ਨੀ ਲੱਗਦਾ। ਪਰਮੇਸ਼ਰ ਦੇ ਪਿਆਰਿਆਂ ਸੰਤਾਂ ਮਿੱਤਰ, ਬਾਕੀ ਦੁਨੀਆਂ ਦੇ ਲੋਕ ਨਾ ਸੰਤਾਂ ਦੇ ਮਿੱਤਰ ਦਾ ਪਤਾ ਚੱਲੇ ਜਾਣਾ ਹੋ ਰਹੀ। ਜੇ ਤਾਂ ਮਤਲਬ ਨਿਕਲ ਜਾਵੇ ਤੇ ਮਿੱਤਰ ਬਣ ਜਾਂਦੇ ਹੈ, ਤੇ ਜੇ ਮਤਲਬ ਪੈ ਜਾਵੇ ਤੇ ਸੰਤਾਂ ਦੇ ਮਿੱਤਰ ਬਣਦੇ ਹੈ, ਜੇ ਮਤਲਬ ਨਿਕਲ ਜਾਵੇ ਤੇ ਵੈਰੀ ਬਣ ਜਾਂਦੇ ਹੈ। ਕਹਿੰਦੇ ਅਸੀਂ ਸਾਰੇ ਤੋਂ ਕੀ ਲੈਣਾ, ਸਾਡੇ ਸਾਰੇ ਕੀ ਲੱਗਦੇ ਆ, ਜਾਣਾ ਕਰਨ ਕੋਈ ਸੰਕੋਚ ਨੀ ਕਰਦੇ। ਪਰ ਜੇ ਪੈ ਜਾਵੇ ਦੁਰਤਾ ਤੇ ਕੋਈ ਵਿਹਾਰ ਹੋਵੇ, ਕੋਈ ਅਰਵਾਸਾ ਕਰਾਉਣਾ ਹੋਵੇ, ਕੋਈ ਨਿਵਰਤੀ ਕਿਸੇ ਚੀਜ਼ ਦੀ ਹੋਵੇ, ਫਿਰ ਕਹਿੰਦੇ ਬਾਬਾ ਜੀ ਸੰਤ ਤਾਂ ਦਿਆਲੂ ਹੁੰਦੇ, ਤੁਸੀਂ ਕਿਉਂ ਗੁੱਸਾ ਕਰਦੇ ਹੋ, ਭਾਵੇਂ ਅਸੀਂ ਤਾਂ ਗਾਲਾਂ ਕੱਢ ਲਈਆਂ, ਭਾਵੇਂ ਸਾਨੂੰ ਬਖਸ਼ ਹੀ ਲਾਓ। ਐਸੇ ਹਾਲਤ ਨੇ ਪਰ ਹਰੇ ਪਰਮੇਸ਼ਰ ਸੰਤਾਂ ਦਾ ਮਿੱਤਰ ਹੈ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕਾ ਪੋਖ ਸੁਨੇਹੀ ਜਮ ਨਹੀਂ ਆਇਆ ਮੇਰੇ। ਹੋਰ ਤਾਂ ਕਿਸੇ ਨੇ ਮਹਾਰੀ ਬਣ ਕੇ ਕੀ ਵਿਗਾੜ ਸਕਣਾ, ਜਮਦੂਤ ਦੇ ਪਰਮੇਸ਼ਰ ਦੇ ਪਿਆਰ ਵੀ ਨੇੜੇ ਨਹੀਂ ਆ ਸਕਦਾ। ਇਹ ਸਤੂ ਨੇ ਸਲੋਕ ਤੇ ਉਚਾਰਨ ਕੀਤਾ, ਪੌੜੀ ਦੇ ਵਿੱਚ ਇਸੇ ਸ਼ਬਦ ਵਾਲ ਉੱਥਾ ਕੇ ਕਰਦੇ ਹਨ, ਵਿਸਥਾਰ ਨਾਲ ਸੁਣ ਹੋਣ। ਮੱਛੀ ਪਾਣੀ ਤੋਂ
ਬਿਨਾਂ
ਜ਼ਿੰਦਗੀ ਪਾ ਸਕਦੀ ਹੈ, ਬਚ ਨਹੀਂ ਸਕਦੀ। ਪਰ ਇਹ ਕੁਝ ਵਿਚਾਰ ਕਰਨੀ ਪਵੇਗੀ। ਸਤਿਗੁਰ ਨੇ ਬਾਣੀ ਵਿੱਚ ਫਰਮਾਇਆ ਹੈ, ਨੀਂਦ ਪਕੜ ਸੱਤ ਔਰ ਕੱਟ ਰੰਗ ਕਿਉਂ ਜਾਂ ਬਾਣੀ, ਖੰਡ ਖੰਡ ਕਰ ਭੋਜਨ ਕਿਵੇਂ ਪਏ ਨੇ ਵਿਸਰੇ ਪਾਣੀ। ਮੱਛੀ ਦੀ ਤੇ ਪਾਣੀ ਇੱਕ ਅੰਗੀ ਪ੍ਰੀਤੀ ਹੈ, ਗੁਰੂ ਘਰ ਦੀ ਦੋ ਅੰਗੀ ਪ੍ਰੀਤੀ ਹੈ। ਮੱਛੀ ਨੇ ਪਾਣੀ ਨਾਲ ਬੇਅੰਤ ਪਿਆਰ ਕੀਤਾ, ਬਲਕਿ ਇੱਥੋਂ ਤੱਕ ਪਿਆਰ ਮਗਾ ਦਿੱਤਾ ਜਦੋਂ ਪਿਆਰੇ ਦੇ ਨਾਲ ਨਾਲੀ ਦੇਵ ਨੇ ਪਕੜ ਕੇ ਬਾਹਰ ਕੱਢ ਲਿਆ ਮੱਛੀ ਨੂੰ, ਪਿਆਰ ਦਾ ਵਿਛੋੜਾ ਪਾ ਦਿੱਤਾ। ਐਸੇ ਤੜਫ ਲੱਗੇ ਉਹ ਮੱਛੀ ਵਿਆਕਲ ਹੋ ਕੇ ਮਰ ਗਏ, ਪਰ ਪਾਣੀ ਨੇ ਕੋਈ ਸਹਾਇਤਾ ਨਹੀਂ ਕੀਤੀ। ਨਾਲੀ ਦੇਵ ਮੱਛੀ ਪਕੜਨ ਵਾਲਿਆਂ ਨਾਲ ਦਾ ਮਾਹੀ ਨਾਲ ਮੱਛੀ ਦਾ ਹੁੰਦਾ, ਦੇਵ ਨਾਲ ਪਕੜਨ ਦਾ। ਸੋ ਜਿਵੇਂ ਦਸ ਤੰਗੀਰ ਬਚਣੇ ਹੁੰਦੇ ਹੱਥ ਨੂੰ ਪਕੜਨ ਦਾ, ਸੋ ਮੱਛੀ ਨੂੰ ਪਕੜਨ ਵਾਲਾ ਹੋਣ ਕਰਕੇ ਮਾਹੀ ਗਏ ਕਹਿ ਦਿੱਤਾ। ਮਾਹੀ ਨਾਲ ਪਿਆਰੇ ਦਾ ਵੀ ਹੁੰਦਾ, ਮਾਹੀ ਨਾਲ ਵਿੱਚ ਦਾ ਵੀ ਹੁੰਦਾ, ਮਾਹੀ ਨਾਲ ਚੰਦਰਮਾ ਦਾ ਵੀ ਹੁੰਦਾ। ਸੋ ਮਾਹੀ ਮੱਛੀ ਨੂੰ ਪਕੜਨ ਵਾਲੇ ਨੇ, ਮਾਹੀ ਗੇ ਉਹਨੂੰ ਪਕੜ ਕੇ ਬਾਹਰ ਕੱਢ ਲਿਆ। ਨੀਂਦ ਪਕੜ ਕੇ ਲੈ ਆਉਂਦੀ ਦੁਕਾਨ ਤੇ, ਨੀਂਦ ਪਕੜ ਫਾਂਕੇ ਫਾਂਕਣਾ ਹੁੰਦਾ ਦੁਖਾਰਾ ਕਰ ਦੇਣੀ ਹੈ। ਉਹ ਮਾਹੀ ਦੇਵ ਨੇ ਮੱਛੀ ਪਕੜ ਕੇ ਦੁਕਾਨ ਤੇ ਲੈ ਆਉਂਦੀ, ਦੁਕਾਨ ਤੇ ਲਿਆ ਕੇ ਫਿਰ ਉਹਨੂੰ ਫਾਕਿਆ, ਦੁਸਾਰਾ ਕਰ ਦਿੱਤੀ, ਫਾੜੇ ਕਰ ਦਿੱਤੇ ਉਸਦੇ, ਉਹਨੂੰ ਚੀਰ ਦਿੱਤਾ। ਫਾਕਿਓ ਔਰ ਕਾਟਿਓ, ਉਹਨੂੰ ਕਾਟਵੇ ਉੱਪਰ ਟੁਕੜੇ ਟੁਕੜੇ ਕਰ ਦਿੱਤਾ। ਰੰਗ ਕੀ ਉਹਦਾ ਬਾਣੀ, ਰਿੰਮ ਕੇ ਰੰਗਾ ਰੰਗਾ ਦੀ ਬਾਣੀ ਨਾਲ ਰੰਗਦਾ ਹੁੰਦਾ ਹੈ। ਅਨੇਕ ਤਰੀਕਿਆਂ ਦੇ ਕੋਈ ਸੁੱਤੇ, ਕੋਈ ਭੁੱਜੇ, ਕੋਈ ਮਿਸਰ ਤੇ ਕੋਈ ਤਰੇ ਵਾਲੀ, ਅਨੇਕ ਪ੍ਰਕਾਰ ਦੀ ਬਣਾਵਟ। ਹਰਾਮ ਕਿਉਂ ਦਾ ਬਾਣੀ, ਖੰਡ ਖੰਡ ਕਰ ਭੋਜਨ ਕਿਵੇਂ, ਖੰਡ ਖੰਡ ਚਿੱਠ ਚਿੱਠ ਕੇ ਬੰਦਾ ਨੇ ਉਹਦਾ ਭੋਜਨ ਬਣਾ ਲਿਆ, ਪਰ ਉਹਨੂੰ ਦੂਸਰੇ ਪਾਣੀ। ਮੱਛੀ ਨੇ ਕੈਸਾ ਪਿਆਰ ਕੀਤਾ, ਸਿਆਲ ਦੇ ਦੋਵੇਂ ਮਾਘ ਦੇ ਗੜੇ ਪੈਂਦੇ, ਜਿਵੇਂ ਕੱਲ ਪਏ ਸੀ ਥੋੜੇ ਜਿਹੇ, ਬਰਫ਼ ਪਈ ਹੈ, ਹਵਾ ਠੰਡੀ ਚੱਲ ਰਹੀ ਹੈ, ਮੱਛੀ ਖਾਣ ਵਾਲੇ ਨੇ ਮੱਛੀ ਖਾ ਲਈ, ਬੱਸ ਵਿੱਚ ਬੈਠ ਗਏ, ਦੂਜੇ ਬੱਸ ਪੁਆਇੰਟ ਤੇ ਪਹੁੰਚਿਆ, ਨਾਲ ਦੇ ਸੀਟ ਵਾਲੀ ਕਹਿੰਦਾ ਗਰਮ ਕਾ ਪਾਣੀ ਦਾ ਗਲਾਸ ਲਿਆਉਣੀ। ਉਹਨੇ ਖਿਆਲ ਕੀਤਾ ਸ਼ਿੰਦ ਪਾਣੀ ਨੂੰ ਬਿਮਾਰੀ ਕਿਉਂ ਹੋਈ ਹੈ ਗਰਮੀ ਦੀ, ਤੇ ਤਾਂ ਪਾਣੀ ਮੰਗਦਾ, ਪਾਣੀ ਦਾ ਗਲਾਸ ਲਿਆ ਦਿੱਤਾ। ਦੂਜੇ ਅੱਡੇ ਤੋਂ ਫੇਰ ਪਹੁੰਚਿਆ, ਉੱਥੇ ਫੇਰ ਪਾਣੀ ਮੰਗਿਆ। ਤਾਂ ਸਿਆਣੇ ਨੇ ਪੁੱਛ ਲਿਆ ਵੀ ਭਾਈ ਤੇ ਕੀ ਕਾਰਨ ਹੈ, ਤੇ ਪਾਣੀ ਕਿਉਂ ਮੰਗਦਾ, ਕੀ ਬਿਮਾਰੀ ਹੈ ਤੈਨੂੰ? ਉਸਨੇ ਦੱਸ ਦਿੱਤਾ ਕਿ ਮੈਂ ਮੱਛੀ ਖਾਧੀ ਹੈ। ਪੁੱਛਣ ਵਾਲੇ ਨੂੰ ਪਤਾ ਲੱਗ ਗਿਆ ਕਿ ਬਿਮਾਰੀ ਕੋਈ ਨੀ, ਇਹ ਮੱਛੀ ਇਹਦੇ ਅੰਦਰ ਵੜੀ ਹੋਈ ਹੈ, ਭਾਵੇਂ ਟੁਕੜੇ ਟੁਕੜੇ ਉਹਦੇ ਭੋਜਨ ਬਣ ਚੁੱਕੀ ਹੈ, ਪਰ ਮੱਛੀ ਮਰੀ ਹੋਈ ਪਾਣੀ ਨਾਲ ਪਿਆਰ ਨੀ ਛੱਡ ਰਹੀ। ਉਹ ਮੱਛੀ ਨੇ ਗਰਮੀ ਪੈਦਾ ਕਰਕੇ ਪਿਆਸ ਲਾ ਦਿੱਤੀ ਹੈ। ਇਹ ਇਕੰਗੀ ਪ੍ਰਮਾਣ ਜਾਂ ਇਕੰਗੀ ਪ੍ਰੀਤੀ ਕਹਿ ਲਵੋ, ਇਕੰਗੀ ਪ੍ਰੀਤੀ ਹੈ। ਮੱਛੀ ਨੇ ਪਿਆਰ ਕੀਤਾ ਪਾਣੀ ਨੇ, ਨਾ ਤਾਂ ਮਾਈ ਗਈ ਉਹਦੀ ਕੁੰਡੀ ਖਾਈ ਹੈ, ਨਾ ਰੋਟੀ ਵਾਲੀ ਦੁਕਾਨ ਰੋੜੀ ਹੈ, ਨਾ ਖਾਣ ਵਾਲੇ ਨੇ ਕੋਈ ਗਰਮ ਕੀਤਾ, ਬਲਕਿ ਪਿਆਸ ਲਾ ਦਿੱਤੀ ਤੇ ਹੋਰ ਪੀ ਲਵੇ ਬਹੁਤ, ਪਿਆਰ ਨੀ ਕੀਤਾ ਗਾ ਪਾਣੀ ਨੇ। ਗੁਰੂ ਤੇ ਗੁਰਸਿੱਖ ਦਾ ਪਿਆਰ ਕੈਸਾ ਤੇ ਗੁਰੂ ਦਾ ਪਿਆਰ ਕੈਸਾ? ਗੁਰੂ ਤੇ ਸਿੱਖ ਦਾ ਪਿਆਰ ਮੱਛੀ ਨਾਲੋਂ ਵੀ ਵੱਧ, ਤੇ ਗੁਰੂ ਸਾਹਿਬ ਦਾ ਪਾਣੀ ਨਾਲੋਂ ਕਿਤਨੇ ਗੁਣਾ ਹੀ ਪਿਆਰ ਹੈ। ਪਾਣੀ ਨੂੰ ਤਾਂ ਕੀਤਾ ਹੀ ਨਹੀਂ, ਸਤਿਗੁਰੂ ਪਿਆਰ ਕਰਦੇ ਹੋਏ ਵਿਚਾਰ ਕਰਕੇ ਵੇਖ ਲਈਏ, ਮੀਨੂ ਪਕੜ ਮੱਛੀ ਨੂੰ ਪਕੜ ਲਿਆ, ਇਹ ਜੀਵ ਰੂਪ ਮੱਛੀ ਨੂੰ ਪਕੜ ਲਿਆ, ਤੇ ਮੀਨ ਪਕੜ ਫੜਕੇ ਉਹ ਚੀਰ ਦਿੱਤਾ ਸੀ, ਇਧਰ ਚੀਰ ਦਿੱਤਾ ਭਾਈ ਮਤੀ ਦਾਸ ਨੂੰ। ਜੰਗ ਰੂਪ ਮੱਛੀ ਨੂੰ ਪਕੜ ਕੇ ਮਾਹੀ ਜੀਵ ਰੰਗ ਦੇ ਮਰੰਗੇ ਨੇ, ਗੁਰੂ ਤੇ ਗੁਰਸਿੱਖ ਰੂਪ ਮੱਛੀ ਨੂੰ ਪਕੜ ਕੇ ਹੁਕਮ ਰੂਪ ਆਰੇ ਨਾਲ ਚੀਰ ਦਿੱਤਾ, ਦਸਾੜਾ ਕਰ ਦਿੱਤੀਆਂ। ਪਰ ਪਿਆਰੇ ਜਪਜੀ ਸਾਹਿਬ ਦੇ ਪਾਠ ਦਾ ਚੇਤਾ ਨਹੀਂ ਭੁੱਲਿਆ, ਪੰਚ ਪ੍ਰਵਾਨ ਦੇ ਪੌੜੀ ਤੱਕ ਪਾਠ ਹੋਇਆ, ਦਸਾੜੇ ਸਰੀਰ ਦੇ ਹੋ ਗਏ ਹਨ, ਬਾਕੀ ਦੋ ਸਾੜਿਆਂ ਵਿੱਚ ਇਸ ਤਰ੍ਹਾਂ ਪਾਠ ਹੋਇਆ ਜਿਵੇਂ ਦੋ ਸਿੰਘ ਸਾਹਿਬਾਨ ਸਤਿਗੁਰੂ ਦੇ ਪਾਦਿਆਂ ਬੈਠ ਕੇ ਭੋਗ ਪਾਉਂਦੇ ਨੇ, ਇਸ ਤਰ੍ਹਾਂ ਦੋ ਸਾੜਿਆਂ ਵਿੱਚੋਂ ਪਾਠ ਮੇਰਾ ਸ਼ਹੀਦ ਬਿਲਾਸ ਪੜ ਕੇ ਵੇਖੋ। ਤੇ ਪਿਆਰ ਹੈ ਪਕੜ ਲਿਆ ਮੱਛੀ ਨੂੰ, ਤੇ ਫੰਕਾ ਫਾਕੇ ਉਹਨੂੰ ਥਾੜਾ ਕਰ ਦਿੱਤਾ, ਦਸਾੜਾ ਕਰ ਦਿੱਤਾ, ਪਰ ਮੱਛੀ ਵਿਚਾਲੀ ਕੁਛ ਨਹੀਂ ਸਕੀ, ਤੇ ਸਿੱਖ ਪਾਠ ਕਰਦਾ ਗੁਰੂ ਨੇ ਸਹਾਇਤਾ ਕੀਤੀ ਹੈ, ਪਰ ਸਹਾਇਤਾ ਵੇਲੇ ਕੁਝ ਬਚਨ ਕਹੇ ਸੀ। ਜਦੋਂ ਮਤੀ ਦਾਸ ਨੂੰ ਆਰੇ ਨਾਲ ਚੀਰਨ ਵਾਸਤੇ ਫਤਵਾ ਦਿੱਤਾ, ਉਸ ਸਤਿਗੁਰਾਂ ਦੇ ਪਾਸ ਭੇਜਿਆ ਗਿਆ। ਗੁਰੂ ਤੇ ਗੁਰਸਿੱਖ ਦੇ ਚਿਹਰੇ ਤੇ ਜਲਾਲ ਹੈ। ਮਹਾਰਾਜ ਨੇ ਪੁੱਛਿਆ ਮਤੀ ਦਾਸ ਸੁਣਾ ਕੇ ਹਾਲ ਹੈ? ਕਹਿੰਦੇ ਹਾਲ ਤਾਂ ਚੜ੍ਹਦੇ ਕਲਾ ਹੈ, ਪਰ ਪਰਚਾ ਬੜਾ ਕੌੜਾ ਪੈ ਗਿਆ, ਕਿਰਪਾ ਕਰੋ ਮੰਦਰ ਪੂਰੇ ਆਉਣ। ਜੇ ਅੱਜ ਦੇ ਪਖੰਡੀਆਂ ਵਰਗੇ ਗੁਰੂ ਹੁੰਦੇ ਝੂਠ ਬੋਲ ਦਿੰਦੇ ਨੇ। ਮਹਾਰਾਜ ਕਹਿੰਦੇ ਮੰਦਰ ਤਾਂ ਸਿੱਖਾਂ ਪੂਰੇ ਆਉਣਗੇ, ਪਰ ਤੂੰ ਜਪਜੀ ਸਾਹਿਬ ਦਾ ਨਿਤ ਨਹੀਂ, ਜਪਜੀ ਸਾਹਿਬ ਦਾ ਪਾਠ ਕਰੇ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਇਹ ਬਚਨ ਗੁਰੂ ਨੇ ਕਿਹਾ, ਜੋ ਬਚਨ ਕਹੇ ਅਗਰ ਪੂਰਾ, ਤੇ ਸ਼ੀਤ ਗਾਂਠਰੀ ਵਾਧਾ। ਪੂਰਨ ਗੁਰੂ ਦੇ ਬਚਨਾਂ ਨੂੰ ਸੁਣ ਕੇ ਰੂਏ ਰੂਪ ਤੇ ਪੱਲੇ ਪ੍ਰੇਤ ਰੂਪ ਤੇ ਗੰਢ ਦੇ ਕੇ ਬੰਨ ਗਿਆ ਬਚਨ ਰੂਪੀ ਵਸਤੂ ਨੂੰ। ਉਹ ਬਚਨਾਂ ਦੀ ਕਮਾਈ ਕੀਤੀ, ਇਹ ਕਹਿ ਦਿੱਤਾ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਾਥੀ ਦਸਾੜਾ ਹੋ ਗਈ, ਸਿਰ ਚਲਾ ਗਿਆ, ਪਰ ਸਿਦਕ ਨਹੀਂ ਗਿਆ, ਨਿਭਾ ਦਿੱਤਾ। ਅੱਜ ਕੀ ਹੋ ਰਿਹਾ? ਆ ਨੌਜਵਾਨ ਅੱਜ ਮੇਰੇ ਸੇ ਗਏ, ਤੈਨੂੰ ਪੁੱਛਿਆ ਦਾੜੀ ਰੱਖ ਲੋ, ਕਹਿੰਦੇ ਵੀ ਮੁਸ਼ਕਲ ਹੈ, ਪਰ ਇਹ ਮਹਾਰਾ ਨਾਮ ਹੋ ਗਏ ਨਾ, ਕੋਈ ਧਰਮ ਜਾਵੇ ਤਾਂ ਜਾਵੇ, ਦਾੜੀ ਸਾਡੇ ਮੂੰਹ ਤੇ ਨਾ ਆਵੇ। ਮਹਾਰਾਜ ਤੁਹਾਡੇ ਕੋਲ ਦਾੜੀ ਕੱਟੋ। ਸਿੱਖ ਕਹਿੰਦਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੇ ਸਿਰਕ ਨਾ ਜਾਵੇ। ਅੱਜ ਦਾ ਨੌਜਵਾਨ ਕਹਿੰਦਾ ਧਰਮ ਜਾਵੇ ਤਾਂ ਜਾਵੇ, ਦਾੜੀ ਸਾਡੇ ਮੂੰਹ ਤੇ ਨਾ ਆਵੇ। ਤੇ ਜਿਹੜਾ ਰਾਜਨੀਤਿਕ ਹੈ ਉਹ ਕਹਿੰਦਾ ਧਰਮ ਜਾਵੇ ਤਾਂ ਜਾਵੇ, ਪਰ ਸਾਡੀ ਕੁਰਸੀ ਕਿਤੇ ਨਾ ਜਾਵੇ। ਕਿ ਦੋ ਨਾਰੇ ਰਹਿ ਗਏ, ਕਿੱਥੇ ਭਾਲਦੇ ਧਰਮ? ਕਿੰਨਾ ਕੱਟ ਕੀਤਾ, ਚਲੋ ਹੁਣ ਤਾਂ ਪਹਿਲਾਂ ਬਾਸ ਕਰਕੇ ਨਾ ਕੁਝ ਹਨੇਰਾ ਕਰਕੇ ਸਰਬ ਘਾਟਾ ਹੀ ਹੈ। ਅੱਜ ਦੁਪਹਿਰੇ ਤਾਂ ਹਜ਼ਾਰਾਂ ਦਾ ਕੱਟ ਸੀ, ਪਰ ਮੈਂ ਲਿਆਉਣ ਵਾਲੇ ਪ੍ਰੇਮੀਆਂ ਨੂੰ ਪੁੱਛ ਰਿਹਾ ਤੁਹਾਨੂੰ ਕੀ ਮਿਲਿਆ? ਤੁਸੀਂ ਪੈਸੇ ਖਰਚ ਕਰ ਦਿੱਤੇ ਕਿ ਪੰਡਾਲ ਲਾ ਕੇ ਤੇ ਲੰਗਰ ਛਕਾ ਕੇ ਸ਼ਾਬਾਸ਼ ਸ਼ਾਬਾਸ਼ ਤਾਂ ਖਵਾ ਲਿਆ ਪਰ ਪੱਲੇ ਕੁੜੀ ਪਿਆ ਅਮਰ ਛੱਕਿਆ ਜਿਹੜੇ ਬਿਹਾਰ ਨੌਜਵਾਨ ਸਭਾ ਨੇ ਪ੍ਰਬੰਧ ਕੀਤਾ ਕਿੰਨੇ ਉਹ ਚ ਮੈਂਬਰ ਅਮਰਧਾਰੀ ਭਾਈ ਕਿੰਨਾ ਦੇ ਕਿਰਪਾਨਾ ਮੈਂ ਕੱਲ ਵੀ ਬੇਨਤੀ ਕੀਤੀ ਕਿ ਤੂੰ ਹਾਲਤ ਪੜ੍ਹਦਾ ਪੜ੍ਹਦਾ ਪੜ੍ਹ ਗਿਆ ਪੜ੍ਹ ਗਿਆ ਚਾਰੇ ਦੇਗ ਮੋਚਾ ਕਸ਼ੂ ਮਾਉਰ ਢੇਰ ਕੋ ਢੇਰ ਤਾਂ ਨਹੀਂ ਰਹਿ ਗਏ ਜੇ ਬੇਨਤੀ ਕੀਤੀ ਅਮਰ ਛਾਤਰੇ ਕਹਿੰਦੇ ਬਾਬਾ ਜੀ ਆਉਂਦੇ ਸਾਲ ਨੂੰ ਵੇਖਣਗੇ ਤੇ ਠੇਕਾ ਲਿਆ ਆਉਂਦੇ ਸਾਲ ਤੁਹਾਡੇ ਅੱਖੇ ਲਾ ਕੇ ਇੱਥੇ ਆਉਣਾ ਤੂੰ ਸਾਡੇ ਅੱਖ ਨਹੀਂ ਲੱਗਣਾ ਤੇ ਹੋਰ ਸੰਗਤ ਹੋਣੀ ਜਾ ਤਾਂ ਦੱਸੋਗੇ ਤੁਹਾਨੂੰ ਅਸੀਂ ਆਪਣੇ ਚੇਲੇ ਮੰਨਣ ਲੱਗੇ ਕਿ ਨਾ ਛੱਕੋ ਤੁਹਾਡੇ ਆਪਣੇ ਜੋੜੇ ਚੜਾਉਣੇ ਨਾ ਛੱਕੋ ਜਦੋਂ ਤੁਹਾਨੂੰ ਗੁਰੂ ਕੇ ਪੁੱਤਰ ਬਣ ਨੂੰ ਕਹੇ ਤਾਂ ਜੋ ਫਿਰ ਇਹ ਦਲੀਲਾਂ ਤੇ ਅਪੀਲਾਂ ਤੇ ਵਕੀਲਾਂ ਕਰਦੇ ਆ ਆਹ ਫੈਕਟਰੀ ਚ ਤਨਖਾਹ ਲੈਂਦੇ ਆ ਇਹਦੇ ਕਾਰਨ ਤੁਹਾਨੂੰ ਕੋਈ ਕਹਿ ਦੇ 10 ਰੁਪਏ ਵਧਾ ਰਹੇ ਨੇ ਤਨਖਾਹ ਸਵੇਰੇ ਕਿਰਪਾਨ ਪਾ ਲਓ ਇੱਕ ਵਾਰੀ ਜਸੋਵਾਦੀ ਦੇ ਮੈਂ ਹੋਵੇਗਾ ਸਾਰੇ ਪਾ ਲਓਗੇ ਫਿਰ ਲਾਲਚੀ ਸਿੱਖੋ ਨੇ ਪਿਆਰੀ ਤਾਂ ਸਿੱਖੇ ਵਾਲਾ ਹੋਈ ਕਿਹੜੇ ਪਾਸੇ ਤੁਰਿਆ ਸਿੰਘੋ ਮਿਲਾ ਮਾਰ ਕੇ ਵੇਖ ਲੈ ਲਿਆਉਣ ਵਾਲੇ ਬਿਹਾਰ ਨੌਜਵਾਨ ਸਿੰਘ ਸਭਾ ਵਾਲਿਓ ਡੱਬੇ ਰਹਿੰਦਾ ਪਾਣੀ ਵਿੱਚ ਕਵਲ ਵੀ ਪਾਣੀ ਵਿੱਚ ਹੁੰਦਾ ਕਵਲ ਵੀ ਜਿੰਦ ਜਾਨ ਵੀ ਪਾਣੀ ਹੈ ਤੇ ਕਵਲ ਦੀ ਮੌਤ ਵੀ ਪਾਣੀ ਹੈ ਪਾਣੀ ਸੁੱਕ ਜਾਵੇ ਤੇ ਮੌਤ ਹੈ ਪਾਣੀ ਭਰਿਆ ਰਹੇ ਸਰੋਵਰ ਤੇ ਕਵਲ ਦੀ ਜ਼ਿੰਦਗੀ ਹੈ ਪਰ ਡੱਬੇ ਵੀ ਉੱਥੇ ਰਹਿੰਦਾ ਡੱਬੇ ਦੇ ਕਦੇ ਕਵਲ ਦੇ ਪੱਤਰਾਂ ਚ ਸੁਰੰਗੀ ਨੂੰ ਜਾਲੇ ਖਾਂਦਾ ਰਹਿੰਦਾ ਤੇ ਭੌਰਾ ਪਾਣੀ ਚ ਨੀ ਰਹਿੰਦਾ ਮੈਂ ਹਮੇਸ਼ਾ ਕਵਲ ਤੇ ਬੈਠਦਾ ਰਹਿੰਦਾ ਬਾਹਰ ਦੂਰ ਕਿਤੇ ਹੈ ਪਰ ਟਾਈਮ ਆਉਣ ਤੇ ਸੁਰੰਗੀ ਲੈ ਕੇ ਉਸ ਕਵਲ ਦੇ ਵਿੱਚ ਉਡਾਰੀ ਮਾਰ ਕੇ ਨੰਦ ਮਾਰ ਜਾਂਦਾ ਤੇ ਪਿਆਰੇ ਡੱਬੀ ਵਰਗੇ ਬਣ ਗਏ ਹੈ ਖਰਚ ਵੀ ਕੀਤਾ ਪਦਾਰਥ ਦਾ ਪਾਣੀ ਦਾ ਜਲ ਵੀ ਉੱਥੇ ਪ੍ਰਵਾਹ ਵਗਾ ਦਿੱਤਾ ਤੇ ਭੌਰਾ ਵੀ ਥੋੜਾ ਜਗਿਆਸੂ ਆ ਕੇ ਬਾਹਰਲੇ ਕਸਬਿਆਂ ਚ ਅਮਰ ਤੂੰ ਸੁਗੰਧੀ ਲੈ ਕੇ ਗੁਰੂ ਵਾਲੇ ਬਣ ਕੇ ਚਲੇ ਗਏ ਤੇ ਤੁਸੀਂ ਘਰ ਵਿੱਚ ਹੀ ਬੈਠਿਆ ਸੋ ਜੋ ਮਾਰੀ ਨੇ ਬਚਨ ਕਹੇ ਹਨ ਜਾਂ ਸਰ ਪੀਤਰਪਾਲ ਬਚਨ ਕਹੇ ਹੋਏ ਜਿਵੇਂ ਸਰੋਵਰ ਵਿੱਚ ਕੰਧ ਹੋਵੇ ਤਿਖਾ ਤਿਹਾਇਆ ਚੌਲ ਹੈ ਜਾਂ ਸਰ ਪੀਤਰਪਾਲ ਜੇ ਸਰ ਸਰੋਵਰ ਦੇ ਪੀਤਰ ਵਿੱਚ ਪਾਲ ਕੰਧ ਕੱਢੀ ਹੋਵੇ ਤੇ ਪਿਆਸਾ ਪਾਣੀ ਪਾਣੀ ਕਿਵੇਂ ਲੈ ਲਵੇਗਾ ਜੋ ਆਪਣੇ ਦੋਹਾਂ ਦੇ ਹੱਥ ਦੀ ਹੰਗਤਾ ਦੇ ਤੇ ਹੰਕਾਰ ਦੇ ਤੇ ਸੇਵਾ ਦੇ ਵੱਡੇ ਪੁਣੇ ਦੇ ਕੰਧ ਹੀ ਨਿਕਲ ਚੁੱਕੀ ਹੈ ਅੰਮ੍ਰਿਤ ਛਕਣ ਤੋਂ ਵਾਂਝੇ ਹੋ ਗਏ ਹੈ ਆ ਕਣਕ ਵੱਡੀ ਹੈ ਜਿੰਮੇਦਾਰਾਂ ਨੇ ਹੁਣ ਤੇ ਚੇਤ ਨੇ ਮਹੀਨੇ ਦੇ ਪਾਣੀ ਲਾਏ ਹੋਏ ਜਿਵੇਂ ਖੇਤੀ ਕੀਤੀ ਉਹਨੂੰ ਪਤਾ ਤੁਸੀਂ ਸ਼ਾਮ ਚੇਤੇ ਨੇ ਉਹਨੂੰ ਘੱਟ ਖੇਤੀ ਹੋਵੇ ਚੇਤ ਨੇ ਮਹੀਨੇ ਦੇ ਪਾਣੀ ਲਾ ਲਈ ਉਹਨੂੰ ਪਾਣੀ ਤੇ ਖੇਤੀ ਪੱਕਦੀ ਵੀ ਬਹੁਤ ਹੈ ਪਰ ਜੇ ਪਾਣੀ ਲੱਗੇ ਤੇ ਬੁੱਲਾ ਲੱਗ ਜਾਵੇ ਹਵਾ ਲੱਗ ਜਾਵੇ ਤੇ ਰਾਜਾ ਚਖੇੜ ਨੇ ਪਲਾਲ ਤੁਹਾਡਾ ਪੁੱਤਰ ਹੈ ਤੇ ਫਿਰ ਲਾਂਗਾ ਹੀ ਲਾਂਗਾ ਜੂਗਾ ਤੇ ਦਾਣੇ ਘੱਟ ਹੀ ਨਿਕਲਦੇ ਹੈ ਕਦੇ ਉਹ ਗੱਲ ਕਦੇ ਹੋ ਗਈ ਚੰਗਾ ਭਲਾ ਨਾੜ ਵਧਿਆ ਸੀ ਪੱਕਿਆ ਸੀ ਤੇ ਬੁੱਲਾ ਬਣਾਉਣ ਵਾਲੀ ਗੱਲ ਕਰ ਲਈ ਆਪਾਂ ਮੀਰ ਪੱਕੇ ਫੌਕੇ ਹੋ ਗੁਰੂ ਕੇ ਸਿੱਖਾਂ ਦਾ ਫੈਂਕ ਦਿੱਤਾ ਕੱਟ ਦਿੱਤਾ ਦੋ ਦਫਾੜਾ ਕਰ ਦਿੱਤਾ ਤੇ ਗੁਰੂ ਕੇ ਸਿੱਖੇ ਜਪ ਜਸਾ ਦਾ ਪਾਠ ਨਹੀਂ ਛੱਡਿਆ ਤੇ ਗੁਰੂ ਤੋਂ ਬੇਮੁੱਖ ਨਹੀਂ ਹੋਇਆ ਤੇ ਗੁਰੂ ਨੇ ਕਹੇ ਬਚ ਨੂੰ ਧਾਰਨ ਕੀਤਾ ਤੇ ਸਤਿਗੁਰੂ ਕਹਿਣ ਸਿੱਖਾ ਰੋਸ ਨਾ ਤੀਜਾ ਅੰਮ੍ਰਿਤ ਤੀਜਾ ਰਹਿ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਸਿੱਖਾ ਗੁੱਸਾ ਨਾ ਘਰ ਕਿੰਨੀ ਤਕਲੀਫ ਚਾਹੁੰਦੇ ਰਹਿੰਦੇ ਕਈ ਨਿਆਣੀਆਂ ਵੱਟਦੇ ਮੱਥੇ ਦੇ ਵੱਟ ਜਾ ਪਾਉਂਦੇ ਹੜਦਾ ਨੀ ਸਾਧ ਤੇ ਫਿਰ ਗੁਰੂ ਰਾਏ ਬਣੋ ਕਿਉਂ ਤਕਲੀਫ ਮੰਨਦੇ ਨੇ ਨਾਲੇ ਖਰਚ ਕਰੋ ਨਾਲੇ ਗੁਰੂ ਦੇ ਆਖੇ ਨਾਲ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਤਾਂ ਕਹਿੰਦੇ ਅੰਮ੍ਰਿਤ ਪੀ ਰਹੋ ਸਵਾ ਚਿਰ ਜੀਵੋ ਹਰ ਸਿਮਰ ਤਨ ਅਨੰਤ ਰੰਗ ਤਮਾਸਾ ਪੂਰਨ ਆਸਾ ਕਵਾ ਨਾ ਵਿਆਪਕ ਚਿੰਤਾ ਤੇ ਜਿਹੜੀਆਂ ਬੀਬੀਆਂ ਨੇ ਅੰਮ੍ਰਿਤ ਛਕਿਆ ਹੁਣ ਸਿੰਘਾਂ ਨੂੰ ਕੀ ਕਵਾ ਫਿਰ ਉਹਨਾਂ ਨਾਲ ਸਮਝ ਕੇ ਹੋਣਗੇ ਉਹਨਾਂ ਨਾਲ ਕਿਉਂ ਲਿਖਈਏ ਬੀਬੀਆਂ ਅੰਮ੍ਰਿਤ ਛਕਣ ਤੇ ਸਿੰਘਾਂ ਨੂੰ ਕਿਰਪਾਨ ਧਾਰੀ ਲੱਗਦੀ ਹੈ ਫਿਰ ਬੋਤਲ ਹੋਰੀ ਹੋ ਗਈ ਨੀ ਸਿਰਕੇ ਦੀ ਆਪਾਂ ਨੂੰ ਸੰਕੋਚ ਨਹੀਂ ਕੋਈ ਸੰਗ ਨਹੀਂ ਆਪਾਂ ਗੁਰੂ ਤੋਂ ਬੇਮੁੱਖ ਹੋ ਲੱਗੇ ਸਿੰਘੋ ਕੁਛ ਤਾਂ ਖਿਆਲ ਕਰੋ ਮਾੜੇ ਮੋਟੇ ਜੋ ਸਾਹਿਬ ਜਾਦੇ ਦੁਆਰੇ ਧੁੱਤੇ ਸਾਹਮਣੇ ਖੜੋ ਕੇ ਤੇ ਆਪਣੇ ਵਿਗਾਰ ਨੂੰ ਤੇ ਸਿੰਘਾਂ ਚ ਧਰਮ ਨਾਲ ਤੇ ਸੀਸ ਲਿਖਾ ਤੇ ਗਿੱਟੇ ਤੇ ਗੋਡੇ ਵੜਾ ਲਏ ਤੇ ਸਿੰਘੋ ਤੁਸੀਂ ਕਿਰਪਾਨ ਨਹੀਂ ਪਾ ਸਕਦੇ अपने से कोई है जब वाला जरा कह सकती है सिर्फ पांच पांच साल जब दबाव दे सकते हैं मेर पकड़ फाते हो और काते हो बाबा मनी सिंह ने पकड़ना मच्छी की तरह तो बंद बंद कट दिता है प्यारे ने कह दिता तन गंद जी की कोठड़ी हर हीर हरे खान जे तन प्यार मिला तो तू सस्ता जान जो शरीर रब न पवे ना तो भी सस्ता सौदा है तो हम रब क्यों मिल गया है कृपान गात्रे पाल में तेन मिलता रज के खा लेना फिर भी कहते मुश्किल है फिर जो बंद बंद कटोरा पाए फिर रब ही रखा ना गुरु के प्यार मच्छी ने पकड़ के कट दिता है तो भाई मनी सिंह ने भी कट दिता बंद बंद सोलह अष्टपड़िया अठ अष्टपड़िया पढ़ दिया गल वढ़िया गया है पर गुरु के सिखर पंड बंद के टोकरे पा के रख दिता है सोलह अष्टपड़िया का बाकी पाठ सारे टुकड़े में होया तेरा नाम है ब्रह्म ज्ञानी अज जना खड़ा उसका साध और बोलने वाले किसान भी तेरे अज फलाना ब्रह्म ज्ञानी बोलो अल्लाह पता है कि ब्रह्म ज्ञानी होंगे कौन है जेड़ा माड़ा का गोल पग बनने लंबा चौड़ा गिटा कर पा लिया माड़ा हाथ पकड़ लिया ब्रह्म ज्ञानी संत आ गया तेरे परख भी करके देख लिया करो एक कोई महात्मा से मंगने वास्ते गए तो मंद पिंड पहुंचे क्या पिंड के लोग मंत रहे उतो दाए भिक्षा मंगी कहते बाबा जी अस्तर भिक्षा पानी तो बाबे पुछ लिया के कारण कहते भी दान करी गए स्वर्ग वास्ते तो सामू को स्वर्ग की इच्छा ही नहीं स्वर्ग वासना दस के डर गए नरक निवास ब्रह्म ज्ञानी बन गए पंखी पढ़ के पाप असी करते नहीं नरक तो असी जाना नहीं इस वास्ते थानू पुन क्यों करिए दान क्यों करिए महात्मा समझ गए मंत्री मुखौल करते हैं असि आ गए इन्होंने दरवाजे से साधा फर्ज बनता है चाहे कौड़ा कह के भला करिए तो चाहे मिठा बोल के भला करिए उन्हें भला करना चाहिए इन्हें आप को पता कोई नहीं तो महात्मा बाजार चले गए उस कस्बे के राजे सड़कों की जनता की बीमारी लगी से उन्हें महात्मा ने सद्या कह लगे वचन करो कि महात्मा की रचना की ताकत होंगी है तो तुम कृपा करके कोई वचन कर दो मेरा रोग मिट जाए तो जो कोई महात्मा छिपा चाहे तो कुछ नहीं लगता है कोई कनी कनी है संत तुम्हारी मोटी कि नहीं तो जो मक्कू बन देवे तो फिर कहने बाबा बड़ा चंगा तो रगड़ा बनाने की क्यों आदत पै गई लोगों ने सो गुरु के प्यारे और महात्मा बड़े धीरज वाले बड़े प्यार तो सत्कार वाले सन कह लगे भाई अस तेन दवाई दस दें तू बूटी वरत लवे तो तेरी कल्याण हो जाएगी वाहगुरु बीमारी हट जाएगी राजा कह लगा जी दसो तो महात्मा कह गए कि ब्रह्म ज्ञानी जो मिल जाए ना उन्हें कोई नहीं बच्चे पीड़ के जिन्हें तिल तो सरों पीड़ी दी है तेल कभी वह इस तरह कोई नहीं कंध के तेरा खून तेरे शरीर से मरा जाए ना तो तेरे शरीर की बीमारी हटेगी राजा कहना भी मैंने तो पता नहीं कि ब्रह्म ज्ञानी ऐसा कौन है महात्मा कहते साड़ी जिम्मेवारी है दसन की कहे तेरे फलाने कस्बे में एक पिंड है उसे माइया ब्रह्म ज्ञानी जमिया तो सिंह ब्रह्म ज्ञानी जमी उसे दूजा जमदा ही कोई नहीं गा जा आके उतो लाया किसी ने जिन्हें पिंड चपरासी ना बुलावे तो प्रधानमंत्री इंदिरा कह दे आ जा मेरे को बुला लगा पिंड कितने उसे दो आखड़ पै जाती है और महात्मा ने राजे ने बुला लिया बनौती महात्मा ने ब्रह्म ज्ञानियों घोड़े से चढ़ा के लै आते मूह सर चौपड़ चापड़ लिया चंगी तरह साफ कपड़े भी राजे ने बुलाया राजे ने चंगा लंगर पानी छकाया कह लगे दसो राजे ने किस वास्ते बुलाया है कहने लगे तुम ब्रह्म ज्ञानी हो आकड़ पे कहते हां जी सब तोते सन कपड़े जुते सने खुदा अंग ब्रह्म अछवी निशंग भोगे लक्ष्मी अंग ब्रह्म अकड़े निशंग खाओ बकरे असि जुते सने खुदा तुहाडी कल्याण कर देंगे फिक्र न कर राजा कह लगा जी ब्रह्म ज्ञानी ने शरीर का मोह नहीं होंदा कहते सानू कि मोह है कोई कहते चंगा रखे कोहली च बड़ो तो तुहाडा खून कढ के मैं अपने शरीर से मारना सारे के चेहरे दर्द हो गए पड़पन फर गए कह लगे असि ये मजबू नहीं तो इक्के खड़ो के सुत जावे कुहाड़ा मार तो लीला कहे ਅੱਜ ਕੱਲ੍ਹ ਲੱਡੂ ਪੂਰਨ ਵਾਲੇ ਮਜਨੂਆਂ ਤੋਂ ਬ੍ਰਹਮ ਜਾਨੀ ਤੋਂ ਹੋਰ ਪਾ ਲਿਆ ਜਾਂ ਕੁੱਲ ਚ ਮਰਨ ਵਾਲਾ ਉਹ ਪਕੜ ਕੇ ਉਸ ਨੇ ਜੇਲ੍ਹ ਚ ਬੰਦ ਕਰ ਦਿੱਤੇ। ਉਹਨਾਂ ਮਹਾਤਮਾ ਨੂੰ ਫਿਰ ਬੁਲਾ ਲਿਆ, ਕਹਿਣ ਲੱਗੇ ਪਖੰਡੀ ਸੀ ਮਹਾਤਮਾ, ਕਹਿਣ ਲੱਗੇ ਪਖੰਡ ਦੂਰ ਕਰਨ ਵਾਸਤੇ ਤੈਨੂੰ ਕਿਹਾ। ਕਹਿੰਦੇ ਲੱਗੇ ਕੋਈ ਪੂਰਾ ਦੱਸੋ, ਕਹਿੰਦੇ ਹਾਂ ਪੂਰਾ ਹੈਗਾ ਫਲਾਣੇ ਪਿੰਡ ਵਿੱਚ, ਖੱਦਰ ਦਾ ਕੁੜਤਾ, ਖੱਦਰ ਦਾ ਕਛਹਿਰ, ਖੱਦਰ ਦਾ ਤਰਨ ਤੇ ਮਕਈ ਗੋਡਾ ਨੂੰ ਆਪਾਂ ਜਵਾਰ ਵੀ ਕਹਿੰਦੇ ਹਾਂ, ਉਹਦੀ ਗੋਡੀ ਕਰੀ ਜਾਂਦਾ ਜਾਂ ਲਾਇਆ, ਪਰ ਆਵੇਗਾ ਮੁਸ਼ਕਿਲ ਜੇ ਆ ਗਿਆ ਤੇ ਬੇੜਾ ਪਾਰ ਜ਼ਰੂਰ ਕਰ ਦੇਗਾ। ਅੱਜ ਕੱਲ੍ਹ ਲੋਕਾਂ ਦਾ ਸੁਭਾਅ ਹੈ ਚੰਗਾ ਚਮਕੀਲਾ ਜਾਂ ਚੋਆ ਪਾਓ ਭਾਵੇਂ ਬਕਾਲੀ ਸਾਹ ਵੀ ਹੋਵੇ, ਕਹਿੰਦੇ ਬੜਾ ਬਾਬਾ ਸੁੰਦਰ ਹੈ ਇਹ, ਚੜ੍ਹਦੀ ਕਲਾ ਵਾਲਾ ਹੈ। ਪਰ ਗੁਰੂ ਕੀ ਬਾਣੀ ਨੇ ਫੈਸਲਾ ਕੀਤਾ, ਜਨ ਪੱਤ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ ਤੇ ਨੀਂਹ ਲੱਗਾ ਰੱਬ ਸੋਤੀ ਦੇਖਣੇ ਵਿਚਾਰ। ਉਹਨਾਂ ਨੇ ਰਸਤਾ ਕਥਨ ਕੀਤੀ ਗੁਰਬਾਣੀ ਵਿੱਚ। ਉਹ ਮਹਾਤਮਾ ਦੇ ਕੋਲ ਸਿਆਣਾ ਵਜ਼ੀਰ ਭੇਜ ਦਿੱਤਾ ਰਾਜੇ ਨੇ, ਉਹਨੇ ਜਾ ਕੇ ਚਰਨ ਚਾਪ ਕੇ ਕੰਮ ਸ਼ੁਰੂ ਕੀਤੇ। ਪੈਰੇ ਹੱਥ ਲਾਉਂਦਾ ਮਹਾਤਮਾ, ਪੈਰੇ ਕਵਾੜ ਕੇ ਅੱਗੋਂ ਕਹਿੰਦੇ ਤੂੰ ਕਹਿ ਸਾਡਾ ਤੈਨੂੰ ਕੀ ਕੰਮ ਹੈ, ਜੇ ਪਰਵਾਹ ਸਦਾ ਰੰਗ ਹਰਕ ਜਾ ਕੋ ਪਾਕ ਸੋਮੀ। ਕਈ ਕਹਿੰਦੇ ਵੀ ਗੁਰਬਾਣੀ ਵਸੀ ਦੇ ਲੱਖਣ ਦੱਸੋ, ਪਾਏ ਗੁਰਬਾਣੀ ਅੰਦਰ ਵਸੀ ਦੇ ਲੱਖਣ ਹੈ। ਜੇ ਗੁਰਬਾਣੀ ਪੜ ਗਿਆ ਕਿਸੇ ਰਾਜੇ ਤੋਂ, ਕਿਸੇ ਵਜ਼ੀਰ ਤੋਂ, ਕਿਸੇ ਲੀਡਰ ਤੋਂ, ਕਿਸੇ ਪੁਲਿਸ ਦੇ ਅਫੀਸਰ ਤੋਂ ਡਰ ਲੱਗਦਾ ਹੈ, ਤੇ ਸਮਝ ਲਓ ਗੁਰਬਾਣੀ ਜੇ ਵਸੀ ਨਹੀਂ ਅੰਦਰ। ਤੇ ਜੇ ਗੁਰਬਾਣੀ ਵਸੀ ਹੈ ਤੇ ਫਿਰ ਭਾਵੇਂ ਇੰਦਰਾ ਦਾ ਪਿਓ ਤੁਰਿਆ ਫਿਰ ਰੱਤੂ ਮਾਤ ਡਰ ਨਹੀਂ ਲੱਗੇਗਾ। ਸੱਚ ਕਹਿਣ ਤੋਂ ਸਿੱਖ ਝਿਲਕੇਗਾ ਨਹੀਂ, ਗੁਰੂ ਸਾਹਿਬ ਦੇ ਬਚਨਾਂ ਦੀ ਪੂਰਤੀ ਕਰੇਗਾ, ਕੁੱਤੇ ਕਹਿਣ ਤੋਂ ਵੀ ਹਟੇਗਾ। ਜੇ ਕੰਮ ਕੋਈ ਕੁੱਤਿਆਂ ਵਾਲਾ ਕਰੇਗਾ ਤੂੰ, ਉਹ ਪਰਮੇਸ਼ਰ ਦੇ ਪਿਆਰੇ ਨੇ ਜਦੋਂ ਕਿਹਾ ਮਹਾਤਮਾ ਨੇ ਉਸ ਵੇਲੇ, ਮਹਾਤਮਾ ਦੇ ਉਸ ਵੇਲੇ ਵਜ਼ੀਰ ਨੇ ਚਰਨ ਪਕੜ ਲਏ, ਬਹੁਤ ਪਿਆਰੇ ਚਾਹ ਕੇ ਮੰਤਰ ਕੱਢ ਕੇ ਮਨਾ ਕੇ ਲੈ ਗਿਆ। ਰਾਜੇ ਕੋਲੇ ਗਿਆ, ਪੁੱਛਿਆ ਦਸ ਰਾਜ ਨੇ ਕਿਸ ਵਾਸਤੇ ਬੁਲਾਇਆ। ਕਹਿੰਦੇ ਵੀ ਤੁਸੀਂ ਬ੍ਰਹਮ ਗਿਆਨੀ ਹੋ, ਮਹਾਤਮਾ ਸੀ ਬ੍ਰਹਮ ਗਿਆਨੀ। ਕੀ ਕਹਿੰਦੇ ਆ, ਕਹਿੰਦੇ ਹਮ ਕੋ ਕਰ ਤੇਰਾ ਦਰਬਾਰ, ਭੌਂਕਾ ਆਗਾ ਬਦਲ ਪਸਾਰ, ਕਬੀਰ ਕੋਕਰ ਰਾਮ ਕੋ ਮੁਟਿਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜਾ ਖਿੱਚਿਆ ਤੋਂ ਜਾਓ। ਮੈਂ ਤਾਂ ਗੁਰੂ ਘਰ ਦਾ ਕੁੱਤਾ ਕੁੱਤਾ, ਕੋਕਰ ਹਾਂ ਗੁਰੂ ਘਰ ਦਾ, ਪਰ ਤੂੰ ਦੱਸ ਰਾਜ ਨੂੰ ਕੀ ਕਹਿੰਦੇ। ਕਹਿੰਦਾ ਵੀ ਮੈਨੂੰ ਪਤਾ ਲੱਗ ਗਿਆ ਜੋ ਕੁਝ ਤੁਸੀਂ ਹੋ। ਬ੍ਰਹਮ ਗਿਆਨੀਆਂ ਨੂੰ ਸਰੀਰ ਨਾਲ ਬਹੁਤ ਦੁੱਖ ਨਹੀਂ ਹੁੰਦਾ ਹੈਗਾ ਸਰੀਰ ਦਾ, ਕੋਈ ਮੈਂ ਗ੍ਰਿਸ਼ਟੀ ਤੇ ਰਾਜਾ ਰਾਜਨੀਤਿਕ, ਮੈਨੂੰ ਸਰੀਰ ਦੀ ਲੋੜ ਹੈ, ਤੁਸੀਂ ਕਿਰਪਾ ਕਰਕੇ ਪੁੱਲ ਚ ਬੈਠ ਜਾਓ ਤੇ ਮੈਂ ਤੁਹਾਡਾ ਖੂਨ ਕੱਢ ਕੇ ਸਰੀਰ ਤੇ ਮਾਲਣਾ ਕਾਹਦੇ ਵਾਸਤੇ। ਕਹਿੰਦੇ ਸਰੀਰ ਤਾਂ ਰੋਗ ਹਟਾਉਣਾ। ਮਹਾਤਮਾ ਕਹਿਣ ਲੱਗਾ ਜੇ ਤਾਂ ਖੂਨ ਕੱਢ ਕੇ ਤੇਰਾ ਰੋਗ ਮਿਟੇਗਾ ਫਿਰ ਤਾਂ ਸਰੀਰ ਹਾਜ਼ਰ, ਪਰ ਜੇ ਚਾਹੋ ਤੇ ਕਿਰਪਾ ਦ੍ਰਿਸ਼ਟੀਆਂ ਪੱਖ ਕੇ ਤੇਰੇ ਨਾਲ ਤੇਰਾ ਰੋਗ ਮੇਟ ਸਕਦੇ ਹੋ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਦੀ ਨਿਗਾਹ ਵਿੱਚ ਅੰਮ੍ਰਿਤ ਹੁੰਦਾ ਹੈ, ਪਰ ਜੇ ਮਨੋ ਖਿਆਲ ਤੱਕ ਰਹੇ ਤੇ ਦੁੱਖ ਮੇਟ ਦਿੰਦਾ। ਪਰ ਕੋਈ ਠੇਕਾ ਨਹੀਂ ਲਿਆ ਹੁੰਦਾ ਕਿ ਜਨਖਣ ਦਾ ਰੋਗ ਮਿੱਟੀ ਜਾਣਾ, ਕੁੱਕਰ ਬਿਲੋ ਛੱਪਰੇ ਕੋਈ ਹੋਰ ਖਾਂਦਾ ਫਿਰ ਤੇ ਦੁੱਖ ਬ੍ਰਹਮ ਗਿਆਨੀ ਭੋਗਦਾ, ਫਿਰ ਕੋਈ ਠੇਕਾ ਲਿਆ ਕਿਸੇ ਦਾ। ਗੁਰੂ ਤੇ ਪਿਆਰੇ ਮਹਾਂਪੁਰਖਾਂ ਨੇ ਦੁੱਖ ਕੱਟ ਦਿੱਤਾ, ਉਹ ਨਾਮ ਹੈ ਬ੍ਰਹਮ ਗਿਆਨੀ। ਤੇ ਅੱਜ ਕੱਲ ਮੇਰੇ ਵਰਗਾ ਕੋਈ ਨਿਕੰਮਾ ਹੀ ਆ ਜਾਵੇ, ਸੋਚ ਲੜ ਗਿਆ ਤੇ ਸੁਸਤ ਗਿਆ, ਉਹਨੂੰ ਸਟੇਜਾਂ ਵਾਲੇ ਪਿਸ਼ਾਬ ਕਰਨ ਨੂੰ ਹਟਦੇ, ਕਹਿੰਦੇ ਬ੍ਰਹਮ ਗਿਆਨੀ ਬੋਲੇਗਾ। ਪਹਿਲਾਂ ਕੱਟ ਕੇ ਤਾਂ ਦੇਖੋ ਬੰਦ ਬੰਦ ਚੀਕਾਂ ਮਾਰਦਾ, ਕਿਹੜਾ ਵਾਹਿਗੁਰੂ ਦਾ ਜਾਪ ਕਰਦਾ। ਭਾਈ ਕੋਈ ਸੋਚ ਕੇ ਅੱਖਰ ਕਹਿਣਾ ਚਾਹੀਦਾ ਬ੍ਰਹਮ ਗਿਆਨੀ ਦੇ ਪਰਥਾਏ, ਇਹ ਸ਼ਬਦ ਹੈ ਤੇ ਨੀਲ ਪਕੜ ਥਾਂਕੇ ਔਰ ਕਾਟੇ ਕੱਟ ਦਿੱਤਾ। ਬ੍ਰਹਮ ਗਿਆਨੀ ਨੂੰ ਸੀ ਨੀ ਕਹੀ, ਸੁਖਮੀ ਸਾਹਿਬ ਪਾਠ 16 ਅਸ਼ਟਪਦੀਆਂ ਸਾਰੇ ਟੁਕੜਿਆਂ ਵਿੱਚ ਹੋਇਆ। ਤੇਰਾ ਵਸਤਾ ਕੱਟ ਔਰ ਰੰਗ ਕਿਉਂ ਦਾ ਬਾਨੀ, ਰਿੰਗ ਦਿੱਤਾ ਭਾਈ ਗਿਆਨੇ ਨੂੰ, ਜਿਵੇਂ ਚੌਲ ਤੇ ਆਲੂ ਵਾਲ ਦੇਈਏ ਹੈ ਇਸ ਤਰ੍ਹਾਂ ਚਰਬੀ ਅੱਡਾ ਨੇ ਚੱਲ ਰਹੀ ਪਾਸੇ ਹੱਡ ਚੜ ਚੜ ਕਰਦੇ ਹਨ। ਪਰ ਗੁਰੂ ਕੇ ਸਿੱਖ ਨੇ ਸੁਖ ਨੂੰ ਸਾਰਾ ਪਾਠ ਕੀਤਾ, ਰਾਜ ਕਿਉਂ ਦੋ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਖੰਡ ਖੰਡ ਟੁਕੜੇ ਆਪਾ ਚਿੱਠ ਚਿੱਠ ਕੇ ਕਿਹਨੇ ਚਰਖੜੀ ਨੇ। ਭਾਈ ਸ਼ਬੀਰ ਸਿੰਘ ਤੇ ਸ਼ਾਬਾਜ ਸਿੰਘ ਚਰਖੜੀ ਤੇ ਪਿਓ ਪੁੱਤ ਚੜਾ ਦਿੱਤੇ ਹੈ, ਚਰਖੜੀ ਰੂਪ ਦੰਦਿਆਂ ਦੇ ਦੰਦਾਂ ਨੇ, ਮੱਛੀ ਤਾਂ ਤੜਫ ਤੜਫ ਕੇ ਮਰੀ ਹੈ, ਭਾਈ ਗਿਆਲਾ ਵੀ ਤੜਫਦਾ ਮਰਿਆ ਲਿਖਿਆ ਕਿਸੇ ਨੇ? ਭਾਈ ਸ਼ਬੇਰ ਸਿੰਘ ਤੇ ਸ਼ਹਿਬਾਜ਼ ਸਿੰਘ ਤੜਫਦੇ ਲਿਖੇ ਦਾ ਸੁਣਿਆ ਕਿਸੇ ਨੇ? ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਚੀਕਾਂ ਮਾਰਦਾ ਸੁਣਿਆ ਕਿਸੇ ਨੇ? ਕੌਣ ਕਹਿੰਦੇ ਦੁੱਖ ਨੀ ਮਿਟਿਆ? ਸਰੀਰ ਤਾਂ ਹੈ ਨਾਸਵੰਤ, ਸਰੀਰ ਮਰ ਜਾਣ ਦੇ ਨਾਲ ਬ੍ਰਹਮ ਗਿਆਨੀ ਦੀ ਮੌਤ ਨੀ ਹੁੰਦੀ, ਪਰਮੇਸ਼ਵਰ ਦੇ ਪਿਆਰੇ ਦੀ, ਪਰਮੇਸ਼ਵਰ ਦੇ ਪਿਆਰੇ ਧਰਮੀ ਬੰਦੇ ਦੀ ਮੌਤ ਉਦੋਂ ਹੋਇਆ ਕਰਦੀ ਹੈ ਜਦੋਂ ਧਰਮ ਦਾ ਪੱਖ ਛੱਡ ਕੇ ਰਾਜਨੀਤਿਕ ਬੰਦੇ ਨੂੰ ਬਾਪੂ ਕਹਿਣ ਲੱਗ ਪਏ, ਦੇਦੇ ਕੁੱਤੇ ਲੱਗ ਪਏ, ਉਦੋਂ ਸਮਝਦੇ ਧਰਮੀ ਬੰਦੇ ਦੀ ਮੌਤ ਹੈ। ਤੇ ਜਦੋਂ ਤੱਕ ਮੁੱਛ ਨੂੰ ਵੱਤ ਦੇ ਕੇ ਤੇ ਅਣਖ ਨਾਲ ਜੇ ਹੁੰਦਾ ਉੱਜਰ ਜਾਵੇ ਤੇ ਉੱਜਰ ਜਾਵੇ ਪਰ ਧਰਮ ਨੂੰ ਕਾਂਡਣਾ ਲੱਗਣ ਦੇ ਰਹੇ, ਉਦੋਂ ਤੱਕ ਧਰਮੀ ਬੰਦੇ ਦੀ ਜ਼ਿੰਦਗੀ ਸਦਾ ਲਈ ਸਰਬੀਤ ਹੈ। ਗੁਰੂ ਤੋਂ ਪਿਆਰੇ ਸਤਿਗੁਰੂ ਗਰੀਬ ਨੇ ਆ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਹੈ ਤੇ ਅੱਜ ਕੀ ਹੋ ਰਿਹਾ ਹੈ? ਹਲਵਾਣੇ ਵਰਗਾ ਸਿਰ ਕੀਤਾ ਉਹਦਾ ਮੁੱਲ ਕੇ, ਤੇ ਛੰਨੇ ਦੇ ਥੱਲੇ ਵਰਗੀ ਅੱਡੀ ਵਰਗੀ ਕੱਢੀ ਹੁੰਦੀ ਉਹ ਦਾੜੀ ਮੁੱਲ ਕੇ, ਤੇ ਭਾਗਵੇਂ ਪਾ ਰਹੇ ਕੱਪੜੇ ਫਾਹਵੇਂ ਚੁੰਬੀਆਂ, ਤੇ ਮੁੜ ਕੇ ਪਤਾ ਗੱਲਾਂ ਕੀ ਕਰਦੇ ਹੈ? ਕਹਿੰਦੇ ਭਾਈ ਸਾਹਿਬ ਅੱਜ ਸਾਡੇ ਨਾਲ ਕੱਲ ਜੇ ਘਰ ਗੱਲਾਂ ਕਰਦੇ ਗਏ ਹਨ, ਕਿੰਨਾ ਝੂਠ ਬੋਲਦੇ ਹੈ। ਮਹਾਰਾਜ ਤਾਂ ਕਹਿੰਦੇ ਬਿਨਾਂ ਸ਼ਾਸਤਰ ਕਿਉਂ ਸੁਣ ਮਰਨ ਭੇੜ ਜਾਣੋ ਗਹਿ ਕਾਣ ਪਾ ਕੋ ਪਿਤਾ ਨਾ ਸੁਧਾਨੋ ਤੇ ਮੋਰ ਆਗਿਆ ਸੁਣੋ ਸੁੱਖ ਪਿਆਰੇ ਬਿਨਾਂ ਸ਼ਾਸਤਰ ਕੇ ਸਮਰੋ ਦੇਵੋ ਜੁਗਾਰੇ। ਮਹਾਰਾਜ ਕਹਿੰਦੇ ਸ਼ਾਸਤਰਾਂ ਤੋਂ ਤੇ ਕੇਸਾਂ ਤੋਂ ਬਿਨਾਂ ਮੈਂ ਦਰਸ਼ਨ ਨੀ ਕਿਸੇ ਨੂੰ ਦੇਵਾਂਗਾ, ਤੇ ਮੋਨੇ ਕਹਿੰਦੇ ਸਾਡੇ ਨਾਲ ਗੱਲਾਂ ਕਰਦੇ ਗਏ ਕਲਯੁਗ ਧਰਮ ਨੂੰ ਦੱਸੋ ਵੀ ਕਲਯੁਗ ਧਰਮ ਦੇ ਬੱਚੇ ਸੱਚੇ ਮੰਨੋਗੇ ਕਿ ਮੋਨਿਆਂ ਦੇ? ਕਲਯੁਗ ਧਰਮ ਨੂੰ ਮਿਲਣਾ ਬੜਾ ਭਾਰੀ ਮੁਸ਼ਕਲ ਹੈ। ਮੇਨ ਦਾ ਰਸਤਾ ਹੈ, ਉਹ ਰਸਤੇ ਆਪਾਂ ਪਾਉਂਦੀ ਬਣ ਜਾਈਏ ਤੇ ਫਿਰ ਦੂਰ ਨਹੀਂ ਮੇਰੇ ਤੇਰਾ ਪਿਆਰਾ, ਫਿਰ ਦੂਰ ਨੂੰ ਫਿਰ ਕਹਿ ਰਵਦਾਸ ਹੱਥ ਤਾਂ ਮੇਰਾ ਸਹਿਜੇ ਸੋ ਹੋਈ, ਫਿਰ ਹੱਥਾਂ ਤੇਰੇ ਪੈਰਾਂ ਤੋਂ ਨੇੜੇ ਹੈ। ਕਲਯੁਗ ਧਰਮ ਮਿਲਣ ਵਾਸਤੇ ਆਪਾਂ ਇੱਕ ਨਹਿਰਾ ਲਾ ਲਈਏ, ਨਾਲੇ ਤਾਂ ਨੀਂਦ ਜੀ ਲੱਥ ਜਾਵੇਗੀ, ਨਾਲੇ ਪੈਣ ਦਾ ਰਸ ਬੈਕ ਬਣ ਜਾਵੇਗਾ, ਨਾਲੇ ਬੱਚੇ ਦੋਨੋਂ ਹੋ ਜਾਣਗੇ ਤੇ ਮਾਨੋ ਵੀ ਸ਼ਾਂਤ ਚੁੱਪ ਕਰਾਉਣ ਲੱਗ ਪੈਣਗੇ ਤੇ ਕਿਤੇ ਆਪ ਨਾ ਰੋਣ ਲੱਗ ਪੈਣ ਬੱਚਿਆਂ ਦੇ ਨਾਲ। ਸੋ ਸਤਿਕਾਰ ਤੇ ਪਿਆਰ ਨਾਲ ਸ਼ਬਦ ਪੜ੍ਹੋ, ਧਾਰਨਾ ਬਾਹਰ ਨਹੀਂ ਹੋਵੇਗੀ, ਇਹ ਸ਼ਬਦ ਗੁਰੂ ਤੇ ਬਾਣੀ ਦਾ ਹੋਵੇਗਾ। ਸਤਿਗੁਰੂ ਕਲਯੁਗ ਧਰਮ ਨੂੰ ਮਿਲਣ ਵਾਸਤੇ ਕਿਹੜੇ ਰਾਸਤੇ ਦੇ ਪਾਉਂਦੀ ਬਣਨਾ ਪੈਂਦਾ, ਇਹ ਆਪਾਂ ਵਿਚਾਰ ਕਰਨੀ ਹੈ ਜੇ ਮੋਨੇ ਬਣ ਕੇ ਮਿਲਿਆ ਜਾਵੇਗਾ ਕਿ ਜਾਂ ਜਿਹੜੇ ਆਪਾਂ ਪੰਕਤੀਆਂ ਪੜ੍ਹਦੇ ਹਾਂ ਇਹਦੇ ਆਧਾਰ ਤੇ ਕਲਯੁਗ ਧਰਮ ਦੇ ਦਰਸ਼ਨ ਹੋਣਗੇ। ਉਹ ਦਾਸ ਅੱਗੇ ਪੜ੍ਹੇ ਤੇ ਸਾਰੇ ਸੰਗਤ ਗੱਜ ਕੇ ਪੜ੍ਹੇ, ਰੌਲਾ ਰੱਪਾ ਪਾਉਣਾ ਹੋਵੇ, ਗੰਦੇ ਗਾਣੇ ਗੀਤ ਗਾਉਣੇ ਤੇ ਬਹੁਤ ਉੱਚੀ ਬੋਲ ਪੈਂਦੀ ਹੈ, ਹੁਣ ਕੋਈ ਮੀਸਾ ਨੀ ਲੱਗੀ ਹੋਈਗੀ। ਜੇ ਤੁਹਾਡੀ ਕੋਈ ਜ਼ਬਾਨ ਬੰਦ ਹੈ ਜਾਂ ਕੋਈ ਐਮਰਜੈਂਸੀ ਦਾ ਕੇਸ ਹੈ, ਗੱਜ ਕੇ ਸਾਰਿਆਂ ਨੇ ਬੋਲਣਾ ਹੈ। ਕਲਯੁਗ ਧਰਮ ਨੂੰ ਮਿਲਣ ਵਾਸਤੇ ਕਿਹੜਾ ਰਸਤਾ ਵਿਚਾਰ ਕਰਨਾ ਪੈਂਦਾ ਉਹ ਸੁਣੋ ਪ੍ਰੇਰਨਾ ਨਾਲ। ਸਿਰ ਧਾਰ ਕੇ ਤੁਰੀ ਤੇ ਆ ਜਾ ਜੇ ਮਿਲਣਾ ਕਲਮੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ। ਸਿਰ ਧਾਰ ਕੇ ਤੁਰੀ ਤੇ ਆ ਜਾ ਜੇ ਮਿਲਣਾ ਕਲਮੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ। ਪੜ੍ਹੋ ਭਾਈ ਸਾਰੇ ਸਰ ਧਾਰ ਕੇ ਧਰੀ ਤੇ ਆ ਜਾ ਜੇ ਮਿਲਣਾ ਕਲਮੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ। ਸਰ ਧਾਰ ਕੇ ਤੇ ਆ ਜਾ ਜੇ ਮਿਲਣਾ ਕਲਮੀਆਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ। ਜੋ ਤੋਂ ਪ੍ਰੇਮ ਖੇਲ ਕਾ खेल का चाओ जाता प्रेम खेल का चाओ सर पर पली गली मेरी आओ के मिलना कर मुझे
मिलना बाजा वाले
सर पर के पली के राजा जे मिलना कर मारे मुझे मिलना बाजा वाले मार्ग पार करी जा मार्ग पार करी जा मार्ग पार करी जा मार्ग पार करी जा करना की जाए मेरना कर मेरा बाजार के तरीके
आजाजे मिलना कलगिया वाले नू जे मिलना बाजा वाले
ਦਸ਼ਮੇਸ਼ ਪਿਤਾ ਵੀ ਮਿਲਦਾ ਜਾ ਤਾਂ ਪ੍ਰੇਮ ਖੇਲਣ ਕਰ ਚਾਹੋ ਸਿਰ ਧਾਰ ਪਲੀ ਗਲੀ ਮੇਰੀ ਆਓ ਜੇ ਪ੍ਰੇਮ ਦੀ ਗਲੀ ਉਸਦੀ ਲੰਘਣਾ ਤੇ ਇਹ ਤਰੀਕਾ ਸਿਰ ਤਲੀ ਤੇ ਰੱਖ ਕੇ ਆਉਣਾ ਪੈਂਦਾ ਹੈ ਤਾਂ ਬਾਜਾਂ ਵਾਲੀ ਖੁਸ਼ੀ ਹੁੰਦੀ ਨੇ ਬਾਬਾ ਦੀਪ ਸਿੰਘ ਜੀ ਨੇ ਖੁਸ਼ੀ ਲਈ ਸੀ ਸਾਰੇ ਮਤੀਰੇ ਵਰਗਾ ਕੱਢ ਕੇ ਤੇ ਹੁੱਕਾ ਪਕੜ ਕੇ ਹੱਥ ਵਿੱਚ ਕਹਿੰਦੇ ਕਣਗੇ ਭਰ ਸਾਡੇ ਨਾਲ ਗੱਲਾਂ ਕਰਦਾ ਦਸਾਂ ਨੂੰ ਖੜਕਾਉਣਾ ਵੀ ਚਾਹੀਦਾ ਤੇ ਚਰਨ ਦਾਸੀ ਨੂੰ ਸੇਵਾ ਕਰਨੀ ਚਾਹੀਦੀ ਹੈ ਤੇ ਉਹਦੇ ਪਖੰਡੀ ਤੇ ਗੰਦੇ ਦੇ ਪਰ ਅਫਸੋਸ ਨਾਲ ਕਹਿਣਾ ਪੈਂਦਾ ਉਹ ਸ਼ਾਇਦ ਲੋਕ ਤਾਂ ਗੱਲਾਂ ਕਰਨ ਲੱਗ ਪਏ ਉਹਦੀਆਂ ਤੇ ਸਿੰਘ ਨਾਂ ਵਾਲੇ ਅੰਮ੍ਰਿਤ ਨੀ ਛੱਕਦੇ ਤੇ ਸ਼ਹਿਰ ਬਾਜਾਂ ਵਾਲਿਆਂ ਨੂੰ ਖਿਆਲ ਕਰ ਲਿਆ ਚਲੋ ਮੋਨੇ ਨੇ ਦੋ ਮਿੰਟ ਗੱਲਾਂ ਕਰਕੇ ਤਾਂ ਉਹਨਾਂ ਨੂੰ ਹਟ ਗਏ ਤੇ ਉਹ ਗੱਲਾਂ ਬਣ ਗਈ ਹੋਵੇ ਤਾਂ ਮੋਨੀ ਮਸ਼ਕਰੀਆਂ ਆਪਾਂ ਨੂੰ ਕਰਦੇ ਹੋਣ ਸਿੰਘੋ ਰਾਜ ਰੱਖਿਆ ਕਰੋ ਅਮਰ ਛਾ ਕੇ ਪਿਆਰ ਪ੍ਰਚਾਰ ਹੋਵੋ ਜੋ ਮਛਲੀ ਦਿਨ ਪਾਣੀਆਂ ਚਾ ਜੀਵਨ ਪਾਵੇ ਜਿਵੇਂ ਮੱਛੀ ਤੋਂ ਬਿਨਾਂ ਵਾਹਿਗੁਰੂ ਜੀ ਮੱਛੀ ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ ਪ੍ਰਾਪਤ ਕਰ ਸਕਦੇ ਇਸੇ ਤਰ੍ਹਾਂ ਪਰਮੇਸ਼ੁਰ ਦੇ ਪਿਆਰੇ ਜਿਹੜੇ ਹਨ ਉਹਨਾਂ ਦੀ ਜਿੰਦ ਰੂਪੀ ਜਿਹੜੀ ਮੱਛੀ ਹੈ ਉਹ ਸਤਿਗੁਰ ਦੇ ਪ੍ਰੇਮ ਰੂਪੀ ਪਾਣੀ ਤੋਂ ਬਿਨਾਂ ਨਹੀਂ ਬਚ ਸਕਦੀ
ਬੂੰਦ ਦੇ ਹੋਣਾ ਚਾਤਰਕ
ਜਿਹੜਾ ਬੂੰਦ ਬੰਦੂਆ ਹੈ ਤੇ ਚਾਤਰਕ ਬੰਦੂਆ ਜਿਹੜਾ ਬੂੰਦ ਸਵਾਤੀ ਬੂੰਦ ਤੋਂ ਵੀ ਹੋਣਾ ਖਾਲੀ ਬਗੈਰ
ਕਿਉਂ ਕਰ ਤ੍ਰਿਪਤਾਵਾ
ਜਦੋਂ ਕਿਵੇਂ ਕਰਕੇ ਤ੍ਰਿਪਤਾਵਾ ਰੱਜੇ ਨਹੀਂ ਰੱਜ ਸਕਦਾ ਉਹਦੇ ਗਲ ਚ ਇੱਕ ਛੇਕ ਹੁੰਦਾ ਜੇ ਉੱਪਰੋਂ ਨਛੱਤਰ ਦੇ ਵਧੀ ਉਸ ਸਮਾਨ ਤੇ ਬੂੰਦ ਤੇਰੇ ਗਾਲੇ ਚ ਪਾਵੇ ਤੇ ਤਾਂ ਪਿਆਸ ਮਿਟਦੀ ਹੈ, ਨਹੀਂ ਤੇ ਭਾਵੇਂ ਸਮੁੰਦਰਾਂ ਤੇ ਨਦੀਆਂ ਦੇ ਦਰਿਆਵਾਂ ਦੇ ਕਿਨਾਰੇ ਦੇ ਭੱਜਿਆ ਫਿਰੇ ਪਾਣੀ ਨੀ ਅੰਦਰ ਜਾਂਦਾ ਉਹਦੇ। ਇਸੇ ਤਰ੍ਹਾਂ ਜਿਹੜੇ ਦੇਹ ਹੈ ਤਾਂ ਸਮੁੰਦਰਾਂ ਦੀ ਤਰ੍ਹਾਂ, ਜਿਹੜੇ ਸ਼ਾਸਤਰ ਹੈ ਨਦੀਆਂ ਦੀ ਤਰ੍ਹਾਂ, ਜਿਹੜੀਆਂ ਸਿਮਰਤੀਆਂ ਇਹ ਜਿਹੜੇ ਦੇਹ ਹੈ ਇਹ ਸਮੁੰਦਰਾਂ ਦੀ ਤਰ੍ਹਾਂ, ਜਿਹੜੇ ਸ਼ਾਸਤਰ ਦਰਿਆਵਾਂ ਦੀ ਤਰ੍ਹਾਂ, ਤੇ ਜਿਹੜੀਆਂ ਸਿਮਰਤੀਆਂ 27 ਤੇ ਨਦੀਆਂ ਦੀ ਤਰ੍ਹਾਂ, ਤੇ ਜਿਹੜੀਆਂ ਉਪਨਿਸ਼ਦਾਂ 52 ਤੇ ਇੱਕ ਛੋਟੇ ਖਾਰਿਆਂ ਦੀ ਤਰ੍ਹਾਂ, ਸੂਏ ਕਸਮਾਂ ਦੀ ਤਰ੍ਹਾਂ, ਇਹ ਪਾਣੀ ਇਹਨਾਂ ਦਾ ਸਮਾਪਤ ਉਪਦੇਸ਼ ਰੂਪ ਪਾਣੀ ਤਾਂ ਲੱਗ ਰਿਹਾ ਹੈ, ਪਰ ਪਰਮੇਸ਼ਰ ਦੇ ਪਿਆਰੇ ਜਿਗਿਆਸੂਆਂ ਦਾ ਚਿੱਤ ਰੂਪੀ ਜਿਹੜਾ ਬੰਦੀ ਹੈ ਉਹ ਕਦੇ ਪਰਮੇਸ਼ਰ ਦੇ ਨਛੱਤਰ ਦੀ ਵਧੀ ਹੋਈ ਬੂੰਦ ਦੀ ਤਰ੍ਹਾਂ ਉਪਦੇਸ਼ ਰੂਪੀ ਜਦੋਂ ਤੱਕ ਸਤਿਗੁਰ ਦੇ ਬਦਲ ਰੂਪ ਹੋ ਕੇ ਸੋ ਉਪਦੇਸ਼ ਤੇ ਸਿੱਖਿਆ ਰੂਪ ਸਮਾਪਤੀ ਬੂੰਦ ਦੀ ਬਾਰਿਸ਼ ਨਹੀਂ ਕਰਦੇ, ਤਦੋਂ ਤੱਕ ਪਰਮੇਸ਼ਰ ਦੇ ਪਿਆਰੇ ਜਿਗਿਆਸੂਆਂ ਦਾ ਤੇ ਮਨ ਉੱਤੇ ਬੰਦੂਆ ਕਰੇ ਤ੍ਰਿਪਤ ਨਹੀਂ ਹੁੰਦਾ ਗਾ। ਸਵਾਂਤੀ ਗੁਣ ਵਿੱਚ ਪਿਆਰੇ ਬੜੇ ਗੁਣ ਪਰ ਸਿਖਾਉਂਦੀ ਵੀ ਨਹੀਂ, ਕੰਨਾਂ ਨੂੰ ਚੰਗੀ ਨਹੀਂ ਲੱਗਦੀ। ਜਿਹੜੇ ਸੱਚ ਕਹਿੰਦੇ ਕੌੜਾ ਲੱਗਦਾ ਨਾ, ਅੱਖ ਵਰਗਾ ਟੱਪਦੇ ਆ, ਕਈ ਕਈ ਜਿਹੜੇ ਠੂਹਾਂ ਟੱਪਦਾ ਹੁੰਦਾ ਹੈ, ਜੇ ਸੱਚ ਕਹਿੰਦੇ ਬੜਾ ਗੁੱਸਾ ਮੰਨਦੇ ਆ, ਤੇ ਜੇ ਕੌੜਾ ਆਪਣਾ ਝੂਠ ਬੋਲੇ ਗੁਣ ਵਰਗਾ ਮਿੱਠਾ ਲੱਗਦਾ ਹੈ। ਸਵਾਂਤੀ ਗੁਣ ਗੁਣਦਾਇਕ ਲਾਭਦਾਇਕ ਪਰ ਕੰਨਾਂ ਨੂੰ ਚੰਗੀ ਨਹੀਂ ਲੱਗਦੀ। ਸਵਾਂਤੀ ਬੂੰਦ ਗੰਜੇ ਦੇ ਸਿਰ ਪੈ ਜਾਂਦੇ, ਗੰਜੇ ਦੇ ਸਿਰ ਤੇ ਉਹਦੇ ਕੇਸ ਪੈਦਾ ਹੋ ਜਾਂਦੇ। ਜੇ ਕਲਰ ਧਰਤੀ ਚ ਪੈ ਜਾਂਦੇ ਤਾਂ ਧਰਤੀ ਵਿੱਚ ਦਾਣੇ ਹੋਣ ਲੱਗ ਪੈਂਦੇ, ਉੱਗ ਪੈਂਦੀ ਹੈ। ਜੇ ਸਵਾਂਤੀ ਬੂੰਦ ਸਿੱਪੀ ਵਿੱਚ ਪੈ ਜਾਵੇ ਤੇ ਮੋਤੀ ਬਣ ਜਾਂਦਾ, ਜੇ ਬਾਸ ਤੇ ਪੈ ਜਾਂਦੇ ਤਾਂ ਵੀ ਮੋਤੀ ਬਣ ਜਾਂਦਾ, ਜੇ ਹਾਥੀ ਦੇ ਸਿਰ ਤੇ ਪੈ ਜਾਵੇ ਤਾਂ ਵੀ ਮੋਤੀ ਬਣ ਜਾਂਦਾ, ਪਹਾੜ ਤੇ ਪੈ ਜਾਵੇ ਤਾਂ ਵੀ ਮੋਤੀ ਬਣ ਜਾਂਦਾ, ਕੱਛੇ ਕੁੰਡੇ ਸੱਚ ਪੈ ਜਾਵੇ ਤਾਂ ਵੀ ਮੋਤੀ ਬਣ ਜਾਂਦਾ, ਸੂਰ ਦੇ ਉੱਪਰ ਪੈ ਜਾਵੇ ਤਾਂ ਵੀ ਮੋਤੀ ਬਣ ਜਾਂਦਾ, ਇਹ ਗੁਣ। ਤੇ ਜੇ ਇਹ ਸਵਾਂਤੀ ਬੂੰਦ ਦੇਵੀ ਦੇ ਉੱਪਰ ਤੇ ਕਾਂਢੀ ਤੇ ਪੈ ਜਾਵੇ ਤਾਂ ਉਹ ਚੰਦਨ ਪੈਦਾ ਕਰ ਦਿੰਦੀ ਹੈ, ਜੇ ਸਵਾਂਤੀ ਬੂੰਦ ਕੇਲੇ ਤੇ ਪੈ ਜਾਵੇ ਤਾਂ ਕਪੂਰ ਪੈਦਾ ਕਰ ਦਿੰਦੀ ਹੈ, ਪਰ ਜੇ ਇਹ ਸਵਾਂਤੀ ਬੂੰਦ ਕਿਸੇ ਮਨੁੱਖ ਤੇ ਪੈ ਜਾਵੇ ਤਾਂ ਗਿਆਨ ਵੀ ਪੈਦਾ ਕਰ ਦਿੰਦੀ ਹੈ, ਪਰ ਜੇ ਸਵਾਂਤੀ ਬੂੰਦ ਗਿੱਦੜ ਤੇ ਪੈ ਜਾਵੇ ਤਾਂ ਹਲਕ ਜਾਂਦਾ। ਬੂੰਦ ਉਹੀ ਹੈ, ਬੂੰਦ ਦੀ ਤਬਦੀਲੀ ਕੋਈ ਨਹੀਂ ਗਈ, ਪਰ ਧਾਰ ਕਰਨ ਦਾ ਵੱਖਰਾ ਵੱਖਰਾ ਢੰਗ ਹੈ, ਉਹ ਹਲਕ ਜਾਂਦਾ, ਬਾਕੀ ਵੇਲੇ ਕਿੰਨੀ ਗੁਣਦਾਇਕ ਹੈ। ਤੇ ਜੇ ਕਦੇ ਸੱਪ ਤੇ ਪੈ ਜਾਵੇ ਤਾਂ ਉਹ ਗੈਰ ਬਹੁਤੀ ਹੋਰ ਵੱਧ ਜਾਂਦੀ, ਅੱਗੇ ਨਾਲ ਜ਼ਿਆਦਾ ਬੂੰਦ ਹੋਈ ਹੈ। ਇਸੇ ਤਰ੍ਹਾਂ ਜਿਨ੍ਹਾਂ ਦਾ ਮਨ ਹੈ ਨਿਮਰਤਾ ਵਾਲਾ, ਟਾਲੀ ਤੇ ਬੇਰ ਦੀ ਤਰ੍ਹਾਂ, ਜੇ ਕਦੇ ਨਿਮਰਤਾ ਵਾਲੇ ਮਨਾਂ ਤੇ ਇਹ ਕਥਾ ਤੇ ਕੀਰਤਨ ਰੂਪੀ ਉਪਦੇਸ਼ ਰੂਪ ਸਵਾਂਤੀ ਬੂੰਦ ਪੈ ਜਾਵੇ ਤਾਂ ਉਹਨਾਂ ਦੇ ਵਿੱਚ ਗੁਰੂ ਤੇ ਪਿਆਰੇ ਭਗਤੀ ਵਿੱਚ ਚੰਦਨ ਪੈਦਾ ਕਰ ਦਿੰਦੇ, ਭਗਤੀ ਕਰਨ ਲੱਗ ਪੈਂਦੇ। ਜਿਨ੍ਹਾਂ ਦਾ ਮਨ ਕੋਮਲ ਹੈ ਚੇਲੇ ਵਰਗਾ, ਜੇ ਕੋਮਲ ਮਨਾਂ ਵਾਲਿਆਂ ਨੇ ਕਿਹੜੇ ਸਵਾਂਤੀ ਬੂੰਦ ਨਛੱਤਰ ਦੇ ਵਾਰੀ ਉਹ ਟਿਕ ਜਾਵੇ ਧਾਰਨ ਕਰ ਲੈਣ ਤਾਂ ਉਹਨਾਂ ਦੇ ਰੀਲੇ ਚ ਪ੍ਰੇਮ ਰੂਪੀ ਕਪੂਰ ਪੈਦਾ ਕਰਨੇ, ਪ੍ਰੇਮੀ ਬਣਾ ਦਿੰਦੇ ਗੁਰੂ ਘਰ ਦੇ। ਕਈ ਨਸ਼ਿਆਂ ਦੇ ਪ੍ਰੇਮੀ ਹੈ, ਕਈ ਇਸਤਰੀਆਂ ਦੇ ਪ੍ਰੇਮੀ ਹੈ, ਕਈ ਚਮੜੀਆਂ ਦੇ ਪ੍ਰੇਮੀ ਹੈ, ਕਈ ਗਾਣਿਆਂ ਦੇ ਪ੍ਰੇਮੀ ਹੈ, ਕਈ ਸਿਨੇਮਿਆਂ ਦੇ ਪ੍ਰੇਮੀ ਹੈ, ਪਰ ਇਹ ਗੁਰੂ ਘਰ ਦੇ ਬਾਣੀ ਗੁਰੂ ਘਰ ਦਾ ਪ੍ਰੇਮੀ ਬਣਾ ਦਿੰਦੀ ਹੈ। ਜਿਨ੍ਹਾਂ ਦਾ ਕੋਮਲ ਮਨ ਹੈ ਜੇ ਕਿਸੇ ਉਹ ਸੁਣ ਲੈਣ ਤੇ, ਜਿਨ੍ਹਾਂ ਦੇ ਨਿਸ਼ਰਦਕ ਪੁਰੇ ਦਾ ਗੰਦ ਪੈ ਚੁੱਕਿਆ ਹੈ, ਸੋ ਮੁਸਕਾਨ ਕਰਮਾ ਰੂਪੀ ਕੇਸ ਨਹੀਂ ਗੰਜੇ ਹਨ ਮੋਨੇ ਹਨ, ਜੇਕਰ ਉਹਨੇ ਅੰਤਿਸ਼ਕਰਮ ਰੂਪੀ ਸਿਰ ਦੇ ਉੱਪਰ ਨਛੱਤਰ ਦੀ ਵੜੀ ਨੂੰ ਬੂੰਦ ਸਵਾਤੀ ਪੈ ਜਾਵੇ ਉਪਦੇਸ਼ ਰੂਪ, ਤਾਂ ਮੁਸਕਾਨ ਕਰਮਾ ਦੇ ਕਮਾਈ ਕਮਾਉਣ ਰੂਪ ਇਹ ਕੇਸ ਪੈਦਾ ਕਰ ਦਿੰਦੀ ਹੈ, ਉਹ ਮੁਸਕਾਮੇ ਬਣ ਜਾਂਦੇ, ਸਕਾਮ ਤਾਂ ਛੱਡ ਦਿੰਦੇ ਹੈ, ਕਾਮਨਾ ਵੀ ਕੋਈ ਰੱਖਦੇ, ਸੇਵਾ ਕਰ ਤੋ ਨਹੀਂ ਕਾਮੇ ਕੇਸਕਾ ਹੋਤ ਪ੍ਰਾਪਤ ਸੋ। ਇਹ ਫਾਇਦਾ ਲੱਗਣਾ ਉਹਨਾਂ ਜੀਵ ਨੂੰ ਪਕੜਨ ਵਾਸਤੇ, ਤੇ ਇਧਰੋਂ ਦੁਖੀ ਹੋ ਕੇ ਦੂਜੇ ਪਾਸੇ ਮੁੜਿਆ ਤਾਂ ਤ੍ਰਿਸ਼ਨਾ ਰੂਪੀ ਆਗਲੇ ਭਾਂਬੜ ਮਾਤਰੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੋਏ ਕੋਟ ਜੋਰੇ ਲਾਖ ਕਰੋੜੇ ਮਨ ਹੋਰੇ ਪਰੇ ਪਰੇ ਤੋਂ ਲੁਝੀ ਹੋਏ ਸੁੰਦਰ ਵਾਰੀ ਅੰਕ ਪ੍ਰਕਾਰੀ ਪਰ ਗ੍ਰਹ ਬੇਕਾਰੀ ਬੁਰਾ ਭਲਾ ਨੇ ਸਿੱਧੀ ਹੋ। ਇੱਕ ਪ੍ਰਸ਼ਨਾਲੀ ਸਾਖੀ ਆਉਂਦੀ ਹੈ, ਸ਼ਿਵ ਜੀ ਦਾ ਪਾਸ਼ ਕਿਸੇ ਕੋਲ ਤੇ ਸ਼ਿਵ ਜੀ ਨੇ ਕਿਹਾ ਮੰਗ ਕੀ ਮੰਗਦਾ ਕਹਿੰਦਾ ਕਿਰਪਾ ਕਰੋ ਮਾਇਆ ਦਿਓ ਅੱਜ ਕੱਲ ਬਹੁਤ ਸਮਾਜ ਮਾਇਆ ਮਿਲਣੀ ਚਾਹੀਦੀ ਹੈ ਸ਼ਿਵ ਜੀ ਨੇ ਚਾਰ ਮੋਮਬੱਤੀਆਂ ਦੇ ਦਿੱਤੀਆਂ ਕਹਿੰਦਾ ਓ ਘਰ ਉਹ ਬੱਤੀਆਂ ਰਹਿ ਜਾ ਤਿੰਨ ਬੱਤੀਆਂ ਜਗਾਵੀ ਇੱਕ ਇੱਕ ਕਰਕੇ ਤੇ ਤਿੰਨ ਪਾਸੇ ਜਾਣਾ ਚੜ੍ਹਦੇ ਚ ਲਹਿੰਦੇ ਚ ਤੇ ਪਹਾੜ ਚ ਪਰ ਦੱਖਣ ਵਾਲੇ ਪਾਸੇ ਨਾ ਜਾਵੇ ਜਿੱਥੇ ਬੱਤੀ ਬੁਝਿਆ ਕਰੇਗੀ ਰਾਤ ਨੂੰ ਉੱਥੇ ਤੇਰਾ ਪੁੱਟ ਕੇ ਲੋਕੀ ਤੈਨੂੰ ਕੁਝ ਮਿਲਿਆ ਕਰੇਗਾ ਸਤਿਵਚਨ ਜੀ ਪ੍ਰਸ਼ਨਾਲੂ ਲੈ ਕੇ ਬੱਤੀਆਂ ਚਲਾ ਗਿਆ ਮੋਮਬੱਤੀ ਜਗਾ ਕੇ ਤੁਰਿਆ ਜਿੱਥੇ ਮੋਮਬੱਤੀ ਬੁਝੀ ਟੋਆ ਪੁੱਟਿਆ ਤਾਂ ਮਾਇਆ ਦਾ ਢੇਰ ਕਹਿਣ ਲੱਗਾ ਮੈਨੂੰ ਇਕੱਲੇ ਨੂੰ ਪਤਾ ਮਿੱਟੀ ਪਾ ਰਹੀ ਹੈ ਕੱਲ ਨੂੰ ਸੁੱਕਾਂਗੇ ਉੱਥੋਂ ਦੂਜੇ ਪਾਸੇ ਵੇਖੀਏ ਕੀ ਨਿਕਲਦਾ ਉਧਰ ਤੁਰਿਆ ਗਿਆ ਤੇ ਮੋਹਰਾ ਕਹਿੰਦਾ ਵੀ ਮੈਨੂੰ ਪਤਾ ਫੇਰ ਚੁੱਕਾਂਗਾ ਤੀਜੇ ਪਾਸੇ ਗਿਆ ਤੇ ਹੀਰੇ ਮੋਤੀ ਕਹਿਣ ਲੱਗਾ ਰੋਕਿਆ ਤਾਂ ਸੀ ਸ਼ਿਵ ਜੀ ਨੇ ਪਰ ਵੇਖਣ ਗਿਆ ਨੂੰ ਤੈਨੂੰ ਕੋਈ ਰੱਖ ਲੇਗਾ ਵੇਖਣਾ ਹੀ ਉਹ ਨਿਕਲਦਾ ਸੀ ਚੌਥੇ ਪਾਸਿਓ ਜਦ ਚੌਥੇ ਪਾਸੇ ਗਿਆ ਜਿੱਥੇ ਬੱਤੀ ਬੁਝੀ ਟੋਆ ਪੁੱਟਿਆ ਤਾਂ ਸੋਨੇ ਦੇ ਪਾਸੇ ਨਿਕਲੇ ਕਹਿੰਦਾ ਧੱਕਾ ਮਾਰ ਕੇ ਖੋਲ ਕੇ ਤਾਂ ਵੇਖੀਏ ਜਦੋਂ ਖੋਲ ਕੇ ਵੇਖਿਆ ਤਾਂ ਕੀ ਲੈਂਦਾ ਇੱਕ ਸੁੰਦਰ ਮਹੱਲ ਹੈ ਅੰਦਰ ਹੀਰੇ ਜਗ ਤੱਕ ਪਹੁੰਚਦਾ ਪਰ ਉਹਦੇ ਵਿਚ ਇੱਕ ਮਨੁੱਖ ਹੈ ਇੱਕ ਮਨੁੱਖ ਹੈ ਕੇਵਲ ਉਹਦੇ ਵਿਚ ਉਹ ਵੀ ਸਤੀਰ ਦੇ ਥੱਲੇ ਹੈ ਚਾਰ ਛਪੇਰੇ ਵਿਚਰ ਕੇ ਸੋ ਫਿਰ ਤੁਰ ਕੇ ਉਹਨੂੰ ਕਹਿ ਲਗਾ ਭਾਈ ਉੱਥੇ ਕੋਈ ਹੋਰ ਵੀ ਹੈ ਕਹਿਣ ਲੱਗਾ ਮੇਰੇ ਸਿਰ ਤੇ ਬੋਝ ਜਿਹੜਾ ਪਹਿਲਾਂ ਖੜਾ ਸੀ ਕਹਿੰਦਾ ਮੇਰੇ ਸਿਰ ਤੇ ਬੋਝ ਹੈ ਭਾਰ ਹੈ ਜੇ ਤੂੰ ਕਿਹਾ ਸਤੀਰ ਥੱਲੇ ਸਿਰ ਦੇਵੇਂ ਨਾ ਮੈਂ ਤੈਨੂੰ ਵਿਹਲਾ ਹੋ ਕੇ ਦੱਸਾਂ ਉਹ ਤ੍ਰਿਸ਼ਨਾਲੂ ਨੇ ਆਪਣਾ ਸਿਰ ਸਤੀਰ ਥੱਲੇ ਦੇ ਦਿੱਤਾ ਉਹ ਨਿਕਲ ਕੇ ਭੱਜ ਚੱਲਿਆ ਕਹਿਣ ਲੱਗਾ ਦੱਸ ਤਾਂ ਜਾ ਉਹ ਕਹਿਣ ਲੱਗਾ ਉਹਨੇ ਉੱਤਰ ਦਿੱਤਾ ਹੈ ਕਹਿਣ ਲੱਗਾ ਕਿ ਭਾਈ ਜਿਵੇਂ ਤੂੰ ਆ ਕੇ ਮੈਨੂੰ ਛੁਡਾਇਆ ਇਸੇ ਤਰ੍ਹਾਂ ਜਿਹੜਾ ਤੇਰੇ ਨਾਲ ਬਹੁਤਾ ਤ੍ਰਿਸ਼ਨਾਲੂ ਹੋਵੇਗਾ ਨਾ ਉਹ ਤੈਨੂੰ ਆਣ ਕੇ ਤੂੰ ਕਹਿੰਦਾ ਮੈਨੂੰ ਮੋਮਬੱਤੀਆਂ ਇੱਥੇ ਫਸਾਇਆ ਸੀ ਸਾਸ ਖੱਤੇ ਲੱਖ ਕੋਟ ਧਾਵੈ ਤੇਰੇ ਪਤਨਾ ਆਵੈ ਮਾਇਆ ਪਾਛਾ ਪਾਵੈ ਜੇਕਰ ਲੋਭੀ ਦਾਸ ਨੂੰ ਤੁਸਾਂ ਛੁਡਾਇਆ ਆਣ ਜੇਕਰ ਬਤਨਕਾਰ ਮਿੱਤ ਜੀ ਤੁਸਾਂ ਛੁਡਾਇਆ ਆ ਜਾਓ ਛੁਡਵਾਣ ਇਸ ਤਰ੍ਹਾਂ ਬਚਨ ਕਹਿਣਾ ਪਿਆਰੇ ਨੂੰ ਪਿਆਰ ਪਾ ਕੇ ਵੀ ਜਿਵੇਂ ਤੁਸੀਂ ਮੈਨੂੰ ਲੋਭੀ ਲਾਲਚ ਨੂੰ ਛੁਡਾਇਆ ਇਸੇ ਤਰ੍ਹਾਂ ਤੇਰੇ ਵਰਗਾ ਲਾਲਚ ਹੀ ਕੋਈ ਤੈਨੂੰ ਹੋਰ ਛੁਡਾਉਣ ਵਾਸਤੇ ਆ ਜਾਵੇਗਾ ਸੋ ਪਿਆਰੋ ਐਸਾ ਮਨੁੱਖਾ ਜਨਮ ਹੈ ਇਹ ਤ੍ਰਿਸ਼ਨਾ ਰੂਪੀ ਆਗਰੇ ਭਾਂਬੜ ਮੱਚੇ ਹੋਇਆ ਕਿਤੇ ਤ੍ਰਿਸ਼ਨਾ ਬੁਝਦੀ ਨਹੀਂ ਅਗਾਂਹ ਵੀ ਅਗਾਂਹ ਹੋਰ ਮੰਗੀ ਜਾਂਦਾ ਐਸੀ ਹਾਲਤ ਪਰ ਇਹ ਵੀ ਲਾਲਚ ਤੋਂ ਬਚਣ ਵਾਸਤੇ ਤੀਜੇ ਪਾਸੇ ਤੱਕਿਆ ਤਾਂ ਬਿਰ ਦੇ ਵਾਸਤਾ ਰੂਪੀ ਡੈਣ ਜਵਾਨੀ ਰੂਪੀ ਟਾਣੇ ਨੂੰ ਭਾਂਦੀ ਆ ਰਹੀ ਹੈ ਤੇ ਕਈ ਪਰਾਏ ਤੋਂ ਸੰਕੋਚ ਕਰਦੇ ਸੰਕੋਚ ਦਰਦ ਹੋ ਜਾਂਦੇ ਦਾੜਾ ਚਿੱਟਾ ਪਰ ਕਲ ਫੈਲਾ ਲੈਂਦੇ ਮੂੰਹ ਨੂੰ ਕਲਫੀ ਕਹਿੰਦੇ ਉਹਨੇ ਪੜ੍ਹੇ ਲਿਖੇ ਕਿਤੇ ਉਹਨਾਂ ਕੋਈ ਅੱਖਰ ਨਹੀਂ ਬੋਲਣਾ ਉਹਨੇ ਮੈਂ ਪੜ੍ਹਿਆ ਨੀ ਕਦੋਂ ਕਲਫ ਕਹਿੰਦੇ ਕਹਿੰਦੇ ਅਕਾਲਸ ਜੀ ਨੂੰ ਗੁੱਸਾ ਨਾ ਕਰੋ ਜਿਹਨਾਂ ਦੀ ਲਾਈ ਹੈ ਪਰ ਹੱਕ ਦੇ ਲਾਉਣਾ ਸੁਣ ਕੇ ਤੁਸੀਂ ਇਹ ਦੱਸੋ ਵੀ ਮੂੰਹ ਕਾਲਾ ਉਹਦਾ ਕਰੀਦਾ ਜੀ ਨੇ ਕੋਈ ਬਿਆਰੀ ਦਾ ਕੰਮ ਕੀਤਾ ਹੋਵੇ ਧੀ ਭੈਣ ਦੀ ਇਹ ਪੱਕੀ ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਚੜਾਈ ਦਾ ਤੇ ਜਿਹੜੇ ਆਪਣੇ ਹੱਥੀ ਕਾਲਾ ਕਰਦੇ ਹੈ ਭਲਿਓ ਮਾਨਸੋ ਤਾਂ ਸੋਚੋ ਵੀ ਦਾੜੀ ਤਾਂ ਲਈ ਰੰਗ ਤੇ ਸਿਰ ਵੀ ਰੰਗ ਲਿਆ ਇਹ ਤਾਂ ਮਨ ਲੈ ਵੀ ਕੀਤੇ ਕਰਮ ਅਨੁਸਾਰ ਮੂੰਹ ਤੇ ਸਿਰ ਤਾਂ ਕਾਲਾ ਹੋ ਗਿਆ ਪਰ ਜਿਹੜਾ ਸਰੀਰ ਬੁੱਢਾ ਹੋ ਕੇ ਤੇ ਸੁੱਕੀ ਮੂਰੀ ਵਰਗਾ ਮੂੰਹ ਹੋ ਗਿਆ ਜਿਹੜੀਆਂ ਪੈਣ ਲੱਗ ਪਈਆਂ ਤੇ ਜਵਾਨੀ ਦਾ ਚਰਾ ਕਿਹੜੇ ਬਾਪੂ ਤੇ ਲਿਆਵੇਗਾ ਤੇ ਸੰਗ ਨਹੀਂ ਹੁੰਦੀ ਦਾੜੀ ਕਾਲੀ ਕਰ ਲਈ ਮੂੰਹ ਇੱਥੇ ਕਿਸੇ ਨੇ ਮੂੰਹ ਨੂੰ ਕਾਲ ਚਲਾ ਦੀ ਛਿੱਤਰ ਮਾਰੋ ਲਾ ਕੇ ਅੱਗੋਂ ਤੇ ਆਪਣੇ ਆਪ ਮੂੰਹ ਕਾਲਾ ਕਰਨ ਬਹੁਤ ਸਿਆਣਪ ਬਿਰ ਦਾ ਵਾਸਤਾ ਰੂਪੀ ਡੈਣ ਜਵਾਨੀ ਰੂਪੀ ਟੈਣ ਭਾਂਦੀ ਆ ਰਹੀ ਹੈ ਪਰ ਕਈ ਪ੍ਰੇਮੀਆਂ ਨੇ ਮੂੰਹ ਕਾਲਾ ਕਰਕੇ ਆਪਣੇ ਆਪ ਹੀ ਕਾਲਖ ਮੱਥੇ ਤੇ ਲਾ ਲਏ ਕਿਉਂ ਕੇਸ ਕਾਲੇ ਕਰ ਲਏ ਹੈ ਐਸੀ ਹਾਲਤ ਹੋ ਚੁੱਕੀ ਹੈ ਪਰ ਇਸ ਤੋਂ ਬਚਣ ਵਾਸਤੇ ਚੌਥੇ ਪਾਸੇ ਤੱਕਿਆ ਤੇ ਕਾਲ ਰੂਪੀ ਸ਼ੇਰ ਗਾਈਦਾ ਆ ਰਿਹਾ ਸੋ ਕਾਲ ਰੂਪੀ ਸ਼ੇਰ ਤੋਂ ਬਚਣ ਵਾਸਤੇ ਉਜਾੜ ਸੰਸਾਰ ਰੂਪੀ ਉਜਾੜ ਵਿਚ ਗ੍ਰਹਿਸਥ ਰੂਪੀ ਖੂਹ ਤੇ ਜੀਵ ਰੂਪੀ ਬ੍ਰਾਹਮਣ ਜਾ ਖੜਾ ਹੋਇਆ ਉਹਦੇ ਉੱਪਰ ਆ ਜਿਹੜੀ ਆਪਣੀ ਦੇਹ ਹੈ ਇਹ ਦੇਹ ਰੂਪੀ ਬੋਰ ਦਾ ਬੂਟਾ ਹੈ ਉਮਰ ਰੂਪੀ ਇਹਦੀ ਟਹਿਣੀ ਹੈ ਤੇ ਮਾਇਆ ਰੂਪੀ ਨੂੰ ਮਖਿਆਲ ਲੱਗੀ ਹੋਈ ਹੈ। ਰਾਤ ਤੇ ਦਿਨ ਰੂਪੀ ਕਾਲਾ ਤੇ ਚਿੱਟਾ ਚੂਹਾ, ਗ੍ਰਸਥ ਰੂਪੀ ਖੂਹ ਵਿਚ ਮੌਤ ਰੂਪੀ ਅਸਰਾਲ ਹੈ, ਪਰ ਇਸ ਉਮਰ ਰੂਪੀ ਟਹਿਣੀ ਪਕੜ ਕੇ ਜੀਵ ਆਤਮਾ ਰੂਪੀ ਬ੍ਰਾਹਮਣ ਗ੍ਰਸਥ ਰੂਪੀ ਖੂਹ ਚ ਲੰਕਣ ਲੱਗ ਪਿਆ। ਜਦੋਂ ਮਾਇਆ ਰੂਪੀ ਮਖਿਆਲ ਦੇ ਵਿਚੋਂ ਵਿਸ਼ੇ ਕਾਰ ਰੂਪੀ ਸ਼ਹਿਰ ਚੋਣ ਲੱਗਾ, ਨਾ ਤਾਂ ਵਾਸਨਾ ਦਾ ਡਰ ਰਹਿ ਗਿਆ, ਨਾ ਕ੍ਰਿਸ਼ਨਾ ਦੀ ਅੱਗ ਦਾ ਚੇਤਾ, ਨਾ ਕਾਲ ਦਾ ਚੇਤਾ, ਨਾ ਬਿਰਦ ਅਵਸਥਾ ਦਾ ਚੇਤਾ, ਤੇ ਨਾ ਮੌਤ ਰੂਪੀ ਅਸਰਾਰ ਦਾ ਚੇਤਾ। ਸਾਰੇ ਕਾਲ ਦਾ ਚੇਤਾ ਭੁਲਾ ਕੇ ਗ੍ਰਸਥ ਦੇ ਵਿਚ ਜਵਾਕ ਬਣਾਉਣ ਤੇ ਲੱਗ ਪਿਆ। ਐਸੀ ਨਿਕੰਮੀ ਹਾਲਤ ਹੋ ਗਈ ਗੁਰੂ ਤੇ ਪਿਆਰੇ ਪਰਮੇਸ਼ਰ ਦੀ ਬਾਂਦੀ ਦਾ ਖਿਆਲ ਹੀ ਭੁਲਾ ਦਿੱਤਾ। ਅਖੀਰ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਉ ਕਥਾ ਤਨ ਛੀਜਾ, ਕਾਲ ਕਹੇਰੀ ਪੂਰਾ ਬੜਕ ਜੋ ਕਹੋ ਕੌਣ ਬਿਰਕੀਜਾ, ਸੋ ਦਿਨ ਆਉਣ ਲਾਗਾ ਮਾਤ ਪਿਤਾ ਭਾਈ ਸੁੱਤ ਮਾਤਾ, ਕਹੋ ਕੋ ਕਾ ਕਾ, ਦੱਸੋ ਕੌਣ ਕਿਸੇ ਦੀ ਮਾਂ ਤੇ ਕੌਣ ਕਿਸੇ ਦਾ ਕੋਈ ਪਿਆ। ਅਖੀਰ ਟਹਿਣੀ ਛਿਣ ਛਿਣ ਔਰ ਦਿਹਾਤ ਹੈ, ਫੂਟਾ ਘਰ ਜੋ ਪਾਣੀ ਪਲ ਪਲ ਗਈ, ਵਿਹਾਏ ਵਾਲੀ ਹਾਲਤ ਹੋ ਗਈ। ਅਖੀਰ ਉਮਰ ਰੂਪੀ ਟਹਿਣੀ ਘੱਟਦੀ ਘੱਟਦੀ ਤੇ ਦਿਨ ਤੇ ਰਾਤ ਰੂਪੀ ਕਾਲੇ ਤੇ ਚਿੱਟੇ ਚੂਹੇ ਫੁੱਕ ਰੁੱਤੀ, ਗ੍ਰਸਥ ਰੂਪੀ ਖੂਹ ਚ ਡਿੱਗ ਕੇ ਮੌਤ ਰੂਪੀ ਅਸਰਾਰ ਦੇ ਮੂੰਹ ਚ ਪੈ ਕੇ ਅਖੀਰ ਪਰਲੋਕ ਨੂੰ ਚਲਿਆ ਗਿਆ। ਐਸੀ ਹਾਲਤ ਹੁੰਦੀ ਹੈ ਗੁਰਮੁਖੋ, ਆਪਾਂ ਭਜਨ ਬੰਦਗੀ ਨੇ ਕਰਦੇ ਨਿਗਾਹ ਮਾਰ ਲੋ ਕੀ ਹਾਲਤ ਹੋਵੇਗੀ। ਇੱਕ ਕੋਈ ਰਾਜਾ ਸੀ, ਉਹ ਰਾਜੇ ਨੇ ਕਿਹਾ ਕਿ ਮੈਂ ਮੰਦਰ ਬਣਾ ਕੇ ਦਿੰਦਾ, ਜਿਹੜਾ ਮੇਰੇ ਮੰਦਰ ਨੂੰ ਸਰਾਰ ਕੇ ਰੱਖੇਗਾ ਮੈਂ ਉਹਨੂੰ ਆਪਣਾ ਰਾਜ ਦਾ ਤਖ਼ਤ ਦੇ ਦੇਵਾਂਗਾ। ਰਾਜੇ ਨੇ ਮੰਦਰ ਬਣਾ ਕੇ ਦੇਖਦੇ, ਜਿਵੇਂ ਤੁਹਾਡਾ ਪਾਤਾ ਕੰਪਨੀ ਵਾਲੇ ਨੇ ਕਮਰੇ ਬਣਾ ਕੇ ਉੱਥੇ ਮੈਂ ਅੱਜ ਦੇਖਿਆ, ਇੱਕ ਦੋਵਾਂ ਨੇ ਜਾ ਕੇ ਆਇਆ, ਉਹਨੇ ਵੀ ਮੰਦਰ ਬਣਾ ਦਿੱਤੇ। ਪਰ ਕਈ ਐਸੇ ਮੰਤਰ ਜੰਪੇ ਵਿੱਚ ਉਹ ਕਹਿਣਗੇ ਰਾਜੇ ਦਾ ਕੀ ਪਤਾ ਹੁੰਦਾ, ਕਮਰਾ ਖੋਲ ਲਵੇ ਗੁਣ ਛੱਡ ਲੇ ਉਡਾ ਲਵੇ, ਡੰਗਰ ਬੰਨ ਦਿੱਤੇ ਵਿੱਚ, ਕਈਆਂ ਨੇ ਧੂੜੀਆਂ ਲਾ ਦਿੱਤੀਆਂ ਤੇ ਕਈਆਂ ਨੇ ਦਰਵਾਜੇ ਭੰਨ ਤੇ, ਕਈਆਂ ਨੇ ਰੋਸ਼ਨਦਾਨ ਤੋੜ ਦਿੱਤੇ, ਕਈਆਂ ਨੇ ਕਾਲਸੀ ਭੰਨ ਦਿੱਤਾ, ਤੇ ਕਈ ਸਿਆਣੇ ਸੀ ਉਹਨਾਂ ਨੇ ਸੇਜਾ ਬਣਾ ਕੇ ਰੱਖੀ, ਚੰਗਾ ਸਵਾਰ ਕੇ ਰੱਖਿਆ। ਪਰ ਰਾਜਾ ਆਇਆ ਤਰਕ ਕਰਨ ਵਾਸਤੇ, ਜਦੋਂ ਦੇਖਿਆ ਕਿ ਮੇਰੇ ਮੰਦਰ ਭੰਨ ਦਿੱਤੇ ਹੈ, ਗੁੱਸੇ ਚ ਆ ਕੇ ਸਾਰਿਆਂ ਨੂੰ ਕੈਦ ਚ ਬੰਦ ਕਰ ਦਿੱਤਾ। ਜਿਹਨੇ ਸੇਜਾ ਸਵਾਰ ਕੇ ਰੱਖੀ ਤੇ ਮੰਦਰ ਸਵਾਰ ਕੇ ਰੱਖਿਆ ਸੀ, ਉਹਨਾਂ ਨੂੰ ਆਪਣੇ ਤਖ਼ਤ ਦਾ ਰਾਜ ਦਾ ਤਖ਼ਤ ਦੇ ਦਿੱਤਾ, ਤਖ਼ਤ ਦੇ ਉੱਪਰ ਬਿਠਾ ਦਿੱਤਾ। ਇਹ ਦਰਸਕਾਂਤ ਸਮਝਣ ਵਾਸਤੇ, ਦਾ ਦਰਸਕਾਂਤ ਹੈ ਪਰਮੇਸ਼ਰ ਦਾ ਰਾਜਾ, ਇਹ ਜੀਵਾਂ ਨੂੰ ਦੇਹਾਂ ਰੂਪੀ ਮੰਦਰ ਦਿੱਤੇ ਹੈ, ਦੇਹਾਂ ਰੂਪੀ ਮੰਦਰਾਂ ਨੂੰ ਮਹਾਰਾਜ ਨੇ ਕਿਹਾ ਸੰਭਾਲ ਕੇ ਰੱਖੇਗਾ, ਉਹਨੂੰ ਮੈਂ ਆਪਣੇ ਸਰੂਪ ਦੀ ਸਖਿਆਤਾ ਰੂਪੀ ਰਾਜ ਤਖ਼ਤ ਦੇ ਦੇਵਾਂਗਾ। ਇੱਕ ਐਸੇ ਮੰਤਰ ਜੰਮ ਪਏ, ਉਹਨਾਂ ਨੇ ਬਗਾਨਾ ਘਰ ਤੱਕਣ ਰੂਪ, ਵਿਵਚਾਰ ਕਰਨ ਰੂਪ, ਇਹ ਕਾਮ ਕ੍ਰੋਧ ਲੋਹ ਮੋਹ ਨੂੰ ਭੋਗਣ ਰੂਪ, ਇਹ ਡੰਗਰ ਬੰਨ ਬੰਨ ਕੇ ਸਰੀਰ ਨੂੰ ਬਿਮਾਰੀਆਂ ਲਾ ਲਈਆਂ, ਕਮਜ਼ੋਰੇ ਹੋ ਗਏ। ਇੱਕ ਇੱਧਰ ਵੀ ਪਾਪੀ ਜੰਮ ਪਏ, ਉਹਨਾਂ ਨੇ ਤੰਬਾਕੂ ਪੀ ਕੇ, ਚਿਲਮਾਂ ਤੇ ਸਿਰਕਾਂ ਬੀੜੀਆਂ ਪੀ ਪੀ ਕੇ ਇਹ ਰੇਹ ਰੂਪੀ ਮੰਦਰ ਨੂੰ ਅੰਦਰੋਂ ਕਾਲਾ ਕਰ ਦਿੱਤਾ, ਖਈ ਦੀ ਬਿਮਾਰੀ ਲੱਗ ਗਈ। ਇੱਕ ਉਦੋਂ ਵੀ ਭੈੜੇ ਜੰਮ ਪਏ, ਜਿਵੇਂ ਦਰਵਾਜੇ ਦੀ ਸਾਰਾ ਕੁਝ ਲੰਘਦਾ, ਮੂੰਹ ਵਿੱਚ ਦੀ ਖਾਣ ਵਾਲੀਆਂ ਚੀਜ਼ਾਂ ਲੰਘਦੀਆਂ, ਨਿਕੰਮਿਆ ਬੰਦਿਆਂ ਨੇ ਦਾੜੇ ਦਾ ਜਿਹੜਾ ਦਾੜਾ ਤੇ ਕੇਸ ਆਪਣੇ ਮਸ਼ਹਿਰੇ ਸੀ, ਇਹ ਗੁਰੂ ਤੇ ਪਿਆਰੇ ਮੂੰਹ ਰੂਪੀ ਦਰਵਾਜੇ ਦੇ ਤਖ਼ਤ ਤੇ ਭੰਨ ਦਿੱਤੇ, ਮੁੱਲ ਦਿੱਤੇ। ਇੱਕ ਉਦੋਂ ਵੀ ਨਿਕੰਮੇ ਜੰਮੇ, ਜਿਵੇਂ ਰੋਸ਼ਨਦਾਨ ਉੱਚੇ ਹੁੰਦੇ ਨਾ ਦਰਵਾਜੇ ਤੋਂ, ਤੇ ਦੇਹ ਰੂਪੀ ਮੰਦਰ ਦੇ ਪਰਵੱਤੇ ਜਿਹਨੂੰ ਆਪਾਂ ਸਹੇਲੀਆਂ ਕਹਿੰਦੇ ਹਾਂ, ਇਹ ਪਰਵੱਤੇ ਰੂਪੀ ਰੋਸ਼ਨਦਾਨ ਹੀ ਮੁੱਲ ਦਿੱਤੇ। ਅੱਗੇ ਤਾਂ ਬਿਮਾਰੀ ਲੱਗੀ ਸੀ ਸਾਡੇ ਭਰਾਵਾਂ ਨੂੰ, ਹੁਣ ਸਾਡੀਆਂ ਭੈਣਾਂ ਵੀ ਇਹ ਬਿਮਾਰੀ ਦਾ ਸ਼ਿਕਾਰ ਬਣ ਗਈਆਂ, ਪਰਵੱਤੇ ਕਸਾਉਣ ਲੱਗ ਪਈਆਂ, ਬਹੁਤੀਆਂ ਸ਼ਕੀਨ ਹੋ ਗਈਆਂ। ਐਸੀ ਹਾਲਤ ਨਿਕੰਮੇ ਪੂਰੇ ਰਾਹ ਵਰੂ ਦੇਸ਼ ਵਿਚ ਜੜਤਾ ਵਾਲੀ ਹੋ ਚੁੱਕੀ ਹੈ। ਸੋ ਜਿਹੜੇ ਅਸਲੇ ਪਾਂਡਰ ਤੇ ਬਖਈ ਸੀ, ਉਹਨਾਂ ਨੇ ਦੇਹ ਰੂਪੀ ਮੰਦਰ ਦਾ ਜੂੜਾ ਰੂਪੀ ਗੁਰੂ ਤੇ ਪਿਆਰੋ ਕਲਸ ਭੰਨ ਦਿੱਤਾ, ਤੇ ਜਿਹੜੇ ਸਨ ਬ੍ਰਹਮ ਗਿਆਨੀ, ਉਹਨਾਂ ਨੇ ਦੇਹ ਰੂਪੀ ਮੰਦਰ ਨੂੰ ਸਵਾਰ ਕੇ ਰੱਖਿਆ ਹੈ। ਤੇ ਮਾਈਓ ਕਿਹੜੇ ਤੁਹਾਨੂੰ ਨਾ ਕਟਾਇਆ ਕਰੋ, ਫਿਰ ਕਟਾਉਣੀਆਂ ਮਾਈ ਭਾਕਰ ਵਰਗੀ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ, ਤੁਸੀਂ ਪੰਜ ਜਾਣੀਆਂ ਲਵੋ ਤੇ ਮਾਈ ਭਾਗ ਕੌਰ ਦੀ ਤੁਹਾਡੇ ਕੋਲ ਰਾਇਫਲ ਨੂੰ ਚੱਕੀ ਜਾਵੇਗੀ, ਤੇ ਤੁਹਾਨੂੰ ਸੋਨਾ ਤਾਂ ਭਾਵੇਂ ਦੋ ਕਿਲੋ ਪਾਰੀ ਕੰਨ ਤਾਂ ਭਾਵੇਂ ਪੁੱਤ ਲੈਣ, ਕਿਰਪਾਨ ਤੁਹਾਨੂੰ ਭਾਰੀ ਲੱਗਦੀ ਹੈ, ਸੁਣੀ ਜਾਣੀ ਚੁੱਪ ਕਰਕੇ ਮੈਂ ਕੋਈ ਫਰਕ ਨਹੀਂ ਕਰ ਰਿਹਾ ਤੁਹਾਡੇ ਤੇ ਤੁਹਾਡਾ ਦੁੱਖ ਹੋ ਰਿਹਾ ਜਿੱਡਾ ਵੱਡਾ ਤੁਹਾਨੂੰ ਗੁਰੂ ਘਰ ਨੇ ਬਖਸ਼ਿਸ਼ ਕੀਤੀ ਹੈ ਵੀ ਹੋਰ ਨੀ ਕਿਸੇ ਨੇ ਕੀਤੀ ਸਿੱਖਾਂ ਨੂੰ ਤੇਲ ਬਾਈ ਮੰਜੀਆਂ ਦਿੱਤੀਆਂ ਹੈ ਤੁਹਾਨੂੰ 72 ਪੀੜੇ ਦਿੱਤੇ 4 ਗੁਣਾ ਤੁਹਾਡੇ ਤੋਂ ਬਖਸ਼ਿਸ਼ ਕੀਤੀ ਹੈ ਤੇ ਤੁਸੀਂ 4 ਗੁਣਾ ਬਖਸ਼ ਦੇ ਲੈ ਵਿਖਾ ਰਹੇ ਹੋ ਵੀ ਕਿਰਪਾਨ ਪਾਉਣੀ ਨਹੀਂ ਤੇ 80 ਜਾਣੇ ਗੁਰੂ ਕੇ ਪਿਆਰੇ ਮੰਦਰ ਭੰਨਿਆ ਸੀ ਜਿਨ੍ਹਾਂ ਨੇ ਉਹਨਾਂ ਦੀ ਐਸੀ ਹਾਲਤ ਜਿਹੜੇ ਬ੍ਰਹਮ ਗਿਆਨੀ ਸੀ ਉਹਨਾਂ ਨੇ ਅੰਤਿਸ਼ਕਰਮ ਉੱਤੇ ਸੇਜਾ ਬਣਾ ਕੇ ਰੱਖੀ ਹੈ ਜਿਵੇਂ ਪ੍ਰਤਿਬਰਤਾ ਧਰਮ ਵਾਲੀ ਬੀਬੀ ਆਪਣੇ ਪੁੱਤ ਦੀ ਪ੍ਰਸੰਨਤਾ ਲੈਣ ਵਾਸਤੇ ਸੇਜਾ ਸਵਾਰਦੀ ਹੈ ਇਸੇ ਤਰ੍ਹਾਂ ਬ੍ਰਹਮ ਗਿਆਨੀ ਨੇ ਅੰਤਿਸ਼ਕਰਮ ਉੱਤੇ ਸੇਜਾ ਮਾਨ ਬੋਧ ਚਿੱਤ ਤੇ ਹੰਕਾਰ ਚਾਰੇ ਪਾਵੇ ਬਿਰਤੀਆਂ ਬਾਹਾਂ ਤੇ ਸੇਰੜੇ ਪ੍ਰੇਮ ਰੂਪੀ ਵਾਣ ਪਾ ਕੇ ਇਹਨੂੰ ਬੁਣ ਕੇ ਬਿਰਤੀ ਨੂੰ ਕਾਗਰ ਕਰੋ ਦੌੜ ਪਾ ਕੇ ਪੁਆਣ ਪਾ ਕੇ ਤੁਰਤਾ ਦੀ ਤਲਾਈ ਸਮ ਬਿਰਤੀ ਦੀ ਵਿਛਾਈ ਤੇ ਹੰਕਾਰ ਦਾ ਤਿਆਗ ਰੂਪ ਸਰਹਾਣਾ ਪੰਜਾਂ ਵਿਸ਼ਿਆਂ ਦਾ ਤਿਆਗ ਰੂਪ ਫੁੱਲ ਸੱਤ ਸੰਤੋਖ ਦੇ ਤੋਤੇ ਸੋ ਚਾਰੇ ਮਾਂ ਦਾ ਕਰਤਾਰ ਕਰਨ ਰੂਪ ਇਹ ਛੇਰ ਬੰਦ ਪਾ ਕੇ ਵਾਲਣਾ ਪਵੇ ਸਿਰਜਾ ਚ ਭਗਤੀ ਰੂਪ ਸਰਪੋਸ਼ ਉੱਪਰ ਵਿਛਾ ਦਿੱਤਾ ਤੇ ਸ਼ਬਦ ਰੂਪੀ ਦੀਵੇ ਦਾ ਪ੍ਰਕਾਸ਼ ਕਰ ਦਿੱਤਾ ਸਤਵਰ ਸਾਹਿਬ ਯਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੋਲੀ ਅਨੂਪਾ ਸੋ ਐਸਾ ਜਿਨ੍ਹਾਂ ਨੇ ਸੇਜਾ ਬਣਾ ਕੇ ਰੱਖੀ ਜਦੋਂ ਪਰਮੇਸ਼ਰ ਰੂਪ ਰਾਜੇ ਨੂੰ ਮੇਰਾ ਮਾਰੀ ਤਾਂ ਦੇਹਾ ਰੂਪੀ ਮੰਦਰਾਂ ਨੂੰ ਜਿਨ੍ਹਾਂ ਨੇ ਕਾਮ ਭੋਗਿਆ ਬਗਾਨਾ ਘਰ ਤੱਕਿਆ ਭਾਵ ਜਿਨ੍ਹਾਂ ਨੇ ਤੰਬਾਕੂ ਪੀਤਾ ਧੂਣੀਆਂ ਲਾਈਆਂ ਜਿਨ੍ਹਾਂ ਨੇ ਦਾਣਾ ਤੇ ਮਛਹਿਰੇ ਮੁੰਨੇ ਜਿਨ੍ਹਾਂ ਨੇ ਪਰਵਤੇ ਕਟਾਏ ਜਿਨ੍ਹਾਂ ਨੇ ਕਾਲਸ ਰੂਪੀ ਜੂੜਾ ਮੁੰਨ ਦਿੱਤਾ ਉਹਨਾਂ ਨੂੰ ਫੜ ਕੇ ਜੂਨਾ ਰੂਪੀ ਜੇਲ੍ਹ ਚ ਪਿੰਜਰੇ ਚ ਬੰਦ ਕਰ ਦਿੱਤਾ ਕਿਸੇ ਨੂੰ ਕੁੱਤਾ ਤੇ ਕਿਸੇ ਨੂੰ ਬਿੱਲਾ ਤੇ ਕਿਸੇ ਨੂੰ ਖੋਤਾ ਬਣਾ ਦਿੱਤਾ ਜਿਨ੍ਹਾਂ ਬ੍ਰਹਮ ਗਿਆਨੀਆਂ ਨੇ ਦੇਹ ਰੂਪੀ ਮੰਦਰ ਸੰਭਾਲਿਆ ਸੀ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਦੀ ਸਖਿਆਤਾ ਰੂਪ ਇਹ ਤਖ਼ਤ ਬਖਸ਼ ਦਿੱਤਾ ਹੈ ਇਹ ਹੁਣ ਆਪਾਂ ਖਿਆਲ ਕਰਨਗੇ ਵੀ ਆਪਾਂ ਤਖ਼ਤ ਦੇ ਲਾਇਕ ਤੇ ਜਾਂ ਦੂਜੇ ਕੰਮ ਦੇ ਲਾਇਕ ਤੇ ਸਤਿਗੁਰੂ ਨੂੰ ਜਾਣੇਗਾ ਸੋ ਗੁਰੂ ਕੇ ਪਿਆਰੇ ਦਾ ਬੰਬੀਰਾ ਹੈ ਉਹ ਸਵਾਤੀ ਬੂਤ ਤੋਂ ਬਿਨਾਂ ਜਿਵੇਂ ਨਹੀਂ ਰਹਿੰਦਾ ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਦੇ ਜਗਿਆਸੂ ਹਨ ਉਹ ਵੀ ਪਰਮੇਸ਼ਰ ਦੇ ਉਪਦੇਸ਼ ਨੂੰ ਕਿ ਸਵਾਤੀ ਬੂਤ ਤੋਂ ਬਿਨਾਂ ਨਹੀਂ ਰਹਿ ਸਕਦੇ
ਨਾਦ ਕੁਰੰਕਾ ਵਿਦਿਆ
ਨਾਦ ਕੁਰੰਕਾ ਵਿਦਿਆ ਜਿਹੜਾ ਭਾਈ ਕੁਰੰਕ ਹਰਨ ਹੈ ਉਹ ਕੰਡੇ ਹੇੜੇ ਦਾ ਸ਼ਬਦ ਸੁਣ ਕਰਕੇ ਵੇਜਾ ਦਿਨਿਆ ਜਾਂਦਾ ਹੈ
ਸਨਮੁਖ ਉੱਠ ਧਾਵਾ
ਸਾਨੂੰ ਉੱਠ ਕੇ ਦੌੜ ਕੇ ਜਾਂਦਾ ਕੰਡੇ ਹੇੜੇ ਸ਼ਬਦ ਕਹਿੰਦੇ ਕੀ ਨੀ ਹੈ ਇਹ ਸੁਣ ਕੇ ਹਰਨ ਨਾ ਮਾਰ ਲੱਗ ਜਾਵੇ ਸਾਹ ਦੱਸ ਗਿਆ ਤੁਰਿਆ ਜਾਂਦਾ ਇੱਥੋਂ ਸਵੇਰੇ ਜਾਣਾ ਹੈ ਕੰਡੇ ਹੇੜੇ ਦਾ ਸ਼ਬਦ ਹੁੰਦਾ ਇੱਕ ਘੜਾ ਲਿਆ ਇੱਕ ਨਾ ਘੜਾ ਉਹਦੇ ਗਲ ਦੇ ਉੱਪਰ ਇੱਕ ਟੁਕੜਾ ਬੰਨ ਹੋਏਗਾ ਚੰਮ ਦਾ ਉਹਦੇ ਥੱਲੇ ਵਿੱਚ ਦੀ ਛੇਕ ਕੱਢ ਕੇ ਇੱਕ ਬਹੁਤ ਬਰੀਕ ਉਹਦੇ ਵਿੱਚ ਦੀ ਤੰਬੀ ਬਾਹਰ ਖਿੱਚ ਰਹੀ ਦੀ ਹੈ ਚਮੜੇ ਦੇ ਵਿੱਚ ਦੀ ਉਹ ਵੀ ਜਦੋਂ ਵਜਾਈਏ ਖੜਕਾਈਏ ਉਹਦੇ ਵਿੱਚ ਇੱਕ ਐਸੀ ਰਸੀਲੀ ਆਵਾਜ਼ ਹੁੰਦੀ ਹੈ ਹਰਨ ਕਿਤਨੀ ਵੀ ਭਾਵੇਂ ਦੂਰ ਹੋਵੇ ਜੇ ਹਰਨ ਦੇ ਕੰਮ ਵਿੱਚ ਆਵਾਜ਼ ਪੈ ਜਾਵੇ ਤੇ ਉਹ ਆਪਣਾ ਕੰਮ ਲਿਆ ਕੇ ਉੱਥੇ ਲਾ ਦੇਵੇਗਾ ਜਿੱਥੋਂ ਆਵਾਜ਼ ਨਿਕਲਦੀ ਹੈ ਸ਼ਿਕਾਰੀ ਦੀ ਮਰਜ਼ੀ ਹੈ ਚਾਹੇ ਛੱਡ ਦੇਵੇ ਤੇ ਚਾਹੇ ਉਹਨੂੰ ਮਾਰ ਦੇਵੇ ਤੇ ਮੈਂ ਗੁਰੂ ਕੇ ਪਿਆਰੇ ਰਸ ਮਾਣਦਾ ਜਿਵੇਂ ਉਹ ਸਾਹਮਣੇ ਉੱਠ ਕੇ ਦੌੜ ਕੇ ਜਾਂਦਾ ਤੇ ਇਸੇ ਤਰ੍ਹਾਂ ਉਹਨੂੰ ਤਾਂ ਮਾਰ ਦਿੱਤਾ ਨਾ ਸ਼ਿਕਾਰੀ ਨੇ ਪਕੜ ਲਿਆ ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਉਹ ਗੁਰੂ ਕੇ ਪਿਆਰੇ ਸਾਹਮਣੇ ਆਉਣ ਤੇ ਗੁਰੂ ਬਖਸ਼ਿਸ਼ ਕਰਦਾ ਜਿਵੇਂ ਭਾਈ ਸਨ ਗੁਰਮੁਖ ਵੀਰ ਸਿੰਘ ਤੇ ਧੀਰ ਸਿੰਘ ਭਾਈ ਦੰਦੇ ਨੇ ਕੀਤੀ ਬੇਨਤੀ ਸੱਚੇ ਪਾਤਸ਼ਾਹ ਜੀ ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਜੰਗ ਚ ਮੈਨੂੰ ਚੇਤੇ ਕਰਦੇ ਮੈਂ ਸਾਹਿਬਜ਼ਾਦੇ ਦੀ ਰਾਖੀ ਕਰਦਾ ਮਹਾਰਾਜ ਹੱਸ ਪਏ ਕਹਿਣ ਲੱਗੇ ਭਾਈ ਦੱਲੇਵਾਲ ਠੀਕ ਆ ਰੱਬ ਦੀ ਨੀਤੀ ਆਇਆ ਸੀ ਕਹਿੰਦਾ ਨਹੀਂ ਜੀ ਚੇਤੇ ਤਾਂ ਕਰਦੇ ਕਿੱਡਾ ਭੁਲੇਖਾ ਸਿੱਖ ਨੂੰ ਕਿੱਥੇ ਗੁਰੂ ਕੋਲ ਬਖਸ਼ਿਸ਼ ਲੈਣੀ ਹੈ ਕਿੱਥੇ ਕਹਿੰਦਾ ਮੈਨੂੰ ਚੇਤੇ ਕਰਦੇ ਮਹਾਰਾਜ ਕਹਿੰਦੇ ਕੋਈ ਵੀ ਠੀਕ ਹੈ ਸਿੱਖ ਇਸੇ ਤਰ੍ਹਾਂ ਸੀ ਇਹਨੇ ਚਿਰ ਨੂੰ ਭਾਈ ਰਾਮ ਸਿੰਘ ਰਾਇਫਲ ਲੈ ਕੇ ਆ ਗਿਆ ਮਹਾਰਾਜ ਕਹਿਣ ਲੱਗੇ ਭਾਈ ਦੱਲੇਵਾਲ ਅਸੀਂ ਆ ਰਾਇਫਲ ਪਰਖ ਰਹੇ ਹਾਂ ਆਪਣਾ ਕੋਈ ਸੂਰਮਾ ਲਿਆ ਸੱਤੇ ਪਾਤਸ਼ਾਹ ਬੰਦੇ ਤੇ ਕੰਨ ਚ ਮਾਰ ਲਓ ਜਾਂ ਕੋਈ ਥੇੜੀ ਬਣਾ ਕੇ ਤੇ ਮਾਰੋ ਤੇ ਬੰਦੇ ਨੇ ਮਾਰਨੀ ਹੈ ਮਹਾਰਾਜ ਕਹੇ ਸਾਡੀ ਰਾਇਫਲ ਬੰਦੇ ਤੇ ਚੰਗੀ ਪਰਖੀ ਜਾਂਦੀ ਹੈ ਚੰਗਾ ਵੀ ਮੈਂ ਲਿਆਉਂਦਾ ਹਾਂ ਸੂਰਮਾ ਕੋਲ ਗਿਰਾ ਸੂਰਮੇ ਨੂੰ ਕਹੇ ਚਲੋ ਭਾਈ ਇੱਕ ਸੂਰਮਾ ਕੀ ਕਰਾਉਣਾ ਸਰਦਾਰ ਜੀ ਕਹਿੰਦੇ ਗੁਰੂ ਸਾਹਿਬ ਨੇ ਰਾਇਫਲ ਪਰਖਣੀ ਹੈ ਜਿਹੜੇ ਨੌਕਰ ਸੀ ਕਹਿਣਗੇ ਸਰਦਾਰ ਜੀ ਜੰਗਲਾਂ ਉੱਤੇ ਸਾਨੂੰ ਰੱਖਿਆ ਕਿ ਨਕੇ ਮਰਾਉਣ ਨੂੰ ਰੱਖਿਆ ਕਹਿਣਗੇ ਤੁਹਾਨੂੰ ਗੋਲੀ ਤਰ੍ਹਾਂ ਨੂੰ ਖਾਲੀ ਤਾਂ ਜਾਣੀ ਨਹੀਂ ਤੇ ਸਾਨੂੰ ਮੱਲੋ ਮੱਲੇ ਬਣਾਉਣ ਲੱਗੇ ਜੰਗ ਚ ਮਰਾ ਦੇਣੀ ਸਾਰੇ ਜਵਾਬ ਦੇ ਦਿੱਤਾ ਭਾਈ ਡੱਲਾ ਆ ਗਿਆ ਮੂੰਹ ਤੇ ਲਾਜਾ ਕਰਕੇ ਸਤਿਗੁਰ ਜੀ ਕੋਈ ਵੀ ਤਿਆਰ ਨੀ ਮਰਨ ਨੂੰ ਫਿਰ ਡੱਲਿਆ ਤੂੰ ਤਿਆਰ ਹੋ ਜਾ ਤੂੰ ਰੱਖ ਲੱਗੇ ਫਿਰ ਉਹਦਾ ਕਹਿੰਦਾ ਸੱਚੇ ਪਾਤਸ਼ਾਹ ਨਿਆਂਈ ਮੌਤ ਅਨਿਆਈ ਮੌਤ ਤਾਂ ਮੈਥੋਂ ਨੀ ਮਰੂਗਾ ਫਿਰ ਜੰਗ ਚ ਮੈਨੂੰ ਮਾਰੇ ਤੈਨੂੰ ਮਰ ਜਾਵਾਂ ਸਤਿਗੁਰ ਜੀ ਕਹਿੰਦੇ ਚੰਗਾ ਕਰ ਔਰ ਸਾਹਮਣੇ ਤੰਬੂ ਲੱਗਾ ਹੈ ਸਾਡੇ ਦੋ ਸਿੱਖ ਮਾਰੀ ਸਿੱਖਾਂ ਵਿਚੋਂ ਆਓ ਉਹਨਾਂ ਦਾ ਨਾਂ ਨੀ ਲੈਣਾ ਵੀਰ ਸਿੰਘ ਤੇ ਧੀਰ ਸਿੰਘ ਨਾਂ ਲੈਸੇ ਪਰ ਤੂੰ ਵੀ ਨਾਂ ਲੈਣਾ ਤੂੰ ਜਾ ਕੇ ਕਹਿਣਾ ਕਿ ਤੁਹਾਨੂੰ ਕਲਗੀ ਧਰਨੇ ਬੁਲਾਇਆ ਤੇ ਰਾਈਫਲ ਪਰਖਣੀ ਹੈ ਜਾਂ ਲੈ ਕੇ ਆ ਭਾਈ ਪਹੁੰਚ ਗਿਆ ਡੱਲਾ ਦਸਤਾਰ ਅੱਧੀ ਸਜਾਈ ਸੀ ਅੱਧੀ ਉਹਦੇ ਹੱਥ ਵਿਚ ਸੀ ਬਹਿੜਾ ਪੈਸੇ ਵਾਲਾ ਬਥੇਰੇ ਹੋ ਗਏ ਬਹਿੜਾ ਫਕਰੇਗਾ ਤੁਰਿਆ ਫਿਰਦਾ ਕਰਮਾ ਚੋਚ ਮਰ ਜੋ ਸੋ ਜੋ ਗੁਰੂ ਕੇ ਪਿਆਰੇ ਡੱਲੇ ਨੇ ਜਾ ਕੇ ਆਵਾਜ਼ ਦਿੱਤੀ ਤਾਂ ਉਸ ਵੇਲੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਆਏ ਦੌੜ ਕੇ ਸਭ ਤੋਂ ਪਹਿਲਾਂ ਉਹਦੇ ਮੱਥਾ ਟੇਕਿਆ ਸਤਿਗੁਰ ਦੇ ਚਰਨਾਂ ਤੇ ਅੱਜ ਚੌਦਾਂ ਨੂੰ ਕਈ ਪੰਚਾਂ ਵਾਲੇ ਵੇਹਣਾ ਸਵੇਰ ਦਾ ਉਹਦੇ ਦੂਰੋਂ ਹੁੰਦੇ ਪੋਤਾ ਦੇ ਲਾ ਕੇ ਨਾ ਹੁੰਦੇ ਦਾ ਤੇ ਪਿੱਛੇ ਨੂੰ ਮੁੜ ਜਾਂਦੇ ਸਿਰ ਦੁਖਦਾ ਥੱਲੇ ਨੀ ਲੱਗਦਾ ਗਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨੀ ਟੇਕਦੇ ਪੈਸੇ ਦਾ ਸਿਪਾਹੀ ਹੁੰਦਾ ਬਾਪੂ ਤੇ ਚਾਚਾ ਤਾ ਕਹਿੰਦੇ ਕਹਿੰਦੇ ਬਖਸ਼ ਲਿਆ ਗੁਰੂ ਅੱਗੇ ਮੱਥਾ ਨੀ ਟੇਕਦਾ ਗਾ ਸਿਆਣੇ ਦਾ ਵਿਚਾਰ ਹੈ ਸੀਸ ਨਵਾਇਆ ਚਾਹ ਸਭ ਪਾਤਰ ਕੀ ਪੋਤ ਤਾਂ ਤੇ ਸੀਸ ਨਵਾਈਆ ਲੱਗਾ ਦਮ ਕੀ ਚੋਤ ਏਡਾ ਭਾਰੀ ਕੋਨਾ ਮੱਥਾ ਟੇਕਣ ਦਾ ਪਰ ਭਾਈ ਗੱਲ ਆ ਗਿਆ ਸਿੰਘ ਆ ਗਏ ਮੱਥਾ ਟੇਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਗਲ ਚ ਪਰਨਾ ਪਾ ਕੇ ਖੜੋ ਗਏ ਪਿਤਾ ਜੀ ਕੀ ਹੁਕਮ ਹੈ ਭਾਈ ਰਾਈਫਲ ਪਰਖਣੀ ਹੈ ਸਤ ਬਚਨ ਜੀ ਦਸਤਾਰਾ ਹੱਥ ਲਿੱਤੀ ਹੈ ਜੀ ਚੋਜੀ ਪ੍ਰੀਤ ਨੇ ਗੋਲੀਆਂ ਪਾ ਲਈਆਂ ਬੰਦੂਕ ਦੇ ਵਿਚ ਮੂੰਹ ਕੀਤਾ ਤਾਂ ਨੂੰ ਅੰਗੂਠਿਆਂ ਦੇ ਭਾਰ ਖੜੋ ਗਏ ਤੇ ਗੱਲਾਂ ਸਾਹਮਣੇ ਬੈਠਾ ਗਿਆ ਕੌਂਕ ਜਿਹੜਾ ਕਹਿੰਦੇ ਮੈਨੂੰ ਚੇਤੇ ਕਰਦੇ ਮੈਂ ਸਾਹਿਬਜ਼ਾਦੇ ਬਚਾ ਲੈਂਦਾ ਉਹ ਅੱਜ ਗੱਲਾਂ ਚੌਧਰੀ ਬੈਠਾ ਜਦੋਂ ਰਾਈਫਲ ਦਾ ਮੂੰਹ ਥੱਲੇ ਨੂੰ ਕੀਤਾ ਚੌਂਕੜੀ ਮਾਰ ਕੇ ਬੈਠ ਗਿਆ ਕਿ ਰਾਈਫਲ ਦਾ ਵਾਰ ਥੱਲੇ ਦੀ ਨਾ ਲੰਘ ਲਏ ਪਾਸੇ ਨੂੰ ਕੀਤਾ ਦੌੜ ਕੇ ਜਾਂਦੇ ਇੱਕ ਦੂਜੇ ਧੱਕਾ ਮਾਰ ਕੇ ਸੁੱਟਦੇ ਮੇਰੇ ਗੋਲੀ ਵੱਜੇ ਤੂੰ ਨਾ ਕਿਹੜੇ ਵਾਰ ਲੈ ਜਾਂਦੇ ਗੁਰੂ ਕਿਉਂ ਦਾ ਜੋ ਪੰਜ ਚਾਰ ਇਸ ਤਰ੍ਹਾਂ ਕੀਤਾ ਮੈਂ ਉਹਨੇ ਹਵਾਈ ਫਾਇਰ ਕਰਤਾ ਮਹਾਰਾਜ ਕਹਿਣ ਲੱਗੇ ਡੱਲਿਆ ਐਵੇਂ ਦੇ ਸੂਰ ਨੇ ਸੀ ਚਮਕੌਰ ਦੀ ਗਲੀ ਵਿਚ ਤੇ ਅਨੰਦਪੁਰ ਚ ਤੇਰੇ ਵਰਗਿਆਂ ਨੇ ਕੀ ਕਰਨਾ ਸੀ ਗੋਲੀ ਦੇ ਅੱਗੇ ਵੀ ਖੜੋ ਸਕਿਆ ਉਹ ਭਾਈ ਵੀਰ ਸਿੰਘ ਤੇ ਧੀਰ ਸਿੰਘ ਨੂੰ ਪੁੱਛਦਾ ਸੁਣੋ ਤੁਹਾਨੂੰ ਡਰ ਨਾ ਲੱਗਾ ਉਹ ਗਲ ਪੈ ਗਏ ਕਹਿਣ ਲੱਗੇ ਨਿਕੰਮਿਆ ਤੈਨੂੰ ਕੀ ਪਤਾ ਜੇ ਤੂੰ ਕਿਤੇ ਡੱਲਾ ਸਿੰਘ ਬਣਿਆ ਹੁੰਦਾ ਤੇ ਤੈਨੂੰ ਪਤਾ ਹੁੰਦਾ ਸਿੱਖਿਆ ਤੇਰੇ ਡੱਲਾ ਮੰਨਿਆ ਹੀ ਹੈ ਤੂੰ ਕਿਰਪਾਨ ਨੀ ਪਾਈ ਅੰਮ੍ਰਿਤ ਨੀ ਛਕਿਆ ਕਰੋੜਾਂ ਜਨਮ ਧਾਰ ਕੇ ਤੇ ਕਰੋੜਾਂ ਵਰੇ ਤਪੱਸਿਆ ਕਰੇ ਪਤਾ ਨੀ ਕੱਲ ਵੀ ਤਰਜੀ ਖੁਸ਼ੀ ਹੋਵੇਗੀ ਕਿ ਨਹੀਂ ਹੋਵੇਗੀ ਤੇ ਜੇ ਕਦੇ ਗੋਲੀ ਵੱਜ ਜਾਂਦੀ ਭਾਵੇਂ ਕਿੰਨੇ ਵੀ ਪਾਪ ਸੀ ਸਾਰੇ ਘਰ ਜਾਣੇ ਸੀ ਸੱਚਖੰਡ ਨੂੰ ਜਾਣਾ ਸੀ ਮੂੰਹ ਚੰਗੇ ਲੈ ਕੇ ਡੱਲਾ ਬਹਿ ਗਿਆ ਪਾਚਾ ਤਾਪ ਕਰਦਾ ਮਨਾ ਕਿਉਂ ਨਾ ਕੱਲ ਵੀ ਧਰ ਦੇ ਅੱਗੇ ਖੜੋ ਗਿਆ ਫੇਰ ਕਹਿੰਦੇ ਵੀ ਪੀੜੀ ਕਿ ਜਿੰਨਾ ਥਾਂ ਦੇ ਦਿਓ ਮਹਾਰਾਜ ਕਹਿੰਦੇ ਬੰਦਿਆਂ ਨੇੜੇ ਨੀ ਲੱਗਣ ਦੇਵੇ ਤੈਨੂੰ ਸਤਿਗੁਰ ਜੀ ਇੰਨੇ ਗੁੱਸੇ ਹੋ ਗਏ ਨਹੀਂ ਗੁੱਸੇ ਨਹੀਂ ਜੇ ਸੱਚਖੰਡ ਦੀ ਪੀੜੀ ਜਿੰਨਾ ਥਾਂ ਪਾਲਦਾ ਤੇ ਅੰਮ੍ਰਿਤ ਛਕਣਾ ਪੈਣਾ ਜੀ ਮੈਂ ਛਕ ਲੈਂਦੇ ਇਕੱਲਾ ਨਹੀਂ ਅੰਮ੍ਰਿਤ ਛਕਣਾ ਤੇ ਸਾਰਿਆਂ ਨੂੰ ਛਕਣਾ ਪਏਗਾ ਸਮੇਤ ਪਰਿਵਾਰ ਦੇ 500 ਨੂੰ ਨਾਲ ਲੈ ਕੇ ਡੱਲੇ ਨੇ ਅੰਮ੍ਰਿਤ ਛਕਿਆ 500 ਨੂੰ ਨਾਲ ਲੈ ਕੇ ਅੰਮ੍ਰਿਤ ਛਕਿਆ ਮਛਾੜੇ ਨੂੰ ਦਿੱਤਾ ਤਾਂ ਆ ਗਿਆ ਕਰਜੇ ਘਰ ਦੇ ਸਾਹਮਣੇ ਨਮਸਕਾਰ ਕੀਤੀ ਫਤਿਹ ਬੁਲਾਈ ਪਿਤਾ ਜੀ ਹੁਣ ਤਾਂ ਜਗ੍ਹਾ ਮਿਲ ਜਾਏਗੀ ਪੀੜੀ ਕਿ ਜਿੰਨੇ ਤਾਂ ਮਹਾਰਾਜ ਨੇ ਉਸਨੇ ਕਿਹਾ ਸੀ ਗੱਜ ਕੇ ਪੜ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਗੇੜੇ ਮਹਾਰਾਜ ਕਹੇ ਡੱਲਿਆ ਤੈਨੂੰ ਇਕੱਲੇ ਨੂੰ ਨਹੀਂ ਇਹ ਜਿੰਨਾ ਨੂੰ ਅੰਮ੍ਰਿਤ ਛਕਾਇਆ ਸੰਗੀ ਸਾਥੀ ਸਗਲ ਤਰਾਈ ਤੇਰੇ ਕੁਟੰਬ ਸੰਗ ਲੋਕ ਕੁੱਲ ਸੁਣਾਇਆ ਤੇਰਾ ਇਕੱਲੇ ਦਾ ਕੀ ਸਾਰਿਆਂ ਨੂੰ ਤਾਰ ਦਿਆਂਗੇ ਇਹ ਮਾੜ ਨੇ ਕਿਰਪਾ ਕੀਤੀ ਹੈ ਅੱਜ ਆਪਾਂ ਨੇ ਕਿਹਾ ਮਾਰ ਲੋ ਕਿੰਨੇ ਕੁ ਤਰਨ ਵਾਲੇ ਬਣੇ ਮਾੜੇ ਦੀ ਕਿਰਪਾ ਸਵਾ ਸੌ ਤੋਂ ਉੱਪਰ ਛਕ ਲਿਆ ਪਰ ਜਿਹੜੇ ਲਿਆਏ ਹੈ ਉਹਨਾਂ ਨੂੰ ਪਤਾ ਨੀ ਕੀ ਹੋ ਗਿਆ ਕੀ ਉਹਨਾਂ ਨੂੰ ਮਾੜੇ ਨੇ ਕਿਰਪਾ ਕਰ ਦਿੱਤੀ ਉਹਨਾਂ ਤੇ ਕੋਈ ਸਾਰ ਸੀ ਇੱਕ ਉਹਨੇ ਘੋਰ ਮੰਤਰ ਸਭ ਕੀਤਾ ਸੀ ਕੋਰਮਾਤਰ ਸਿੱਧ ਕਰੀ ਦਾ ਨਿਸ਼ਠਾ ਖਾ ਕੇ ਆਪਣੀ ਕਿਰਿਆ ਖਾ ਕੇ ਉਹਦਾ ਬਚਨ ਪੂਰਾ ਹੋਣ ਲੱਗ ਪੈਂਦਾ ਛੇਤੀ। ਵੈਸੇ ਬੰਦਗੀ ਨਾਲ ਹੋਣ ਲੱਗ ਪੈਂਦਾ, ਬੰਦਗੀ ਨਾਲ ਨੀ ਉਹਦਾ ਕੰਮ ਕਰਦਾ, ਪਰ ਜਿਹੜੇ ਬਹੁਤੇ ਕਾਹਲੇ ਹੁੰਦੇ ਉਹ ਚੀਜ਼ਾਂ ਕਰਦੇ ਹੈ। ਇੱਕ ਕੋਈ ਜੱਤ ਤੁਰਿਆ ਜਾਂਦਾ ਘੋੜੇ ਤੇ ਚੜਿਆ ਤੇ ਸਾਧ ਕੋਲ ਜੀ ਲੰਘਿਆ ਮੱਥਾ ਨਾ ਟੇਕਿਆ ਤੇ ਘੋੜਾ ਮਾਰਤਾ ਉਹਦਾ, ਘੋੜਾ ਮਾਰਤਾ ਪਿੱਛੇ ਉਹ ਜਿਮੀਦਾਰ ਨੇ ਦੇਖਿਆ ਵੀ ਘੋੜਾ ਨੂੰ ਹੌਲੀ ਹੌਲੀ ਲਿਜਾ ਰਿਹਾ ਤੇ ਮਾਰ ਕੇ ਨਾ ਦਿੱਤਾ ਇਹ ਸਾਹ ਲੱਤੀ ਜਾਂਦਾ। ਉਹ ਜੱਤ ਨੇ ਖਿਆਲ ਕੀਤਾ ਇਹ ਘੋੜਾ ਸਾਹਿਬ ਨੂੰ ਮਾਰਿਆ ਨੇ ਕੁੜ ਕੀਤਾ ਉਹਨੂੰ ਮੱਥਾ ਮੁੱਥਾ ਟੇਕ ਜੇ ਮਨਾਜੀਏ ਸਾਹਿਬ ਨੂੰ। ਕੋਲੇ ਜਾ ਉਹਦਾ ਨਮਸਕਾਰ ਕੀਤੀ, ਬਾਬਾ ਜੀ ਭੁੱਲ ਗਏ ਜੀ ਗਲਤੀ ਹੋ ਗਈ, ਕਹਿੰਦਾ ਮਰਵਾ ਕੇ ਆ ਗਿਆ ਪਹਿਲਾਂ ਨੇ ਮੱਥਾ ਟੇਕਿਆ, ਕਹਿੰਦਾ ਬਾਬਾ ਜੀ ਭੁੱਲ ਗਏ ਗੰਧ ਟੇਕ ਕੇ ਲੰਘਿਆ ਕਰੋ। ਸਾਹਿਬ ਨੂੰ ਬਸ਼ਕਾਰ ਲਿਆ ਜੱਤ ਨੇ, ਜੇ ਘੋੜਾ ਜੇ ਗੱਲ ਹੋਈ ਕਹਿਣਗੇ ਤੁਹਾਡੇ ਤਾਕਤ ਕਿੰਨੀ ਕੁ ਹੈ, ਕਹਿੰਦਾ ਮੈਂ 50 ਕਰਮਾਂ ਤੱਕ ਕੋਈ ਚੀਜ਼ ਮੇਰੇ ਅੱਗੇ ਵਾਲੇ ਮੈਨੂੰ ਹੁੱਲਣ ਨਹੀਂ ਦਿੰਦਾ। ਬਾਬਾ ਜੀ ਉਦੋਂ ਪਰੇ ਮੇਰੀ ਸ਼ਕਤੀ ਨਹੀਂ, ਸੱਤ ਬਚਨੀ ਫਿਰ ਮੇਰਾ ਘੋੜਾ ਜਿਉਂਦਾ ਕਰ ਦਿਓ, ਮੈਂ ਗਰੀਬ ਮਾਰਿਆ ਗਿਆ। ਉਹ ਸਾਹਿਬ ਨੇ ਘੋੜਾ ਜਿਉਂਦਾ ਕਰਤਾ, ਜੱਟ ਮਤਲਬ ਖਰਾ ਨੂੰ ਲੈ ਗਏ ਚੋਰ, ਜੱਟ ਚੜ ਗਿਆ ਘੋੜੇ ਤੇ 52 ਕਰਮਾਂ ਦੀ ਵਿੱਚ ਤੇ ਗਾਲਾਂ ਕੱਢਣ ਲੱਗ ਪਿਆ। ਕਹਿੰਦਾ ਸਾਹਿਬ ਮੇਰਾ ਘੋੜਾ ਮਰ ਗਿਆ ਤੇ ਮੇਰਾ ਘੋੜਾ ਜਿਉਂਦਾ ਹੋ ਗਿਆ, ਤੂੰ ਦੱਸ ਵੀ ਤੇਰੇ ਪੱਲੇ ਤਾਂ ਗੰਦਗੀ ਰਹਿ ਗਈ ਨੇ, ਖਾਣ ਨੂੰ ਕਿਹੜੇ ਪੱਲੇ ਕੀ ਪਿਆ। ਉਹ ਭਰਾਵੇ ਤੁਸੀਂ ਲਿਆਂਦਾ ਬੱਚੇ ਨੂੰ ਤੇ ਤੁਸੀਂ ਕੀਤੀ ਸੇਵਾ, ਖਾਣ ਵਾਲੇ ਖਾ ਕੇ ਚਲੇ ਗਏ, ਸੁਣਨ ਵਾਲੇ ਸੁਣ ਕੇ ਚਲੇ ਗਏ, ਤੁਹਾਡੇ ਪੱਲੇ ਮੈਨੂੰ ਦੱਸੋ ਕੀ ਪਿਆ। ਆਪਣੇ ਕਹਿੰਦੇ ਪੱਲੇ ਕੀ ਪਿਆ ਜੀ, ਅੰਮ੍ਰਿਤ ਨਹੀਂ ਛਕਿਆ ਤੇ। ਸੋ ਸਤਿਗੁਰੂ ਗਰੀਬ ਨੇ ਸੱਚੇ ਪਾਤਸ਼ਾਹ ਕਹਿੰਦੇ ਨਾਲ ਕੁਰਾਂਕਾ ਦੇ ਗਿਆ। ਸੋ ਇਸ ਤਰੀਕੇ ਦੇ ਨਾਲ ਜਿਹੜੇ ਕੰਡੇ ਹੋ ਗਿਆ ਸ਼ਬਦ ਸੁਣ ਕਰਕੇ ਹਰਨ ਬੁੰਨਿਆ ਲੈਣਾ ਸਾਹਮਣੇ ਦੌੜ ਕੇ ਆਉਂਦਾ, ਇਸੇ ਤਰ੍ਹਾਂ ਸਤਿਗੁਰੂ ਕਣਗੀ ਧਰ ਗਏ ਛਕਾਰੀ ਦੇ ਉਪਦੇਸ਼ ਰੂਪੀ ਕੰਡੇ ਹੋ ਗਏ ਸ਼ਬਦ ਨੂੰ ਸੁਣ ਕੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਹਰਨ ਦੀ ਤਰ੍ਹਾਂ ਦੌੜ ਕੇ ਸਾਹਮਣੇ ਆਉਂਦੇ ਹਨ।
ਭਾਵਰ ਲੋਭੀ ਕੁਸੁੰਬਾ
ਸਕਾਰ, ਇਹ ਕੁਸੁਮ ਫੁੱਲ ਦੀ ਸੁਗੰਧੀ ਲੈਣ ਦਾ ਲੋਭੀ ਸ਼ਕੀਨ ਹੁੰਦਾ ਭਾਈ,
ਮੇਰੇ ਆਪ ਬੰਦਾਵਾ
ਪਰ ਮੁੜ ਕੇ ਆਪਣੇ ਆਪ ਨੂੰ ਵਿੱਚ ਬਣਾ ਲੈਂਦਾ। ਕਵਲ ਵਿੱਚ ਸੁਗੰਧੀ ਹੁੰਦੀ ਹੈ ਪਰ ਉਹਦੇ ਵਿੱਚ ਇੱਕ ਕੰਡਾ ਵੀ ਹੁੰਦਾ, ਜਦੋਂ ਭੌਰਾ ਜਾ ਕੇ ਉਹਦੇ ਉੱਪਰ ਬੈਠਦਾ ਹੈ ਤਾਂ ਕੰਡੇ ਵਿੱਚ ਕੰਡਾ ਉਹਦੇ ਵਿੱਚ ਵੀ ਲੰਘ ਜਾਂਦਾ, ਪਰ ਇਹ ਲਟੂਆ ਹੁੰਦਾ ਸੁਗੰਧੀ ਦਾ। ਉਹ ਨਾਸਕਾਂ ਲੱਗ ਜਾਂਦੀਆਂ ਪੰਖੜੀ ਦੇ ਨਾਲ, ਸਾਰੀ ਦਿਹਾੜੀ ਬੈਠਾ ਰਹਿੰਦਾ, ਸੂਰਜ ਡੁੱਬ ਜਾਂਦਾ ਤੇ ਭੌਰਾ ਘੁੱਟਿਆ ਜਾਂਦਾ ਵਿੱਚ, ਦਿਨ ਚੜ੍ਹ ਤੋਂ ਪਹਿਲਾਂ ਗਾਂਧੀ ਤੋੜ ਕੇ ਲੈ ਜਾਂਦਾ, ਜਿੱਥੇ ਕਵਲ ਦੇ ਫੁੱਲ ਦਾ ਤੇਲ ਕੱਢਦਾ ਉੱਥੇ ਵਿੱਚੋਂ ਭੌਰੇ ਦਾ ਵੀ ਤੇਲ ਨਾਲ ਹੀ ਕੱਢ ਦਿੰਦਾ। ਇਹ ਤਾਂ ਤੇਲ ਨਿਕਲ ਗਿਆ ਨਾ, ਪਰ ਗੁਰੂ ਤੇ ਗੁਰਸਿੱਖ ਜਿਹੜੇ ਹਨ ਉਹ ਜਿਨ੍ਹਾਂ ਨੇ ਪ੍ਰੇਮ ਰੂਪੀ ਕੰਡੇ ਦੇ ਵਿੱਚ ਆਪਣੇ ਮਨ ਰੂਪੀ ਫੁੱਲ ਨੂੰ ਬੰਨ ਲਿਆ, ਉਹਨਾਂ ਨੂੰ ਜਮਦੂਤ ਰੂਪੀ ਗਾਂਧੀ ਗੁਰੂ ਤੇ ਪਿਆਰੇ ਤੋੜ ਕੇ ਤੇ ਤੇਲ ਨਹੀਂ ਕੱਢ ਸਕੇਗਾ ਉਹਨਾਂ ਦਾ। ਉਹਨਾਂ ਨੂੰ ਸਤਿਗੁਰੂ ਜੀ ਬਚਾ ਲੈਂਦੇ ਹਨ, ਪਰ ਪਰਮੇਸ਼ਰ ਦੇ ਪਿਆਰਿਆਂ ਦਾ ਜਿਹੜਾ ਮਨ ਰੂਪੀ ਭੌਰਾ ਹੈ ਇਹ ਸਤਿਗੁਰੂ ਦੇ ਉਪਦੇਸ਼ ਰੂਪੀ ਇਹ ਕਵਲ ਫੁੱਲ ਦੇ ਵਿੱਚੋਂ ਭਗਤੀ ਰੂਪੀ ਸੁਗੰਧੀ ਲੈਣ ਵਾਸਤੇ ਜਾਂਦਾ ਹੈ। ਕਰਨ ਮੋਤਾ ਮੈਤਰੀ ਤੇ ਪੇਖਿਆ ਰੂਪੇ ਪੰਖੜੀਆਂ ਖਿੜਦੀਆਂ ਹਨ, ਪ੍ਰੀਤ ਰੂਪੀ ਨਾਸਕਾ ਲਾ ਕਰਕੇ ਆਪਣੇ ਆਪ ਨੂੰ ਪ੍ਰੇਮ ਰੂਪੀ ਕੰਡੇ ਚ ਬਣਾ ਲੈਂਦਾ ਜਗਿਆਸੂ ਰੂਪ ਭੌਰਾ।
ਕਿਉਂ ਸੰਤ ਜਨਾ ਹਰ ਪ੍ਰੀਤ
ਪ੍ਰਮਾਣ ਦਿੱਤੇ ਸਤਿਗੁਰੂ ਨੇ, ਇੱਕ ਮੱਛੀ ਦਾ, ਦੂਜਾ ਬੰਬੀਰੇ ਦਾ ਤੇ ਤੀਜਾ ਹਰਨ ਦਾ, ਚੌਥਾ ਭੌਰੇ ਦਾ, ਤੇ ਚਾਰ ਪ੍ਰਮਾਣ ਦੇ ਕਰਕੇ ਮਹਾਰਾਜ ਨੇ ਪਰਮੇਸ਼ਰ ਦੇ ਪਿਆਰ ਦੀ ਪ੍ਰੀਤੀ ਪ੍ਰਗਟ ਕਰਕੇ ਦੱਸੋ ਪੜੇ ਪੰਥ ਗੁਰਮੁਖੋ।
ਕਿਉਂ ਸੰਤ ਜਨਾ ਹਰ ਪ੍ਰੀਤ ਹੈ,
ਭਾਈ ਸੰਤ ਜਨਾ ਪਿਆਰ ਵੀ ਹਰੀ ਦੇ ਨਾਲ ਪ੍ਰੀਤੀ ਹੈ। ਤੇ ਸੰਤ ਕਹਿੰਦੇ ਕਿਉਂ ਹੈ, ਚੋਲਾ ਪਾਉਣ ਦਾ ਨਾਮ ਤਾਂ ਸੰਤ ਨੂੰ ਹੈ, ਮਾਲਾ ਪਕੜ ਦੇ ਨਾਮ ਸੰਤ ਤੁਹਾਨੂੰ ਹੈ। ਸੰਤ ਬਾਰੇ ਤਾਂ ਬਚਨ ਕਹੇ ਹੈ, ਜਿਨ੍ਹਾਂ ਸਾਸ ਗਰਾਸ ਨੂੰ ਵਿਸਰੈ ਹਰ ਨਾਮਾ ਮਨ ਮੰਤ ਧੰਨ ਸੇ ਨਾਨਕਾ ਪੂਰਨ ਸੋਈ ਸੰਤ। ਉਹਨਾਂ ਨਾਲ ਪੂਰਨ ਸੰਤ ਦਾ ਸਵਾਸ ਵਾ ਜਪੇ ਤੇ ਇੱਕ ਪੰਕਤੀ ਹੋਰ ਵੀ ਹੁੰਦੀ ਹੈ, ਸੰਤ ਨਾ ਛੋੜਾ ਸੰਤ ਜਾਂ ਕੋਟਕ ਮਿਲਾ ਅਸੰਤ। ਕਹਿੰਦੇ ਸੰਤ ਉਹਨਾਂ ਦਾ ਸ਼ਾਂਤੀ ਨਾ ਛੱਡੇ, ਭਾਵੇਂ ਕਰੋੜਾਂ ਮਨ ਘੜਤ ਗੱਲਾਂ ਕਰਨ ਵਾਲੇ ਮਿਲ ਜਾਣ, ਪਰ ਜਿਹੜੇ ਨਾਸਤਕ ਹੈ ਉਹ ਅਰਥ ਕਰਦੇ ਹੈ ਅਗਰ ਸੰਤ ਨਾ ਛੋੜਾ ਸੰਤ। ਸੰਤ ਫਿਰ ਉਹਨਾਂ ਦਾ ਸੰਤ ਨੂੰ ਨਾ ਛੱਡੇ ਕੇ ਨਾਲ ਹੀ ਲਈ ਫਿਰੇ, ਤੇ ਜਿਹੜਾ ਸੰਤ ਕੁਵਾਰਾ ਉਹ ਕਿਉਂ ਲਿਆਊਗਾ, ਜਿਹੜਾ ਵਿਆਹ ਹੀ ਨਹੀਂ ਰਿਹਾ, ਜਿਹਨੇ ਵਿਆਹ ਹੀ ਨਹੀਂ ਕਰਾਇਆ ਸਾਰੀ ਜ਼ਿੰਦਗੀ। ਅੱਜ ਮੈਨੂੰ ਪਤਾ ਪਿੱਛੇ ਲੱਗਾ ਕਿ ਪ੍ਰੇਮੀ ਇੱਥੇ ਆਇਆ ਹੋਵੇ, ਚੰਗੀ ਗੱਲ ਅਜੇ ਆਸਣ ਤੇ ਆ ਜਾਵੇ ਤੇ ਉਹ ਜਿਹਨੇ ਮੈਥੋਂ ਦਸਵੀਂ ਬਾਣੀ ਬਾਰੇ ਪੁੱਛਿਆ ਸੀ, ਦੱਸਦੇ ਨਾਮ ਧਾਰ ਗਿਆ ਸੀ, ਉਹ ਪੰਕਤੀ ਪੜ੍ਹਦੇ ਨਾਮ ਤੇ ਨਾਮ ਧਾਰੀ ਸੜਨ ਤੇਰੀ ਰਾਖ ਲੀਜਾ ਕਾਤ ਬੇਰੀ ਤੇ ਪੰਕਤੀ ਗੁਰਬਾਣੀ ਦੀਆਂ ਪਿੰਡ ਵੇਖ ਨਾਮ ਧਾਰੀਆਂ ਦੇ ਬਾਰੇ ਕਿਹਾ ਨਾਮ ਧਾਰੀ ਸੜਨ ਤੇਰੀ ਰਾਖ ਲੀਜਾ ਕਾਤ ਬੇਰੀ ਅਖੇ ਨਾਮ ਧਾਰੀ ਤੇਰੀ ਸਾਨੂੰ ਸਾਡੀ ਅਖੇ ਬੇਰੀ ਕੱਟ ਦੇ ਤੇ ਦਸਾਂ ਪਾਤਸ਼ਾਹ ਨੂੰ ਮੰਨਦੇ ਨੀ। ਇਹਨੇ ਪੁੱਛੋ ਵੀ ਤੁਹਾਡੇ ਗੁਰੂ ਕਿੰਨੇ ਹੈ, 14-15 ਬਣਾਈ ਬੈਠੇ ਹੋ ਤੇ ਪੁੱਛਦੇ ਦਸਵੀਂ ਬਾਣੀ ਬਾਰੇ, ਤੁਸੀਂ ਤੁਹਾਨੂੰ ਪੁੱਛਣ ਦਾ ਅਧਿਕਾਰ ਕੀ ਹੈ, ਤੁਸੀਂ ਗੁਰੂ ਮੰਨੇ ਨੀ ਤੇ ਫਿਰ ਸਰਸੇ ਸੱਜਣ ਸੰਤ ਪਿਆਰੇ ਉੱਥੇ ਪੰਕਤੀ ਪੜ੍ਹਦੇ ਰਹੇ ਅਰਥ ਕਰਦੇ ਹੈ ਆਖਿਰ ਸਰਸੇ ਸੱਜਣ ਸੰਤ ਪਿਆਰੇ ਜਿਹੜੇ ਪਿਆਰੇ ਸੱਜਣ ਸੰਤ ਹੈ ਸਰਸੇ ਵੀ ਜੰਮੇ ਹੈ ਤੇ ਮੰਨ ਲਓ ਉਹਨਾਂ ਨੇ ਅੱਖਰਾਂ ਮੁਤਾਬਕ ਅਰਥ ਤਾਂ ਗੁਰਮਤਿ ਹੋ ਰਿਹਾ। ਮੈਂ ਤੁਹਾਨੂੰ ਦੱਸਦਾ ਜੇ ਪਹਿਲਾਂ ਸਰਸੇ ਸੱਜਣ ਸੰਤ ਪਿਆਰੇ ਹੋਣ ਨਾਮ ਧਾਰੀ ਕੇਵਲ ਸੰਤ ਹੈ ਤੇ ਮੰਨ ਲਓ ਸਰਸੇ ਵੀ ਜੰਮਿਆ ਤਾਂ ਸੰਤ ਹੋ ਗਿਆ ਤੇ ਗੁਰੂ ਕੀ ਬਾਣੀ ਚਾਹੁੰਦਾ ਸਾਵਣ ਸਰਸੀ ਕਾਮਣੀ ਤਰਨ ਕਮੀਸ਼ਨ ਪਿਆਰ। ਮੈਂ ਤਾਂ ਕਦੇ ਸਰਸੇ ਸ਼ਹਿਰ ਸੁਣਿਆ ਨੀ, ਤੁਸੀਂ ਕਿਸੇ ਨੂੰ ਸੁਣਿਆ ਤਾਂ ਦੱਸਦੇ ਹੋ, ਮੈਂ ਨੀ ਸੁਣਿਆ ਕਿਸੇ ਤੋਂ ਸਰਸੀ ਸ਼ਹਿਰ ਸਰਸਾ ਤਾਂ ਹੈਗਾ ਪਰ ਸਰਸੀ ਸ਼ਹਿਰ ਨੀ ਸੁਣਿਆ। ਤੇ ਜੇ ਭਲਾ ਹੋਵੇ ਵੀ ਤਾਂ ਕਹਿੰਦੇ ਸਰਸੇ ਸੱਜਣ ਸੰਤ ਪਿਆਰੇ, ਪਿਆਰੇ ਸੱਜਣ ਵੇਲੇ ਸੰਤ ਹੈ ਤੇ ਸਰਸੇ ਵੀ ਜੰਮੇ ਹੋਏ ਤੇ ਜਿਹੜੇ ਭਾਈ ਅੰਮ੍ਰਿਤਸਰ ਚ ਜੰਮੇ ਚੋਰੀ ਹੈ ਸਾਰੇ, ਜਿਹੜੇ ਕਾਟੇ ਚ ਜੰਮੇ ਡਾਕੂ ਹੈ। ਤੇ ਜੇ ਭਲਾ ਮੰਨਿਆ ਜਾਵੇ ਸਰਸੇ ਵਾਲੇ ਸੰਤ ਹੈ ਤੇ ਵਿਆਹੇ ਹੈ ਤੇ ਸਰਸੀ ਸ਼ਹਿਰ ਕੋਈ ਨੀ, ਸਰਸੀ ਸ਼ਹਿਰ ਤੇ ਵਿਆਹੀਆਂ ਕਿੱਥੋਂ? ਇੰਨੀਆਂ ਮਨ ਘੱਟ ਗੱਲਾਂ, 16-16, 17-17 ਗੁਰੂ ਬਣਾਈ ਚੜ੍ਹਦੇ ਕਿ ਪੱਤਰਾ ਪਾਠ ਰੱਖ ਲੈਂਦੇ ਹੈ ਤੇ ਚਿੱਟਾ ਲਿਖ ਲਿਖ ਕੇ ਭੇਜ ਦਿੰਦੇ ਨੇ, ਉਹਦਾ ਨੀ ਪਤਾ ਲੱਗਦਾ ਕਿ ਫੜ ਕੇ ਸੇਵਾ ਕਰਨੀ ਚੰਗੀ ਤਰ੍ਹਾਂ ਸੀ ਉਹਦੀ। ਤੇਰਾ ਅਧਿਕਾਰ ਕੀ ਹੈ ਪੁੱਛਣ ਦਾ ਸਾਨੂੰ, ਕਹਿੰਦੀ ਘਰ ਬਾਰੇ ਤੂੰ ਮੰਨਦਾ ਨੀ ਗੁਰੂਆਂ ਨੂੰ, ਤੂੰ ਮੰਨਦਾ ਆਪਦੇ ਨੂੰ ਕਿਸੇ ਨੂੰ? ਹਾਂ ਜੇ ਤੇਰਾ ਦਸਵੇਂ ਪਾਤਸ਼ਾਹ ਤੇ ਭਰੋਸਾ ਹੈ ਫਿਰ ਤੇਰਾ ਅਧਿਕਾਰ ਹੈ, ਫਿਰ ਤੈਨੂੰ ਦੱਸ ਵੀ ਦੇਵਾਂਗੇ। ਗੁਰੂ ਕੇ ਪਿਆਰੇ ਗੁਰੂ ਕੋਈ ਵੀ ਬੰਦਾ ਨੀ ਹੋ ਸਕਦਾ, ਗੁਰੂ ਹੋ ਸਕਦਾ ਕੇਵਲ ਦਸਵੇਂ ਪਾਤਸ਼ਾਹ ਹੋ ਸਕਦੇ, ਦਸਵੇਂ ਸਰੂਪ ਹੋ ਸਕਦੇ ਹੈ, ਦਸਾਂ ਸਰੂਪਾਂ ਦੀ ਆਤਮਿਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਸਕਦੇ ਹੈ। ਇਹ ਜਿਹੜੇ ਕਹਿੰਦੇ ਸਾਡਾ ਇਹ ਭਾਈ ਰਾਮ ਸਿੰਘ ਸੀ, ਇਹਨੂੰ ਪੁੱਛੋ ਭਾਈ ਰਾਮ ਸਿੰਘ ਵਰਗੇ ਹੋ? ਭਾਈ ਰਾਮ ਸਿੰਘ ਦਾ ਗਾਤਰ ਕਿਰਪਾਨ ਸੀ। ਤੁਹਾਨੂੰ ਮੈਂ ਪੇਪਾ ਸੁਣਾ ਦਿੰਦਾ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੀਆਂ, ਜਿਨ੍ਹਾਂ ਨੇ ਇਹਨਾਂ ਨੇ ਸੰਗਤ ਕੀਤੀ, ਆਪ ਸਿੰਘ ਜੀ ਰਲ ਕੇ ਮਿਲ ਕੇ ਚੱਲਦੇ ਰਹੇ। ਭਾਈ ਰਾਮ ਸਿੰਘ ਅੰਮ੍ਰਿਤਧਾਰੀ ਜਿਹੜਾ ਕੂਕਾ ਸੀ, ਬੜਾ ਕੱਟੜ ਗੁਰਸਿੱਖ ਸੀ, ਬਾਣੀਆਂ ਦੇ ਨਿਤਨੇ ਵੀ ਸੀ। ਤੇ ਇਹਨੂੰ ਪੁੱਛੋ ਤੁਹਾਡੀਆਂ ਕਿਰਪਾਨਾਂ ਕਿੱਥੇ ਹੈ? ਇੱਕ ਪਾਸੇ ਭਾਈ ਰਾਮ ਸਿੰਘ ਨੂੰ ਕਹਿੰਦੇ ਸਾਡਾ ਵੱਡਾ ਸੀ ਤੇ ਵੱਡਿਆਂ ਦੀ ਸੇਵਾ ਇਹੀ ਕਰਦੇ, ਕਿਰਪਾਨਾਂ ਪਾਉਣੀਆਂ। ਥੋੜਾ ਕੱਟੜਗੜ ਸਿੱਖ ਸੀ ਭਾਈ ਰਾਮ ਸਿੰਘ, ਤਾਂ ਅਸੀਂ ਨੀ ਮੰਨਦੇ ਹੋ। ਗੁਰੂ ਕੇ ਪਿਆਰੇ ਤੂਮਤ ਨੀ ਲਾਉਣੀ ਚਾਹੀਦੀ ਕਿਸੇ ਤੇ ਆਪਣੇ ਵੱਡਿਆਂ ਦੀ ਦਸਤਾਰ ਨੂੰ ਦਾਗ ਨੀ ਲਾਉਣਾ ਚਾਹੀਦਾ। ਭਾਈ ਰਾਮ ਸਿੰਘ ਕਿਰਪਾਨਧਾਰੀ ਹੋਵੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ, ਪੂਰੀ ਭਾਵਨਾ ਹੋਵੇ ਤੇ ਤੁਸੀਂ ਹੁਣ ਦੇ ਉੱਠ ਕੇ ਤੇ ਚਿੱਟਾ ਭੇਜਦੇ ਹੈ ਤੇ ਕਦੇ ਪੱਤਰਾ ਪਾਠ ਕਰ ਲਿਆ ਤੇ ਕਦੇ ਇੱਧਰ ਪੱਤਰਾ ਪਾਠ ਕਰ ਰਹੇ, ਕਦੇ ਕੁਝ ਕਰ ਲਿਆ ਤੇ ਬੰਦੇ ਜੋ ਧਾਰਮਿਕ ਸਾਡਾ ਹੁਣ 14ਵਾਂ ਗੁਰੂ ਜਗਜੀਤ ਸਿੰਘ ਹੈ, ਇਹਨੂੰ ਕਹੋ ਕਿ ਭਲਾ ਸਵਾਲ ਆਪਣੇ 10,000 ਦੀ ਤੀਰ ਕੱਢੇਗਾ ਕਿ ਜੀ, ਇਹਨੂੰ ਕਹੋ ਨਾ ਮੈਂ ਇੱਕ ਮਾਰ ਦਾ ਮੂੰਹ ਤੇ ਰੋਕ ਕੇ 5 ਸਾਹਿਬ ਬਣਾ ਕੇ ਵਿਖਾਵੇ, ਉਹਦਾ ਇੱਕ ਕਟੋਰੀ ਨਿੰਮ ਦੀ ਮਿੱਠੀ ਕਰਕੇ ਵਿਖਾਵੇ, ਗੁਰੂ ਨਾਨਕ ਦੇ ਬੂਟਾ ਮਿੱਠਾ ਕਰ ਦਿੱਤਾ ਹੈ, ਸਤਿਗੁਰੂ ਨਾਨਕ ਦੇ ਤਪ ਦਾ ਕੜਾਹਾ ਛਾੜ ਦਿੱਤਾ ਹੈ, ਇਹਨੂੰ ਕਹੋ ਮੈਂ ਸਰਗਾ ਮੂੰਹ ਤੇ ਲੋਨਾ ਤਪਾ ਕੇ ਠੰਡਾ ਕਰਕੇ ਵਿਖਾਵੇ, ਲੈ ਮੈਂ ਇਹਨੂੰ ਗੁਰੂ ਮੰਨ ਲਊ। ਇੰਨੀਆਂ ਮਨ ਘੱਟ ਗੱਲਾਂ, ਗੁਰੂ ਕੇ ਪਿਆਰੇ ਸਾਲ ਪੈਣ ਰਹਿਣੇ ਚਾਹੀਦੇ, ਇਹ ਨੀ ਕਿ ਸਾਡਾ ਕੂਕਾ ਦਾ ਕੋਈ ਡਰ ਹੈ, ਕੂਕੇ ਸਾਨੂੰ ਮਿਲਦੇ ਵੀ ਨਾਮ ਧਾਰੀ, ਪਰ ਆ ਜਿਹੜਾ ਅੱਜ ਮਿਲਿਆ ਉਹਦੇ ਵਿੱਚ ਕਦੋਂ ਮਿਲਿਆ? ਉਹ ਮੈਨੂੰ ਪਤਾ ਪਿੱਛੇ ਲੱਗਾ ਵੀ ਇਹ ਨਾਮ ਧਾਰੀ ਸੀ ਤੇ ਤਾਂ ਇਹਦੇ ਪੁੱਤਰਾ ਬਣਾਉਂਦਾ ਸੀ। ਸੋ ਗੁਰੂ ਕੇ ਪਿਆਰੇ ਨਾਲ ਸੰਤਾਂ ਬਾਰੇ ਕਹਿੰਦੇ ਪੜ ਪੰਕਤੀ ਗੁਰਮੁਖ ਹੈ, ਮੱਛੀ ਪਾਣੀ ਨਾਲ ਪ੍ਰੀਤੀ ਹੈ, ਬੰਬੀਏ ਸਵਾਤੀ ਬੂੰਦ ਨਾਲ ਪ੍ਰੀਤੀ ਹੈ, ਹਰਨ ਦੀ ਘੰਡੇ ਹੋੜੇ ਸ਼ਬਦ ਨਾਲ ਪ੍ਰੀਤੀ ਹੈ, ਤੇ ਭਾਵੇਂ ਵੀ ਫੁੱਲ ਨਾਲ ਪ੍ਰੀਤੀ ਹੈ, ਕਿਉਂ ਪਰਮੇਸ਼ਵਰ ਦੇ ਪਿਆਰ ਵੀ ਹਰੀ ਦੇ ਨਾਲ ਪ੍ਰੀਤੀ ਹੈ, ਤੜਕਾ ਨੀ ਕਰੇ ਕਰਦੇ, ਅਨੇਕ ਪ੍ਰਕਾਰ ਦੀਆਂ ਝੁੱਤਰਬਾਜ਼ੀਆਂ ਨੀ ਕਰਦੇ।
ਦੇਖ ਦਰਸ਼ੇ ਵਗਾਵਾ।
ਉਹ ਤਾਂ ਦਰਸ਼ਨ ਦੇ ਕਰਕੇ ਰੱਜ ਜਾਂਦੇ, ਦਰਸ਼ਨ ਦਿੱਤੇ ਰਹਿਣ ਬਜੋਗਾ ਜੀ। ਹੋਰ ਰਹਿ ਨਾ ਸਕਾਂ ਮੈਂ ਦੇਖ ਕੇ ਪ੍ਰੀਤ ਨਾ, ਮੈਂ ਨੀਰ ਰਹਿ ਨਾ ਚੱਲੋ ਜੀ। ਮੰਦਰ ਚੱਲ ਕੇ ਪੰਥ ਲਿਆੜੋ, ਮੈਂ ਨੀਰ ਪਰ ਆਇਓ। ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ, ਹੋਰ ਕਹ ਮੇਰਾ ਪ੍ਰਸਤ ਭਗਵੰਤਾ। ਮੋਹੇ ਰਹਿਣ ਨਾ ਆਵੇ, ਨੀਂਦ ਨਾ ਆਵੇ। ਮੈਂ ਦੇਖੇ ਗੁਰ ਦਰਬਾਰੇ ਜੀ, ਐਸੇ ਨੰਦ ਦੀ ਪ੍ਰਾਪਤੀ ਵਾਲੇ ਪਰਮੇਸ਼ਰ ਦੇ ਪਿਆਰੇ ਹੋ ਜਾਂਦੇ ਹਨ। ਚਾਰ ਪੈਰ ਤੋਂ ਦੁਗਾ ਸਮਾਨੇ, ਰਹਿਣ ਪਈ ਤਬ ਅੰਤ ਨਾ ਜਾਣੇ। ਐਸਾ ਪਿਆਰਿਆਂ ਦਾ ਪਿਆਰ ਹੁੰਦਾ। ਇਹੋ ਜਿਹੇ ਪਖੰਡਵਾਦੀ ਜੇ ਲੋਕ ਹੈ ਨਾ, ਬਹੁਤ ਚਮਕੀਲੇ ਪਾ ਕੇ ਵਿਖਾਉਂਦੇ ਫਿਰਦੇ ਹੈ। ਇਹਨਾਂ ਤੋਂ ਸਾਫ਼ ਕਰ ਰਹਿਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਿੰਘੋ ਕਰੇ ਕਿਸੇ ਨੂੰ ਇੰਚ ਮਾਤਰ ਤਾਂ ਕੀ, ਸੂਤ ਮਾਤਰ ਵੀ ਮੱਥਾ ਵੀ ਟੇਕਣਾ ਹੈ ਕਿਸੇ ਨੂੰ। ਕਿੱਡਾ ਵੱਡਾ ਭਾਵੇਂ ਮਹਾਂਪੁਰਖ ਕੋਈ ਹੋਵੇ, ਸਭ ਤੋਂ ਵੱਡਾ ਸਤਿਕਾਰ ਜੇ ਕਰਨਾ ਚਾਹੁੰਦੇ ਹੋ ਤਾਂ ਗੱਜ ਕੇ ਬੁਲਾ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਕਹਿੰਦੇ ਜੀ ਵਾਹਿਗੁਰੂ ਜੀ ਕੀ ਹੈ, ਭਾਈ ਗੁਰਦਾਸ ਨੂੰ ਪੁੱਛੋ ਕੀ ਲਿਖਿਆ ਹੋਇਆ। ਭਾਈ ਗੁਰਦਾਸ ਜੀ ਨੇ ਬਚਨ ਲਿਖੇ ਹੈ, ਜੈਸੇ ਅਸਰ ਤੀਰਥ ਪਰਸ ਕਿਉ ਜੋ ਵਿਚਾਰ ਕਰੋ ਕਵਿਲਾਸ ਰਹੋ, ਜੈਸੇ ਲਾਖ ਵਾਰ ਕੁਰਸ਼ੇਤਰ ਮੇ ਸਮੇਰ ਜਗ ਅਭੰਗ ਠਹਿਓ, ਜੈਸੇ ਕੋਟ ਬਾਰਖ ਤਪ ਉਰਧ ਮੁਖੀ ਬਾ ਸੰਤਰ ਮੇ ਤਨ ਦਾਏ ਗਯੋ, ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇਹਨਾ ਸਾਲੇ ਇੱਕ ਵਾਰੀ ਵਾਹਿਗੁਰੂ ਕਹਿਣ ਦਾ, ਚਲੋ ਫਤਿਹ ਬੁਲਾਵਾਂਗੇ, ਦੋ ਵੇਲਾ ਵਾਹਿਗੁਰੂ ਆਵੇਗੀ। ਤੇ ਪਾਜੋ ਦੋ ਵੇਲਾ ਵਾਹਿਗੁਰੂ ਅੱਖਰ ਆਇਆ ਤੇ ਕਿੰਨਾ ਲਾਭ ਹੋਵੇਗਾ। ਤੇ ਜਿਹੜਾ ਫੜ ਕੇ ਕੋਈ ਪੈਰ ਚੁੰਦਾ ਫਿਰਦਾ, ਕੋਈ ਮੂਛੇ ਮੂੰਹ ਚ ਪਾਉਂਦਾ ਫਿਰਦਾ, ਕੋਈ ਲੱਤਾਂ ਨੂੰ ਘੁਰਦਾ ਫਿਰਦਾ, ਉਹ ਮਿਲੇਗਾ ਕੀ ਕੰਮ ਤੋਂ? ਮੈਂ ਬੇਨਤੀ ਕਰਾਂਗਾ, ਕਦੇ ਕਿਸੇ ਸਾਹ ਦੇ ਪੈਰਾਂ ਨੂੰ ਹੱਥ ਨਾ ਲਾਇਆ ਕਰੋ। ਪੈਰਾਂ ਤੋਂ ਫੜ ਕੇ ਉਹਨੂੰ ਖਿੱਚੀ ਦਾ ਜੀ ਦਸਤਾਰ ਲਾਉਣੀ ਹੋਵੇ, ਇਹ ਚੰਗਾ ਸਤਿਕਾਰ ਕਰੋ, ਪੁੱਠਾ ਮਾਰਿਆ ਕਰੋ ਸਿਰ ਪਰ ਨੂੰ ਟਿਕਾ ਕੇ। ਗੁਰੂ ਕੇ ਪਿਆਰੋ ਫਤਿਹ ਤੋਂ ਬਿਨਾਂ ਕਰੋ, ਕਿਸੇ ਨੂੰ ਬਹੁਤਾ ਨੇੜੇ ਹੋ ਕੇ ਠੀਕ ਹੈ ਆਏ ਗਏ, ਸਤਿਕਾਰ ਕਰੋ, ਮਿਲੋ, ਸੇਵਾ ਕਰੋ, ਪ੍ਰੇਮ ਦੇ ਬਚਨ ਬੈਠ ਕੇ ਕਰੋ, ਸਤਿਕਾਰ ਦੇ ਨਾਲ ਬੁਲਾਓ, ਇੱਕ ਦੂਜੇ ਨੂੰ ਜੀਓ, ਕਹੋ, ਕਹਿਣਾ ਚਾਹੀਦਾ। ਪਰ ਇਹਦਾ ਇਹ ਮਤਲਬ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਕਾਸ਼ ਹੋਣ ਤੇ ਜਿਵੇਂ ਇੱਥੇ ਇੱਕ ਪ੍ਰੇਮੀ ਕੰਡ ਕਰੀ ਬੈਠੇ, ਮਹਾਰਾਜ ਦਾ ਮੂੰਹ ਕੀਤਾ ਉੱਧਰ ਨੂੰ, ਪਤਾ ਨੀ ਅਕਲ ਵੀ ਇੰਨੀ ਵੀ ਆਉਂਦੀ, ਗੁਰੂ ਵੱਲ ਕੰਡ ਕਰਕੇ ਬੈਠੀ, ਪਿੱਛ ਕਰਕੇ ਬੈਠਣੀ ਹੈ। ਸੋ ਗੁਰੂ ਕੇ ਪਿਆਰੇ ਨਾਲ ਨੇ ਕਿਰਪਾਲਤਾ ਕੀਤੀ ਹੈ, ਸ਼ਹੀਦਾਂ ਦੀ ਆਪਾਂ ਯਾਦ ਮਨਾਈ ਹੈ, ਸਾਰੀ ਸੰਗਤ ਨੂੰ ਸ਼ਹੀਦਾਂ ਦੀ ਯਾਦ ਦੇ ਸੰਬੰਧ ਵਿੱਚ ਬੇਨਤੀ ਕਰਾਂਗਾ ਕਿ ਆਪਣੇ ਹਿਰਦੇ ਵਿੱਚ ਆਪਾਂ ਸ਼ਹੀਦਾਂ ਦੀ ਯਾਦ ਨੂੰ ਥਾਂ ਦੇਈਏ ਤੇ ਉਹਨਾਂ ਦੇ ਪਾਏ ਹੋਏ ਪੂਰਨੇ ਤੋਂ ਚੱਲੀਏ। ਇੱਥੋਂ ਦਾ ਪ੍ਰੋਗਰਾਮ ਜਿਹੜਾ ਉਹ ਸਮਾਪਤ ਹੈ ਅੱਜ ਦਾ। ਕੱਲ ਨੂੰ ਤਿੰਨ ਥਾਵਾਂ ਤੋਂ ਕਥਾ ਪ੍ਰਬੰਧਕ ਦੱਸਣਗੇ, ਮੈਨੂੰ ਤਾਂ ਨਾਂ ਨਹੀਂ ਯਾਦ ਗੁਰਦੁਆਰਿਆਂ ਦਾ, ਸੈਕਟਰੀ ਸਾਹਿਬਾਨ ਦੱਸ ਦੇਵੇਗਾ। ਤਿੰਨ ਕਥਾ ਕਰਕੇ ਸ਼ਾਮ ਨੂੰ ਅਗਲੇ ਪ੍ਰੋਗਰਾਮ ਤੇ ਚਾਲਾ ਦੱਸੇਗਾ। ਸੋ ਇੱਥੇ ਰਹਿੰਦਿਆਂ ਦਾਸ ਤੋਂ ਭਾਈ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ, ਜਾਂ ਜਿੱਥੇ ਦੇ ਕਿਸੇ ਸਿੰਘ ਤੋਂ ਕਿਸੇ ਗੁਰਸੱਜਣ ਨੂੰ ਕੌੜਾ ਬੋਲਿਆ ਗਿਆ ਹੋਵੇ, ਕੋਈ ਗੁੱਸਾ ਨਾ ਕਰੋ। ਦਾਸ ਨੂੰ ਆਪਣਾ ਨਿਮਾਣਾ ਸੇਵਕ ਗੁਰੂ ਕੀ ਸੰਗਤ ਦਾ ਕੋਕਰ ਜਾਣ ਕੇ ਸਾਰੀ ਸੰਗਤ ਨੂੰ ਆਵੀ ਬਖਸ਼ੋ। ਸੱਚੇ ਪਾਤਸ਼ਾਹ ਕਿਰਪਾ ਕਰਨ, ਜਨਵਰੀ ਦੇ ਮਹੀਨੇ ਵਿੱਚ ਜਾਂ ਕੁਝ ਪਿੱਛੇ ਪੰਜ ਸੱਤ ਦਿਨ ਦਾ, ਹੋਰ ਪਿਛੇਤ 15 ਦਿਨ ਦਾ ਜਾਂ 12 ਦਿਨ ਦਾ ਪ੍ਰੋਗਰਾਮ ਇੱਥੋਂ ਦਾ ਦੇਵਾਂਗੇ ਸਾਰੇ ਜਥੇ ਦਾ। ਉਹ ਪੋਥੇ ਵਾਲੇ ਸਿੰਘ ਵੀ ਨਾਲ ਹੋਣਗੇ। ਹੁਣ ਤਾਂ ਕੇਵਲ ਸ਼ਹੀਦਾਂ ਦੀ ਯਾਦ ਚ ਦਾਸ ਕੱਲਾ ਹੈ ਤੇ ਨਾਲ ਆਪਣਾ ਵੀ ਇੱਕ ਸਿੰਘ ਆਏ ਹੈ। ਉਹ 150 ਸਿੰਘ ਨਾਲ ਹੋਵੇਗਾ ਜਿਹੜੇ ਪੋਥੀਆਂ ਪ੍ਰਕਾਸ਼ ਕਰਨਗੇ, ਛੋਟੇ ਪਤੰਗੀ ਜਿਹੜੇ ਪੋਥੀਆਂ ਨੂੰ ਸੰਥਿਆ ਕਰਦੇ ਹਨ, ਉਹਨਾਂ ਦਿਨਾਂ ਚ ਵਿਸਥਾਰ ਨਾਲ ਪੋਥੀਆਂ ਦੁਆਰਾ ਪ੍ਰਚਾਰ ਕੀਤਾ ਜਾਵੇਗਾ। ਜਨਵਰੀ ਦੇ ਮਹੀਨੇ ਚ ਆਉਣ ਦੀ ਸੰਭਾਵਨਾ ਹੈ। ਜਦੋਂ ਇੱਕ ਕਲਗੀ ਘਰ ਦਾ ਅਵਤਾਰ ਪੁਰਬ ਹੁੰਦਾ ਉਹਨਾਂ ਦਿਨਾਂ ਦੇ ਲਾਗੇ ਛਾਗੇ। ਸੋ ਗੁਰੂ ਕੇ ਪਿਆਰੋ, ਸਤਿਗੁਰੂ ਨੇ ਕਿਰਪਾਲਤਾ ਕੀਤੀ ਹੈ। ਬਾਕੀ ਉਹਨਾਂ ਪੈਸੇ ਦੇ ਸੰਬੰਧ ਵਿੱਚ ਅੱਜ ਬੇਨਤੀ ਕਰਨ ਲੱਗਾ, ਪਹਿਲਾਂ ਤਾਂ ਕੀਤੀ ਨਹੀਂ। ਆਪਾਂ ਪੰਕਤੀ ਪੜ ਕੇ ਰਮਾਲਾ ਮਾਲਾ ਤੇ ਬੋਲੀਏ, ਫੇਰ ਬੇਨਤੀ ਕਰਦਾ ਸੁਣੋ।
ਭਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵਾ, ਤਿਉ ਸੰਤ ਜਨਾ ਹਰ ਪ੍ਰੀਤ ਹਾਰ, ਦੇਖ ਦਰਸ਼ ਅਗਾਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।